मन में परवे उचरो हो राम नाम लखबारी अमृत रस वो प्रभु प्यारी उचरो हो राम नाम लखवारी अमृत रस पीवो प्रभु प्यारी अमृत रस पीवो प्रभु प्यारी अमृत रस पिया गोर शब्दी हम नाम बिटो कुर्बान अमृत रस पिया गुर शब्दी हम नाम बिटो कुर्बान अमृत रस पिया गुर शब्दी
हम नाम विटो कुर्बान
अमृत रस पिया गुर शब्दी हम नाम विटो कुर्बान अमृत रस पिया गुर शब्दी हम नाम विटो कुर्बान हम नाम विटो नाम विटो हम नाम विटो नाम विटो हम नाम विटो कुर्बान हम नाम विटो नाम विटो हम नाम विटो नाम विटो हम नाम विटो कुर्बान अमृत रस पिया गुर शब्दी हम नाम विटो कुर्बान अमृत रस पिया गुर शब्दी
हम नाम विटो कुर्बान
रसक गुण गावे गुरमत लेव उन मन नाम लगान रसक गुण गावे गुरमत लेव उन मन नाम लगान रसक गुण गावे गुरमत लेव उन मन नाम लगान
रसक गुण गावे गुरमत लेव उन मन नाम लगान
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 अमृत रस पिया गुर शब्द हम नाम विष्णु गुरबान
अमृत रस पिया गुर शब्द हम नाम विष्णु गुरबान
हम नाम विष्णु नाम विष्णु हम नाम विष्णु नाम विष्णु हम नाम विष्णु गुरबान अमृत रस पिया गुर शब्द हम नाम विष्णु गुरबान
अमृत रस पिया गुर शब्द हम नाम विष्णु गुरबान
हमरे जग जीवन हर प्राण 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 हर उत्तम हृदय अंतर पायो गुर मंत्र दियो हरु कान हरु उत्तम हृदय अंतर पायो
गुर मंत्र दियो हर कान
गुर मंत्र दियो हरु कान
गुर मंत्र दियो हर कान
गुर मंत्र दियो हर कान
गुर मंत्र दियो हर कान
अमृत रस पिया गुर शब्द हम नाम विष्णु गुरबान अमृत रस पिया गुर शब्द
हम नाम विष्णु गुरबान
वाहिगुरु वाहिगुरु
आहो संत मिलो मेरे पाए मिल हर हर नाम बखा कित बिद क्यों पाए प्रभ अपना मोको करो उपदे हरदा सत संगत में हर हर वसेया मिल संगत हर गुण जा बड़े पा सत संगत पाई गुर सत गुर परस भगवान गुर सत गुर परस भगवान
हां जी गुण गावे प्रभु अगम ठाकुर के गुण गाए रहे है रान
गुण गावे
प्रभु अगम ठाकुर के गुण गाए रहे
हैरान
गाओ गुरु कृपा तारी हारु नाम दियो खिन दान
जन नानक को गुरु कृपा तारी हर नाम दियो खिन दान
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 हारु नाम दियो खिन दान
हारु नाम दियो खिन दान
अमृत रस पिया गुर शब्द हम नाम विटो गुरबान
अमृत रस पिया गुर शब्दी हम नाम विटो गुरबान
हम नाम विटो नाम विटो हम नाम विटो नाम विटो हम नाम विटो गुरबान अमृत रस पिया गुर शब्दी हम नाम विटो गुरबान
अमृत रस पिया गुर शब्दी हम नाम विटो गुरबान
अमृत रस पिया गुर शब्दी हम नाम विटो गुरबान
अमृत रस पिया गुर शब्दी हम नाम विटो गुरबान
सतगुरु जी दी बख्शी फतेह प्रवान करो आखो वाहिगुरु जी का वाहिगुरु जी की फतेह बड़े प्यार नाल बहुत प्यार दे नाल आपां सारे अज दूसरे दिन गुरु मान्यो ग्रंथ चेतना समागम दे विच नगर किला रायपुर हाजरियां भरन वास्ते पहुंचे हाँ बड़े प्यार नाल कल भी लाहा लिया अज फिर आपां सारियां नूं रल मिल के बैठण दा सुभागा समां मिलिया है भाई साहब जी ने थोड़े समय तक आ जाना ते बेनती है संगत नूं जिन्नी संगत बाहर है सारे आओ आपां रल मिल के सतगुरां दी गोद विच बैठीए बैठ के कथा कीर्तन दा आनंद माणीए ਜਿਵੇਂ ਆਪਾਂ ਗੁਰਬਾਣੀ ਦਾ ਸ਼ਬਦ ਪੜ੍ਹ ਰਹੇ ਸੀ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਰ ਨਾਮ ਵਿੱਟੋਂ ਕੁਰਬਾਨ ਜਿਵੇਂ ਕੱਲ ਆਪ ਜੀ ਨੇ ਦੀਵਾਨ ਸੁਣਿਆ ਗੁਰਬਾਣੀ ਦੇ ਵਿੱਚ ਬਹੁਤ ਕਮਾਲ ਦੇ ਨੁਕਤੇ ਬਹੁਤ ਕਮਾਲ ਦੀਆਂ ਵਿਚਾਰਾਂ ਦੱਸੀਆਂ ਹਨ ਪਰ ਗੱਲ ਇੱਥੇ ਕੁ ਮੁੱਕਦੀ ਹੈ ਆ ਕੇ ਵੀ ਅਸੀਂ ਜ਼ਿੰਦਗੀ ਵਿੱਚ ਉਹਨੂੰ ਕਮਾਉਂਦੇ ਹਾਂ ਜਾਂ ਨਹੀਂ ਕਮਾਉਂਦੇ ਕੱਲ੍ਹ ਵੀ ਸੁਣਿਆ ਪੂਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਹਿ ਜਾਈਏ ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ ਵੈਦ ਕੋਲੋਂ ਦਵਾਈ ਲੈ ਆਈਏ ਘਰ ਆ ਕੇ ਦਵਾਈ ਖਾਈਏ ਨਾ ਫਿਰ ਕਹੀਏ ਰੋਗ ਮੇਰਾ ਠੀਕ ਨਹੀਂ ਹੋ ਰਿਹਾ ਇਹਦੇ ਵਿੱਚ ਵੈਦ ਦਾ ਕਸੂਰ ਨਹੀਂ ਹੈ ਇਹਦੇ ਵਿੱਚ ਸਾਡੀ ਆਪਣੀ ਕਮੀ ਹੈ ਰਾਹ ਪੁੱਛਦੇ ਰਹੀਏ ਕਿਲਾ ਰਾਏਪੁਰ ਨੂੰ ਕਿਹੜਾ ਰਾਹ ਜਾ ਰਿਹਾ ਹੈ ਕਿਹੜਾ ਰਾਹ ਜਾ ਰਿਹਾ ਹੈ ਪੁੱਛਦੇ ਰਹੋ ਪਰ ਪੁੱਛਣ ਨਾਲ ਕਿਲਾ ਰਾਏਪੁਰ ਥੋੜ੍ਹਾ ਪਹੁੰਚ ਜਾਂਗੇ ਹੁਣ ਆਪਾਂ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ ਮੈਂ ਵਿਆਖਿਆ ਕਰਦਾ ਰਹਾਂ ਸਾਰੀ ਜ਼ਿੰਦਗੀ ਲਾ ਦੇਈਏ ਪਰ ਗੱਲ ਤੇ ਜ਼ਿੰਦਗੀ 'ਚ ਉਦਣ ਨਹੀਂ ਬਣਨੀ ਹੈ ਜਦੋਂ ਅਸੀਂ ਉਹਨੂੰ ਕਮਾਵਾਂਗੇ, ਜਿਸ ਦਿਨ ਅਸੀਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ। ਅਤੇ ਗੁਰਮੁਖੋ ਭਾਈ ਸਾਹਿਬ ਕਿੰਨੇ ਪਿਆਰ ਨਾਲ, ਕੱਲ੍ਹ ਜਿਨ੍ਹਾਂ ਨੇ ਕੱਲ੍ਹ ਦਾ ਦੀਵਾਨ ਸੁਣਿਆ, ਕਿੰਨੇ ਪਿਆਰ ਨਾਲ ਔਰ ਕਿੰਨੀਆਂ ਵਿਚਾਰਾਂ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਨੇ। ਸਟੇਜ ਉੱਤੇ ਬਹੁਤ ਸਾਰੀ ਇਤਿਹਾਸ ਦੀ ਗੱਲ ਹੁੰਦੀ ਹੈ, ਪਰ ਉਹਦੇ ਵਿੱਚੋਂ ਜ਼ਿਆਦਾਤਰ ਗੱਲਾਂ ਉਹ ਹੁੰਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਰੋਜ਼ਮਰਾ 'ਚ ਵਾਪਰਦੀਆਂ, ਰੋਜ਼ ਸਾਡੀ ਜ਼ਿੰਦਗੀ 'ਚ ਵਾਪਰਦੀਆਂ ਨੇ। ਉਹ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰ ਕੀਤਾ ਹੈ, ਉਸ ਵੇਲੇ ਹੋਰ ਤਰ੍ਹਾਂ ਦਾ ਮਾਹੌਲ ਸੀ, ਅਤੇ ਬਾਬੇ ਨਾਨਕ ਨੇ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਹਿਸਾਬ ਦੀਆਂ ਗੱਲਾਂ ਕੀਤੀਆਂ ਨੇ, ਉਹਨਾਂ ਦੇ ਢੰਗ ਨਾਲ ਸਮਝਾਇਆ। ਅੱਜ ਦੇ ਸਮੇਂ ਵਿੱਚ ਆਪਣੇ ਤਰੀਕੇ ਨਾਲ ਸਮਝਾਉਣਾ ਪੈਂਦਾ, ਅਤੇ ਬੜੇ ਵਾਰੀ ਇਹ ਅਰਜ਼ ਕਰੀ ਦੀ ਹੈ, ਢੰਗ ਵੱਖਰੇ ਵੱਖਰੇ ਹੋ ਸਕਦੇ ਹੈ, ਪਰ ਜੁੜਨਾ ਸਾਡਾ ਸੰਬੰਧ ਉਹ ਸ਼ਬਦ ਨਾਲ ਹੋਣਾ ਚਾਹੀਦਾ। ਧਾਰਨਾ ਨਾਲ ਜੁੜੀਏ, ਕਥਾ ਵਿਆਖਿਆ ਸੁਣ ਕੇ ਜੁੜੀਏ, ਗੁਰਬਾਣੀ ਦਾ ਕੀਰਤਨ ਸੁਣ ਕੇ ਜੁੜੀਏ, ਜੁੜੀਏ ਪਰ ਗੁਰੂ ਗ੍ਰੰਥ ਸਾਹਿਬ ਨਾਲ। ਅਤੇ ਗੁਰਮੁਖੋ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਆਪਾਂ ਕਿੰਨੀਆਂ ਗੱਲਾਂ ਸੁਣਦੇ ਹਾਂ, ਕਿੰਨੀਆਂ ਗੱਲਾਂ ਸਮਝਦੇ ਹਾਂ, ਪਰ ਗੱਲ ਬਣਨੀ ਹੈ ਜਦੋਂ ਅਸੀਂ ਹੌਲੀ ਹੌਲੀ ਉਹਦੇ ਉੱਤੇ ਤੁਰਨ ਦਾ ਯਤਨ ਕਰਾਂਗੇ, ਜਦੋਂ ਉਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾਉਣ ਲੱਗਾਂਗੇ। ਜਦੋਂ ਅਸੀਂ ਕਮਾਉਣ ਲੱਗਾਂਗੇ, ਗੁਰੂ ਅਰਜਨ ਪਾਤਸ਼ਾਹ ਦਾ ਵਕਤ ਸੀ ਅਤੇ ਸੱਚੇ ਪਾਤਸ਼ਾਹ ਇੱਦਾਂ ਦਰਬਾਰ ਸਾਹਿਬ ਦੇ ਅੰਦਰ, ਅੱਜ ਤੇ ਕੀਰਤਨ ਹੀ ਹੁੰਦਾ ਦਰਬਾਰ ਸਾਹਿਬ ਦੇ ਅੰਦਰ, ਪਰ ਬਹੁਤ ਸਾਰੇ ਇਤਿਹਾਸਕਾਰ ਇਹ ਗੱਲ ਦੱਸਦੇ ਆ ਕਿਸੇ ਵੇਲੇ ਦਰਬਾਰ ਸਾਹਿਬ ਦੇ ਅੰਦਰ ਗੁਰਮਤਿ ਦੀ ਵਿਚਾਰ ਵੀ ਹੁੰਦੀ ਸੀ। ਹੁਣ ਕੀਰਤਨ ਦਾ ਨਿਰਵਾਹ ਚੱਲਦਾ ਰਹਿੰਦਾ, ਉਹ ਪ੍ਰਬੰਧ ਮੇਰੇ ਹਿਸਾਬ ਨਾਲ, ਮੇਰੀ ਸੋਚਣੀ ਇਹ ਆ ਵੀ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਉਹ ਜਗ੍ਹਾ ਦਰਬਾਰ ਸਾਹਿਬ ਅੰਦਰ, ਤੁਸੀਂ ਦੇਖਿਆ ਵੀ ਜਗ੍ਹਾ ਵੀ ਥਾਂ ਵੀ ਥੋੜ੍ਹੀ ਹੁੰਦੀ ਹੈ, ਉੱਥੇ ਬਹੁਤਾ ਸੰਗਤ ਨਹੀਂ ਬਹਿ ਸਕਦੀ। ਜਦੋਂ ਆਪਾਂ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਂਦੇ ਹਾਂ ਉੱਥੇ ਬਹੁਤੀ ਥਾਂ ਨਹੀਂ ਹੈ, ਇਸ ਕਰਕੇ ਉੱਥੇ ਦੇ ਪ੍ਰਬੰਧਕਾਂ ਨੇ ਇਹ ਸੋਚਿਆ ਹੋਣਾ ਵੀ ਕਥਾ ਜਿਹੜੀ ਹੈ ਮੰਜੀ ਸਾਹਿਬ ਹੋਵੇ, ਉੱਥੇ ਅੰਦਰ ਕੀਰਤਨ ਦਾ ਪ੍ਰਵਾਹ ਚੱਲੀ ਜਾਵੇ, ਕਿਉਂਕਿ ਬੈਠ ਨਹੀਂ ਸਕਦੀ। ਅਤੇ ਕਥਾ ਦਾ ਰਸ ਬਣਦਾ ਹੀ ਤਾਂ ਹੈ ਜੇ ਸੰਗਤ ਬਹਿ ਕੇ ਸੁਣੇ। ਕੀਰਤਨ ਆਪਣੇ ਰਸ ਵਿੱਚ ਹੁੰਦਾ, ਕੀਰਤਨ ਵਿੱਚ ਕੋਈ ਆ ਗਿਆ, ਕੋਈ ਚੱਲਿਆ ਗਿਆ, ਉਹਦੇ ਵਿੱਚ ਚੱਲ ਜਾਂਦਾ, ਪਰ ਜਦੋਂ ਕਥਾ ਹੁੰਦੀ ਹੈ ਨਾ, ਆ ਭਾਈ ਸਾਹਿਬ ਬੜੇ ਵਾਰੀ ਇਹ ਗੱਲ ਕਰਦੇ ਆ, ਟਿਕ ਕੇ ਬੈਠੋ, ਟਿਕਾਅ ਬਣਾਓ, ਇਕਾਗਰਤਾ ਰੱਖੋ, ਕਿਉਂਕਿ ਜਦੋਂ ਕੋਈ ਗੱਲ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਟਿਕਾਅ ਬੜਾ ਚਾਹੀਦਾ, ਉਹਦੇ ਵਿੱਚ ਇਕਾਗਰਤਾ ਬਹੁਤ ਚਾਹੀਦੀ ਹੁੰਦੀ ਹੈ। ਕੱਲ੍ਹ ਕਿੰਨੀ ਇਕਾਗਰਤਾ ਸੀ, ਕਿੰਨੇ ਸੋਹਣੇ ਨੁਕਤਿਆਂ 'ਤੇ ਗੱਲ ਹੋਈ, ਵੇਖੋ ਕਿੱਡੀ ਕਮਾਲ ਦੀ ਗੱਲ। ਜਿਨ੍ਹਾਂ ਨੇ ਕੱਲ੍ਹ ਦਾ ਦੀਵਾਨ ਸੁਣਿਆ, ਕਿੰਨੇ ਪਿਆਰ ਨਾਲ, ਕਿੰਨੇ ਟਿਕਾਅ ਨਾਲ ਤੁਸੀਂ ਸੁਣਿਆ, ਅਤੇ ਫਿਰ ਸੁਣਾਉਣ ਵਾਲੇ ਨੂੰ ਓਨਾ ਹੀ ਰਸ ਆਉਂਦਾ। ਅਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਸ਼੍ਰੀ ਹਰਿਮੰਦਰ ਸਾਹਿਬ ਦੀ, ਕਿਸੇ ਵੇਲੇ ਉੱਥੇ ਕਥਾ ਹੁੰਦੀ ਸੀ, ਹੁਣ ਕਥਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਹੁੰਦੀ ਹੈ, ਉੱਥੇ ਫਿਰ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ, ਸਵੇਰ ਵੇਲੇ ਪ੍ਰਕਾਸ਼ ਹੋ ਜਾਂਦਾ ਮਹਾਰਾਜ ਦਾ, ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਉੱਥੇ ਕਥਾ ਸ਼ੁਰੂ, ਮਾਫ਼ ਕਰਿਓ, ਬਾਣੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ। ਫਿਰ ਜਦੋਂ ਗੁਰੂ ਸਾਹਿਬ ਆਉਂਦੇ ਹੈ, ਨਰਸਿੰਘੇ ਵੱਜਦੇ ਆ, ਕਿਆ ਇੱਕ ਆਨੰਦ ਬਣਿਆ ਹੁੰਦਾ। ਫਿਰ ਉਸ ਤੋਂ ਬਾਅਦ ਫਿਰ ਭੱਟਾਂ ਦੇ ਸਵਈਏ ਗਾਉਂਦੇ ਆ ਗੁਰਸਿੱਖ ਖੜ ਕੇ ਉੱਥੇ। ਸੋ ਕਹਿਣ ਦਾ ਭਾਵ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਅਰਜਨ ਪਾਤਸ਼ਾਹ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਕਥਾ ਕਰਦੇ ਸੀ, ਅਤੇ ਸੰਗਤਾਂ ਬਹਿ ਕੇ ਆਲੇ ਦੁਆਲੇ ਉੱਥੇ ਆਨੰਦ ਮਾਣਦੀਆਂ ਸਨ ਮਹਾਰਾਜ ਦੀ ਵਿਚਾਰ ਦੀਆਂ। ਇੱਕ ਸਿੱਖ, ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ, ਉਹਦੇ ਚਾਰੇ ਕੋਨਿਆਂ ਦੇ ਉੱਤੇ ਛਬੀਲਾਂ ਲੱਗੀਆਂ ਹੋਈਆਂ, ਜਲ ਦੀਆਂ ਛਬੀਲਾਂ, ਠੰਡਾ ਪਾਣੀ ਜਲ ਛਕਾਇਆ ਜਾਂਦਾ, ਉੱਥੇ ਜਲ ਵਰਤਾਉਂਦੇ ਆ। ਉਹ ਸੰਗਤ ਕਥਾ ਸੁਣ ਕੇ ਆਈ, ਇੱਕ ਸਿੱਖ ਛਬੀਲ ਉੱਤੇ ਖੜਾ ਜਲ ਵਰਤਾ ਰਿਹਾ, ਅਤੇ ਜਲ ਵਰਤਾਉਂਦਿਆਂ ਵਰਤਾਉਂਦਿਆਂ ਉਹ ਇੱਕ ਗੱਲ ਕਵੇ, ਭਾਈ ਸਤਿਗੁਰੂ ਜੀ ਬੜਾ ਤਰਸ ਕਰਦੇ ਹਨ, ਅਤੇ ਸਿੱਖ ਨੂੰ ਵੀ ਚਾਹੀਦਾ ਗੁਰੂ 'ਤੇ ਤਰਸ ਕਰਿਓ, ਜਲ ਛਕਾਉਣ ਵਾਲਾ ਇਹ ਕਵੇ, ਭਾਈ ਗੁਰੂ 'ਤੇ ਤਰਸ ਕਰਦਾ ਹੀ ਹੈ, ਸਿੱਖ ਨੂੰ ਵੀ ਤਰਸ ਕਰਨਾ ਚਾਹੀਦਾ। ਹੁਣ ਕਈ ਤਾਂ ਮੇਰੇ ਵਰਗੇ ਸੀ, ਅਣਗੌਲੇ ਹੀ ਕਰਤਾ ਵੀ ਠੀਕ ਹੈ, ਬੋਲੀ ਜਾਂਦਾ ਬੋਲੀ ਜਾਣ ਦਿਓ। ਕਈ ਸਾਡੇ ਵਰਗੇ ਇਹੋ ਜਿਹੇ ਹੁੰਦੇ, ਬੋਲੀ ਜਾਂਦਾ ਬੋਲੀ ਜਾਣ ਦਿਓ, ਆਪਾਂ ਕਿਆ ਲੈਣਾ। ਇੱਕ ਸਿੱਖ ਨੇ ਪੁੱਛ ਲਿਆ, ਵੀ ਆਪਾਂ ਤੇ ਰੋਜ਼ ਇਹ ਬਚਨ ਪੜ੍ਹਦੇ ਹਾਂ ਵੀ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਤਰਸ ਤੇ ਗੁਰੂ ਕਰਦਾ, ਸਿੱਖ ਕਿਵੇਂ ਗੁਰੂ ਤੇ ਤਰਸ ਕਰੇ? ਤਰਸ ਸਿੱਖ ਕਿਵੇਂ ਗੁਰੂ ਤੇ ਤਰਸ ਕਰ ਸਕਦਾ? ਸਿੱਖ ਤੇ ਹਮੇਸ਼ਾ ਹੀ ਹੱਥ ਜੋੜ ਕੇ ਖੜਾ ਰਹਿੰਦਾ। ਆ ਜਦੋਂ ਆਪਾਂ ਮੱਥਾ ਟੇਕਦੇ ਹਾਂ ਨਾ ਗੁਰਮੁਖੋ, ਇਹ ਬੜੀ ਵੱਡੀ ਕਹਿ ਲਓ ਇੱਕ ਆਤਮ ਸਮਰਪਣ ਦੀ ਬੜੀ ਵੱਡੀ ਇੱਕ ਇਹ ਫੀਲ ਹੈ। ਜਦੋਂ ਆਪਾਂ ਇੱਦਾਂ ਹੱਥ ਜੋੜ ਕੇ ਖੜਦੇ ਹਾਂ ਨਾ, ਇਹ ਬੜਾ ਵੱਡਾ ਆਪਣੇ ਆਪ ਦੇ ਇੱਕ ਨਿਮਰਤਾ ਭਾਵ ਹੁੰਦਾ। ਬਹੁਤ ਵੱਡੀ ਗੱਲ ਹੈ ਹੱਥ ਜੋੜ ਕੇ, ਕਰ ਅੰਜਲੀ ਪੁੰਨ ਵੱਡਾ ਇਹ, ਕਹਿੰਦੇ ਬਹੁਤ ਵੱਡਾ ਪੁੰਨ ਹੈ ਹੱਥ ਜੋੜ ਕੇ ਖੜਨਾ, ਨਮਸਕਾਰ ਕਰਨੀ, ਮੱਥਾ ਟੇਕਣਾ। ਤੇ ਉਹ ਸਿੱਖ ਨੇ ਪੁੱਛਿਆ, ਕਹਿੰਦੇ ਆਪਾਂ ਤੇ ਹੁਣ ਤੱਕ ਇਹ ਪੜ੍ਹਦੇ ਰਹੇ ਹਾਂ ਵੀ ਗੁਰੂ ਤਰਸ ਕਰਦਾ ਹੈ, ਸਿੱਖ ਕਿਵੇਂ ਗੁਰੂ ਤੇ ਤਰਸ ਕਰੇ? ਉਹਨੇ ਫਿਰ ਸਮਝਾਇਆ, ਕਹਿੰਦੇ ਗੁਰੂ ਤੇ ਤਰਸ ਕਰਦਾ ਹੀ ਕਰਦਾ ਭਾਈ, ਸਿੱਖ ਇਹ ਤਰਸ ਕਰੇ ਜੋ ਗੁਰੂ ਕਹਿੰਦਾ ਉਹਨੂੰ ਮੰਨੇ। ਇਹ ਹੈ ਸਿੱਖ ਦਾ ਗੁਰੂ ਤੇ ਤਰਸ ਕਰਨਾ। ਤੇ ਜੇ ਸਿੱਖ ਨਹੀਂ ਮੰਨਦਾ, ਜ਼ਿੰਦਗੀ ਵਿੱਚ ਗਲਤੀਆਂ ਕਰਦਾ, ਜ਼ਿੰਦਗੀ ਵਿੱਚ ਕੁਰਾਏ ਪੈਂਦਾ, ਗੁਰੂ ਨਾਲ ਜੁੜ ਕੇ, ਚੇਤਾ ਰੱਖੋ, ਗੁਰੂ ਨਾਲ ਜੁੜ ਕੇ ਜੇ ਸਿੱਖ ਜ਼ਿੰਦਗੀ ਵਿੱਚ ਗਲਤੀਆਂ ਕਰਦਾ ਹੈ ਤੇ ਇਹਦਾ ਖਮਿਆਜ਼ਾ, ਇਹਦਾ ਉਲਾਂਭਾ ਕਿਹਨੂੰ ਜਾਂਦਾ? ਗੁਰੂ ਨੂੰ। ਆਪਾਂ ਨੂੰ ਤਾਂ ਕੋਈ ਵੀ ਨਹੀਂ ਜਾਣਦਾ ਨਾ, ਆ ਕਿਰਪਾਨ ਪਾਈ ਹੈ, ਪੱਗ ਬੰਨੀ ਹੈ, ਬਾਣਾ ਪਾਇਆ, ਚੋਲਾ ਪਾਇਆ। ਜੇ ਜ਼ਿੰਦਗੀ ਵਿੱਚ ਗਲਤੀ ਕਰਾਂਗੇ, ਕੁਰੈਤ ਕਰਾਂਗੇ, ਮਾੜੇ ਪਾਸੇ ਜਾਵਾਂਗੇ ਤੇ ਲੋਕਾਂ ਨੇ ਕੀ ਕਹਿਣਾ? ਗੁਰੂ ਦਾ ਸਿੱਖ ਹੋ ਕੇ ਕੀ ਕਰਦਾ ਫਿਰਦਾ? ਐਂ ਕਹਿਣਾ ਨਾ, ਕਿਉਂਕਿ ਨਾ ਜੁੜ ਗਿਆ ਸਾਡਾ। ਇਹ ਹੈ ਗੁਰੂ, ਉਹ ਗੱਲ ਹੈ ਸਮਝਾਉਣ ਦਾ ਤਰੀਕਾ ਵੀ ਭਾਈ ਜੋ ਅੰਦਰ ਸੁਣ ਕੇ ਆਏ ਹੈ, ਜੋ ਸੁਣਿਆ, ਜੋ ਵਿਚਾਰਿਆ ਗਿਆ, ਉਹਨੂੰ ਆਪਣੀ ਜ਼ਿੰਦਗੀ ਵਿੱਚ ਮੰਨਣਾ। ਤੇ ਜੇ ਨਹੀਂ ਮੰਨਦੇ ਤੇ ਯਾਦ ਰੱਖੋ, ਜੇ ਨਹੀਂ ਮੰਨਦੇ ਤੇ ਫਿਰ ਬੰਦੇ ਦਾ ਮਨ ਕਿਸੇ ਕਿੰਨੇ ਵਾਰੀ ਕਿੰਨੀਆਂ ਥਾਵਾਂ ਤੇ ਭਟਕ ਜਾਂਦਾ, ਕਦੇ ਮਾਇਆ ਵਿੱਚ ਉਲਝ ਜਾਂਦਾ ਹੈ, ਕਦੇ ਕਾਮ ਵਿੱਚ ਉਲਝ ਜਾਂਦਾ ਹੈ, ਕਦੇ ਕ੍ਰੋਧ ਵਿੱਚ ਚਲਿਆ ਜਾਂਦਾ ਹੈ, ਕਦੇ ਕਿਵੇਂ। ਇਹ ਮਨ ਹੈ ਸਾਡਾ। ਕੱਲ ਤੁਸੀਂ ਸੁਣਿਆ ਹੀ ਹੈ ਨਾ, ਅੰਤਰ ਵਸੈ ਤਾਂ ਬਾਹਰ ਜਾਏ। ਕਿਸੇ ਕਿਸੇ ਦਾ ਮਨ ਹੈ ਜਿਹੜਾ ਅੰਦਰ ਟਿਕਿਆ ਰਹਿੰਦਾ, ਆਪਣੇ ਆਪ ਨੂੰ ਵੇਖਦਾ ਰਹਿੰਦਾ। ਕੱਲ ਕਿੰਨੇ ਪਿਆਰੇ ਸ਼ਬਦ ਦੀ ਵਿਆਖਿਆ ਹੋਈ, ਸ਼ਬਦ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪਿਆਰੇ ਆ ਗੁਰਮੁਖੋ, ਪਰ ਕੱਲ ਸਾਰਾ ਦੀਵਾਨ ਇਸ ਪੰਕਤੀ ਦੇ ਆਲੇ ਦੁਆਲੇ ਘੁੰਮਦਾ ਰਿਹਾ, ਅੰਤਰ ਵਸੈ ਨਾ ਬਾਹਰ ਜਾਏ, ਤੂੰ ਅੰਦਰ ਟਿਕਿਆ ਰਿਹਾ ਕਰ। ਪਰ ਮਾਫ ਕਰਿਓ, ਅਸੀਂ ਬਾਹਰ ਵੇਖਦੇ ਰਹਿੰਦੇ, ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਉਹਦੇ ਨਾਲ ਕਿਵੇਂ ਹੋ ਗਿਆ, ਇਹਦੇ ਘਰ ਕੀ ਹੋ ਰਿਹਾ, ਇਹਦੀ ਕੁੜੀ ਦਾ ਤਲਾਕ ਹੋ ਗਿਆ ਕਿ ਨਹੀਂ ਹੋ ਗਿਆ, ਇਹਦਾ ਮੁੰਡਾ ਠੀਕ ਹੈ ਕਿ ਨਹੀਂ ਠੀਕ, ਆਪਾਂ ਹੀ ਵੇਖਦੇ ਰਹਿੰਦੇ ਨਾ। ਇਹਨਾਂ ਨੇ ਗੱਡੀ ਲਿਆਂਦੀ ਹੈ, ਕਿਵੇਂ ਲਿਆਂਦੀ ਹੈ, ਇਹਨੇ ਕੋਠੀ ਬਣਾਈ ਹੈ, ਕਿੱਥੋਂ ਪੈਸਾ ਆਇਆ ਇਹਦੇ ਕੋਲ, ਆਪਾਂ ਇਹ ਵੇਖਦੇ ਰਹਿੰਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਆ, ਤੂੰ ਬਾਹਰ ਵੇਖਣ ਦੀ ਬਜਾਏ ਅੰਤਰਮੁਖੀ ਹੋ ਕੇ ਵੇਖ। ਜਦੋਂ ਅਸੀਂ ਆਪਣੇ ਮਨ ਨੂੰ ਵੇਖਦੇ ਰਹਿੰਦੇ ਹਾਂ, ਫਿਰ ਮਨ ਸਿੱਧੇ ਰਾਹ ਤੁਰਿਆ ਰਹਿੰਦਾ। ਪਰ ਪ੍ਰੋਬਲਮ ਇਹ ਸਾਡੀ ਸਭ ਦੀ ਇਹ ਹੈ, ਮੈਂ ਨਹੀਂ ਕਹਿੰਦਾ ਤੁਹਾਡੀ, ਮੇਰੀ ਵੀ ਇਹੀ ਹੈ, ਸਭ ਦੀ ਪ੍ਰੋਬਲਮ ਸਾਡੀ ਇਹ ਹੈ ਵੀ ਆਪਾਂ ਬਾਹਰ ਵੇਖਦੇ ਰਹਿੰਦੇ, ਅੰਦਰ ਨਹੀਂ ਵੇਖਦੇ। ਤੇ ਕੱਲ ਦਾ ਦੀਵਾਨ ਤੁਸੀਂ ਸੁਣਿਆ ਗੁਰਮੁਖੋ, ਜੇ ਨਹੀਂ ਸੁਣਿਆ, ਜਿੰਨੇ ਘਰਾਂ ਵਿੱਚ ਸੁਣ ਰਹੇ ਆ, ਜਿੰਨੇ ਇੱਥੇ ਆਏ ਆ, ਤੁਸੀਂ ਇੱਕ ਵਾਰੀ ਰਿਪੀਟ ਤੇ ਲਾ ਕੇ ਉਹ ਡੇਢ ਦੋ ਘੰਟੇ ਦੀ ਵਿਚਾਰ ਜਿਹੜੀ ਹੈ ਪਿਆਰ ਨਾਲ ਇੱਦਾਂ ਘਰਾਂ ਵਿੱਚ ਲਾ ਕੇ ਉਹਨੂੰ ਸੁਣੋ ਤੇ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰੀਏ। ਤੇ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਉਹ ਸਾਖੀ ਵਿੱਚ, ਉਹ ਸਿੱਖ ਕਹਿਣ ਲੱਗਾ, ਜੇ ਗੁਰੂ ਕਹਿੰਦਾ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਮੰਨਣਾ, ਤੇ ਜੇ ਨਹੀਂ ਮੰਨਦੇ ਮਨ ਕੁਰਾਏ ਪਏਗਾ, ਤੇ ਜੇ ਮਨ ਕੁਰਾਏ ਪਿਆ ਸਾਨੂੰ ਕੋਈ ਨਹੀਂ ਜਾਣਦਾ, ਸਾਡਾ ਨਾਮ ਸਾਡੇ ਸਤਿਗੁਰੂ ਕਰਕੇ ਹੈ, ਸਾਡੀ ਪਛਾਣ ਸਾਡੇ ਸਤਿਗੁਰੂ ਕਰਕੇ ਹੈ। ਹੁਣ ਆਪਾਂ ਇੱਥੇ ਆਏ ਹਾਂ, ਸਾਨੂੰ ਕੌਣ ਜਾਣਦਾ? ਆ ਜਥਾ ਕਿੰਨਾ ਦਾ? ਟੱਡਰੀਆਂ ਵਾਲਿਆਂ ਦਾ, ਪਰਮੇਸ਼ਰ ਦੁਆਰ ਦਾ, ਨਾਮ ਤੇ ਉਹਨਾਂ ਦਾ ਜੁੜਿਆ ਹੋਇਆ। ਤੇ ਗੁਰਮੁਖੋ, ਜੇ ਜਿਹਦਾ ਨਾਮ ਸਾਡੇ ਨਾਂ ਨਾਲ ਜੁੜਦਾ ਹੈ, ਫਿਰ ਉਹਦਾ ਮਾਣ, ਉਹਦਾ ਸਤਿਕਾਰ, ਉਹਦਾ ਅਦਬ ਬਣਾ ਕੇ ਰੱਖਣਾ, ਇਹ ਫਿਰ ਸਾਡਾ ਫਰਜ਼ ਹੁੰਦਾ, ਇਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਤੇ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ, ਬੰਦਾ ਗਲਤੀਆਂ ਕਰਦਾ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਭੁੱਲਾਂ ਕਰਦੇ ਹੈ, ਪਰ ਭੁੱਲਾਂ ਸਾਰੀ ਜ਼ਿੰਦਗੀ ਨਾ ਕਰਦੇ ਰਹੀਏ, ਸਾਰੀ ਜ਼ਿੰਦਗੀ ਨਾ ਕਰਦੇ ਰਹੀਏ। ਤੇ ਗੁਰਮੁਖੋ, ਆਓ ਜੇ ਆਪਾਂ ਆਏ ਹੈ ਤੇ ਆਪਾਂ ਵੀ ਸਤਿਗੁਰੂ ਤੇ ਇਹੀ ਤਰਸ ਕਰੀਏ ਵੀ ਜੋ ਸਤਿਗੁਰੂ ਕਹਿੰਦੇ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਮੰਨਣਾ, ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ, ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ। ਸਵਾਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਨੇ ਤੇ ਪਿਆਰ ਦੇ ਨਾਲ ਆਪਾਂ ਸਾਰੇ ਬੈਠ ਕੇ ਸਰਵਣ ਕਰੀਏ।
ਜਨ ਨਾਨਕ ਕਉ ਗੁਰ ਕਿਰਪਾ ਤਾਰੀ, ਨਾਮ ਦਿਓ ਖਿਨ ਦਾਨ। ਜਨ ਨਾਨਕ ਕਉ ਗੁਰ ਕਿਰਪਾ ਤਾਰੀ, ਹਰ ਨਾਮ ਦਿਓ ਖਿਨ ਦਾਨ। ਜਨ ਨਾਨਕ ਕਉ ਗੁਰ ਕਿਰਪਾ ਤਾਰੀ, ਹਰ ਨਾਮ ਦਿਓ ਖਿਨ ਦਾਨ। ਜਨ ਨਾਨਕ ਕਉ ਗੁਰ ਕਿਰਪਾ ਤਾਰੀ, ਹਰ ਨਾਮ ਦਿਓ ਖਿਨ ਦਾਨ। ਹਰ ਨਾਮ ਦਿਓ ਖਿਨ ਦਾਨ, ਹਰ ਨਾਮ ਦਿਓ ਖਿਨ ਦਾਨ। ਜੀ ਹਰ ਨਾਮ ਦਿਓ ਖਿਨ ਦਾਨ, 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 ਹਰ ਨਾਮ ਦਿਓ ਖਿਨ ਦਾਨ। ਇਹ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਵਿੱਚੋਂ ਕੁਰਬਾਨ।
ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਵਿੱਚੋਂ ਕੁਰਬਾਨ।
ਜੀ ਹਮ ਨਾਮ ਵਿੱਚੋਂ, ਨਾਮ ਵਿੱਚੋਂ, ਹਮ ਨਾਮ ਵਿੱਚੋਂ, ਨਾਮ ਵਿੱਚੋਂ,
ਹਮ ਨਾਮ ਵਿੱਚੋਂ ਕੁਰਬਾਨ।
ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਵਿੱਚੋਂ ਕੁਰਬਾਨ।
ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਵਿੱਚੋਂ ਕੁਰਬਾਨ।
ਪਰਮ ਸਨਮਾਨਯੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆਪਾਂ ਸਾਰੀਆਂ ਸੰਗਤਾਂ ਕਾਫੀ ਲੰਮੇ ਸਮੇਂ ਤੋਂ ਭਾਈ ਸਾਹਿਬ ਜੀ ਦੇ ਜਥੇ ਦੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਬੜੇ ਪਿਆਰ ਨਾਲ ਆਪਾਂ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਤੋਂ ਗੁਰਮਤ ਵਿਚਾਰਾਂ ਸਰਵਣ ਕਰ ਰਹੇ ਸੀ। ਸੋ ਹੁਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਸਟੇਜ 'ਤੇ ਸੱਜ ਚੁੱਕੇ ਨੇ। ਜਿੰਨੀਆਂ ਵੀ ਸੰਗਤਾਂ ਪੰਡਾਲ ਤੋਂ ਬਾਹਰ ਨੇ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੇ ਥਾਵਾਂ 'ਤੇ ਸਜੀਏ। ਕੁਝ ਕੁ ਵੀਰਾਂ ਦੇ ਸਨਮਾਨ ਪ੍ਰਬੰਧਕਾਂ ਵੱਲੋਂ ਕੀਤੇ ਜਾਣੇ ਨੇ ਭਾਈ ਸਾਹਿਬ ਜੀ ਦੁਆਰਾ, ਜਿਨ੍ਹਾਂ ਦੇ ਵੀ ਨਾਮ ਲਏ ਜਾਂਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਪਹੁੰਚ ਕੇ ਪਹਿਲਾਂ ਆਪਣਾ ਸਨਮਾਨ ਭਾਈ ਸਾਹਿਬ ਜੀ ਤੋਂ ਪ੍ਰਾਪਤ ਕਰਨ। ਸਰਦਾਰ ਅੰਮ੍ਰਿਤਪਾਲ ਸਿੰਘ, ਸਰਦਾਰ ਕਮਲਜੀਤ ਸਿੰਘ, ਸਰਦਾਰ ਪ੍ਰੀਤਮ ਸਿੰਘ, ਸਰਦਾਰ ਸੋਹਣ ਸਿੰਘ, ਸਰਦਾਰ ਗੁਰਵਿੰਦਰ ਸਿੰਘ, ਸਰਦਾਰ ਜਗਤਾਰ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਭਗਵੰਤ ਸਿੰਘ ਸੋਨੀ, ਸਰਦਾਰ ਗੁਰਦੀਪ ਸਿੰਘ ਦੀਪ, ਸਰਦਾਰ ਹਰਜੀਤ ਸਿੰਘ, ਸਰਦਾਰ ਜਰਨੈਲ ਸਿੰਘ, ਸਰਦਾਰ ਅਰਸ਼ਦੀਪ ਸਿੰਘ ਆਸ਼ੂ, ਸਰਦਾਰ ਗੁਰਪ੍ਰੀਤ ਸਿੰਘ, ਸਰਦਾਰ ਰਣਜੀਤ ਸਿੰਘ, SHO ਮੈਡਮ ਅਵਨੀਤ ਕੌਰ ਜੀ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ 'ਤੇ ਪਹੁੰਚ ਕੇ ਭਾਈ ਸਾਹਿਬ ਜੀ ਪਾਸੋਂ ਆਪਣਾ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਤੇਜਾ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਨਮਾਨ ਸਟੇਜ 'ਤੇ ਪਹੁੰਚ ਕੇ ਆਪਣਾ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਜਿਹੜੇ ਵੀ ਵੀਰਾਂ ਦੇ ਨਾਮ ਲਏ ਗਏ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਸਟੇਜ 'ਤੇ ਪਹੁੰਚ ਕੇ ਆਪਣਾ ਸਨਮਾਨ ਭਾਈ ਸਾਹਿਬ ਜੀ ਪਾਸੋਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ। ਸੋ ਸਰਬੱਤ ਸੰਗਤ ਨੂੰ ਬੇਨਤੀ ਹੈ, ਜਿੰਨੀ ਵੀ ਸੰਗਤ ਲੰਗਰ ਹਾਲ ਦੇ ਵਿੱਚ ਹੈ ਜਾਂ ਪੰਡਾਲ ਤੋਂ ਬਾਹਰ ਹੈ, ਉਹ ਵੀ ਜਲਦੀ ਜਲਦੀ ਨਮਸਕਾਰ ਕਰੋ ਤਾਂ ਜੋ ਆਪਾਂ ਵੇਲੇ ਸਿਰ ਆਪੋ ਆਪਣੀਆਂ ਥਾਵਾਂ 'ਤੇ ਸਜੀਏ। ਭਾਈ ਸਾਹਿਬ ਜੀ ਪਾਸੋਂ ਅਗਲੇਰੇ ਸਮੇਂ ਲਈ ਆਪਾਂ ਗੁਰਮਤਿ ਵਿਚਾਰਾਂ ਜਿਹੜੀਆਂ ਸਰਵਣ ਕਰੀਏ। ਅੱਜ ਦੂਜੇ ਦਿਨ ਦੇ ਸਮਾਗਮ ਦੇ ਵਿੱਚ ਆਪਾਂ ਸਾਰੀ ਸੰਗਤ ਹਾਜ਼ਰੀ ਭਰ ਰਹੇ ਹਾਂ। ਪ੍ਰਬੰਧਕਾਂ ਵੱਲੋਂ ਬੜਾ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ, ਗੁਰੂ ਸਾਹਿਬ ਦੀ ਹਜ਼ੂਰੀ ਹੈ। ਭਾਈ ਸਾਹਿਬ ਜੀ ਵਿਸ਼ੇਸ਼ ਤੌਰ 'ਤੇ ਅੱਜ ਸਾਡੇ ਦਰਮਿਆਨ ਪਹੁੰਚੇ ਨੇ। ਅੱਜ ਭਾਈ ਸਾਹਿਬ ਜੀ ਦੀ ਥੋੜ੍ਹੀ ਸਿਹਤ ਵੀ ਠੀਕ ਨਹੀਂ ਸੀ, ਕਿਉਂਕਿ ਦਿਨ ਦਾ ਵੀ ਸਮਾਗਮ ਰਿਹਾ, ਕੱਲ੍ਹ ਵੀ ਸਮਾਗਮ ਸੀ, ਲਗਾਤਾਰ ਦੂਰ ਦੁਰਾਡੇ ਪੂਰੇ ਇੰਡੀਆ ਦੇ ਵਿੱਚ ਹੀ ਸਮਾਗਮ ਚੱਲਦੇ ਨੇ, ਬਾਹਰਲੀਆਂ ਸਟੇਟਾਂ ਵਿੱਚ ਵੀ। ਅਤੇ ਅੱਜ ਭਾਈ ਸਾਹਿਬ ਜੀ ਦੀ ਸਿਹਤ ਵੀ ਥੋੜ੍ਹੀ ਠੀਕ ਨਹੀਂ ਸੀ, ਉਹ ਫਿਰ ਵੀ ਸੰਗਤ ਦੇ ਪਿਆਰ ਦੇ ਸਾਹਮਣੇ ਅੱਜ ਸਨਮੁੱਖ ਹੋਏ ਨੇ, ਕਿਉਂਕਿ ਇਹ ਜਿਹੜਾ ਪਿਆਰ ਦਾ ਦਫ਼ਤਰ ਹੈ, ਇੱਥੇ ਛੁੱਟੀ ਹੈ ਨਹੀਂ। ਆਪਾਂ ਜਦੋਂ ਕੋਈ ਜੋਬ ਕਰਦੇ ਹਾਂ, ਕਿਸੇ ਦਫ਼ਤਰ 'ਚ ਕੰਮ ਕਰਦੇ ਹਾਂ, ਸਾਨੂੰ ਬੁਖਾਰ ਨਾਮ ਹੀ ਚੜਿਆ ਹੋਇਆ, ਆਪਾਂ ਫਿਰ ਵੀ ਬਹਾਨਾ ਮਾਰ ਲੈਂਦੇ ਹਾਂ। ਅਤੇ ਇਹ ਸੰਗਤ ਦਾ ਜਿਹੜਾ ਪਿਆਰ ਹੈ, ਗੁਰੂ ਸਾਹਿਬ ਦੀ ਹਜ਼ੂਰੀ ਹੈ, ਇਹ ਦਫ਼ਤਰ ਹੀ ਐਸਾ ਹੈ ਕਿ ਇਸ ਪਿਆਰ ਦੇ ਵਿੱਚ ਕੋਈ ਛੁੱਟੀ ਨਹੀਂ ਹੁੰਦੀ। ਅਤੇ ਭਾਈ ਸਾਹਿਬ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਆਪਾਂ ਸਾਰੀਆਂ ਸੰਗਤਾਂ ਨੇ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਹੁਣ ਭਾਈ ਸਾਹਿਬ ਜੀ ਪਾਸੋਂ ਗਲੇਰੇ ਸਮੇਂ ਲਈ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹਿ ਕਰੋ ਬੇਨਤੀ ਕੋ ਸੰਤ ਮਿਲੇ ਵਡਭਾਗੀ ਮਨ ਅਰਪੋ ਧਨ ਰੱਖੋ ਅੱਗੇ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋਂ ਤਿਸ ਪਿੱਛੇ ਬੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਬਿਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆਓ ਗੁਰਮੁਖੋ ਟਕਾ ਬਣਾ ਕੇ ਸਾਰੇ ਸਤਿਗੁਰ ਦੀ ਬਾਣੀ ਗਾਈਏ ਪੜ੍ਹੀਏ ਸਮਝੀਏ ਵਿਚਾਰੀਏ ਕੋਈ ਰਸਨਾ ਵਾਂਝੀ ਨਾ ਰਵੇ ਟਕਾ ਬਣਾ ਕੇ ਸਾਰੇ ਬੈਠੀਏ ਅਤੇ ਨਾਲ ਨਾਲ ਪੜ੍ਹੀਏ ਸੌਖੇ ਸ਼ਬਦ ਸੌਖੀ ਲੈ ਤਾਲ ਹੁੰਦਾ ਰਿਦਮ ਹੁੰਦੀ ਸੌਖਾ ਹੁੰਦਾ ਬੋਲਣਾ ਗਾਉਣਾ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਨਾਲ ਰਲ ਕੇ ਪੜ੍ਹੀਏ। ਜਿੱਥੇ ਜਿੱਥੇ ਜਗ੍ਹਾ ਮਿਲੇ ਨਮਸਕਾਰ ਕਰਕੇ ਸਜਦੇ ਜਾਓ ਤੇ ਸਤਿਗੁਰ ਦੇ ਬਚਨ ਆਓ ਰਲ ਮਿਲ ਕੇ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ, ਸਾਰੇ ਰਲ ਕੇ ਪੜ੍ਹਦੇ ਹਾਂ।
मेरे प्रीतम को मेरे प्रीतम को मैं दे मेरे प्रीतम को मैं दे सुनेहा मेरे प्रीतम को मैं दे सुनेहा आज के प्रीतम को मैं दे सुनेहा मेरे प्रीतम मैं दे सुने मेरे प्रीतम का मैं दे सुने
प्रीतम का मैं दे सुने प्रीतम का मैं दे
सारे बोल लो
मेरे मेरे प्रीतम मैं दे मेरे प्रीतम को मैं दे
हर बेल करे आओ सखी हर बेल करे आओ सखी हर बेल करे
सखी हर में
प्रीतम का मैं दे सुने
मेरे प्रीतम हर कौन गाए सत्संग हर कौन गाए
जग पौ जल तुत जग पौ जल तुत तरिए जियो पौ
जल तुत
जल तुत तरिए पियो
ओ जल तुत तरिए पियो
प्रीतम का मैं दे प्रीतम का मैं दे
Thank you. ਹਰ ਗੁਰ ਪੂਰਾ ਜਾਣੇ ਹਾਂ ਸਤਿਗੁਰ ਸ਼ਰਣਾਈ ਹਰ ਹਰ ਨਾਮ ਬੋਧ ਮੁਖ ਪਾਈ ਹਰ ਜਲ ਨਿਤ ਨਾਨਕ
ਹਰ ਮੇਲ ਕਰੇ
ਆਓ
ਸਖੀ ਹਰ ਮੇਲ ਕਰੇ ਮੇਰੇ ਪ੍ਰੀਤਮ ਕਾ ਮੈਂ
ਸਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਬੋਲੋ ਸਤ ਨਾਮ ਸਾਰੇ ਸਿੰਘ ਸਭ ਭੈਣਾਂ ਸਤ ਨਾਮ ਸ੍ਰੀ ਸਾਰੇ ਸਿੰਘ ਗੱਜ ਕੇ ਗੱਜ ਕੇ ਭੈਣਾਂ ਨਾਮ ਸ੍ਰੀ ਸਤ ਬੋਲੋ 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 ਨਾਮ ਸ਼੍ਰੀ ਗੱਜ ਕੇ ਸਿੰਘੋ ਸਤ ਸ਼੍ਰੀ ਵਾਹਿਗੁਰੂ ਬੋਲੋ ਪਿਆਰਿਓ ਨਾਮ ਸ਼੍ਰੀ ਗੱਜ ਕੇ ਭੈਣਾ ਨਾਮ ਸ਼੍ਰੀ ਸਤ ਨਾਮ ਸ਼੍ਰੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ 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 ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ 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 ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ
Vai,
ਵਾਹਿਗੁਰੂ 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 ਬੋਲੋ ਜੀ ਬੋਲੋ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ
ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜਹਿ ਮਿਲ ਕੰਤ ਪਛਾਣਾ ਬਲਿਹਾਰ ਵਿਚੋਲੇ ਦੇ ਬਲਿਹਾਰ ਵਿਚੋਲੇ ਦੇ ਜਿਸਨੇ ਪੂਰੇ ਗੁਰੂ ਬੁਲਾਏ ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਮਲਾਏ
ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਮਿਲਾਏ
ਬਲਿਹਾਰ ਵਿਚੋਲੇ ਦੇ
ਜਿਸ ਨੇ ਪੂਰੇ ਗੁਰੂ ਮਿਲਾਏ
ਬਲਿਹਾਰ ਵਿਚੋਲੇ ਦੇ ਗੱਜ ਕੇ ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਬੁਲਾਏ ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਬੁਲਾਏ
ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਬੁਲਾਏ
ਬਲਿਹਾਰ ਵਿਚੋਲੇ ਦੇ ਬੜੋ ਬਲਿਹਾਰ ਵਿਚੋਲੇ ਦੇ ਬਲਿਹਾਰ ਪੂਰੇ ਗੁਰੂ ਮਲਾਏ ਪੂਰੇ ਗੁਰੂ ਮਲਾਏ ਪੂਰੇ ਗੁਰੂ ਮਲਾਏ ਪੂਰੇ ਗੁਰੂ ਮਲਾਏ ਪੜ ਲਓ ਪੂਰੇ ਗੁਰੂ
ਮਲਾਏ
ਹਾਂਜੀ ਪੂਰੇ ਗੁਰੂ ਮਲਾਏ ਪੂਰੇ ਗੁਰੂ ਮਲਾਏ ਪੂਰੇ ਗੁਰੂ ਮਲਾਏ ਪੂਰੇ ਗੁਰੂ ਮਲਾਏ ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਮਲਾਏ ਬਲਿਹਾਰ ਵਿਚੋਲੇ ਦੇ ਜਿਸ ਨੇ ਪੂਰੇ ਗੁਰੂ ਮਲਾਏ ਬਲਿਹਾਰ ਵਿਚੋਲੇ ਦੇ ਬਲਿਹਾਰ ਵਿਚੋਲੇ ਦੇ ਹਾਂਜੀ ਟੈਂਡੀ ਬੰਦਿਸ਼ ਮੈਂ ਕੋਏ ਨਾ ਡਿੱਠਾ
ਨਾਨਕ ਮਨ ਪਾਣਾ
ਢੋਲ ਘੁਮਾਈ ਜਿਸ ਮਿੱਤਰ ਵਿਚੋਲੇ
ਸੰਤ ਪਛਾਣਾ
ਜਿੰਨਾ ਬਸੰਦੜਿਆ ਦੁਰ ਪੰਤ ਟੁਟੈਂਦੀ ਜਗ ਸਵਾਇਆ
ਨਾਨਕ ਵਿਰਲੇ ਕੇ
ਕਬੀਰ ਸੰਤ ਕੀ ਗੈਲ ਨਾ ਛੋਟੀ ਹੈ ਮਾਰਗ ਲਾਗਾ ਜਾਏ ਪੇਖ ਸਹੀ ਪੁਨੀਤ ਹੋਏ ਆਓ ਜੀ ਇੱਕੇ ਵਾਰੀ ਕਹਿਣ ਤੇ ਸੱਚੇ ਪਾਤਸ਼ਾਹ ਦੀ ਕੀਤੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਲ੍ਹਾ ਰਾਏਪੁਰ ਮਸ਼ਹੂਰ ਪਿੰਡ ਹੈ ਲੁਧਿਆਣੇ ਜ਼ਿਲ੍ਹੇ ਦਾ ਜਿਸ ਦੀ ਜੂਹ ਵਿੱਚ ਇਹ ਸਮਾਗਮ ਹੋ ਰਿਹਾ ਇਲਾਕਾ ਨਿਵਾਸੀ ਹੋਰ ਨਗਰਾਂ ਪਿੰਡਾਂ ਦੀ ਸੰਗਤ ਸ਼ਹਿਰ ਲੁਧਿਆਣੇ ਦੇ ਮੰਡੀ ਅਹਿਮਦਗੜ੍ਹ ਦੇ ਵੀਰ ਭੈਣਾਂ ਮਲੇਰਕੋਟਲੇ ਤੱਕ ਸਾਰੇ ਆਪਾਂ ਰਲ ਮਿਲ ਕੇ ਸਤਿਗੁਰੂ ਦੇ ਦਰਬਾਰ 'ਚ ਬੈਠੇ ਹਾਂ ਬੜਾ ਸੋਹਣਾ ਮੌਸਮ ਹੈ ਨਹੀਂ ਤਾਂ ਅੱਜ ਕੱਲ੍ਹ ਗਰਮੀ ਕਾਫੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਬਰਸਾਤ ਹੋ ਗਈ ਬੜਾ ਫਾਇਦਾ ਹੋ ਗਿਆ ਮੌਸਮ ਠੰਡਾ ਅਤੇ ਸੁਹਾਵਣਾ ਰਿਹਾ ਪਿਛਲੇ 10 ਦਿਨ
ਹੁਣ ਗਰਮੀ ਸ਼ੁਰੂ ਹੋਈ ਸੀ, ਹੁਣ ਫਿਰ ਬਰਸਾਤ ਬੜੀ ਹੋਈ ਕਈ ਥਾਵਾਂ 'ਤੇ, ਹੁਣ ਅਗਲੇ 10 ਦਿਨ ਫਿਰ ਸੌਖੇ ਲੰਘ ਜਾਣਗੇ। ਸੋ ਜਿਵੇਂ ਤੁਸੀਂ ਸੁਣ ਰਹੇ ਸੀ ਕਿ ਥੋੜ੍ਹੀ ਸਿਹਤ ਖਰਾਬ ਹੋ ਗਈ ਕੱਲ੍ਹ, ਸ਼ਾਇਦ ਵੈਦਰ ਇੱਕਦਮ ਚੇਂਜ ਜਦੋਂ ਹੋ ਜਾਂਦਾ ਕਈ ਵਾਰੀ ਬੋਡੀ ਉਹਦੇ 'ਤੇ ਰਿਐਕਟ ਕਰਦੀ ਹੈ, ਕਦੇ ਜ਼ੁਕਾਮ ਹੋ ਜਾਏ ਜਾਂ ਕਦੇ ਬੁਖਾਰ ਹੋ ਜਾਏ, ਬੜਾ ਮਾੜਾ ਹੋ ਗਿਆ। ਮਾੜਾ ਨਹੀਂ, ਜੇ ਸੁਹਾਵਣਾ ਹੈ ਕੁਝ ਫਾਇਦੇ ਹੁੰਦੇ ਨੇ, ਕੁਝ ਨੁਕਸਾਨ ਵੀ ਹੋ ਜਾਂਦੇ। ਸਿਸਟਮ ਹੈ, ਕੁਦਰਤ ਦਾ ਵਿਧਾਨ ਹੈ, ਐਕਸੈਪਟ ਕਰ ਲਈਏ ਸੌਖੇ ਰਾਂਗ। ਜੇ ਕਿਉਂ ਹੋ ਗਿਆ, ਕਿਵੇਂ ਹੋ ਗਿਆ, ਹੋਣਾ ਨਹੀਂ ਚਾਹੀਦਾ। ਜਦੋਂ ਅਸੀਂ ਇੱਦਾਂ ਕਰਦੇ ਹਾਂ ਫਿਰ ਆਪ ਹੀ ਦੁਖੀ ਹੁੰਦੇ ਹਾਂ, ਹੋਣਾ ਤੇ ਉਹ ਹੀ ਹੈ ਜੋ ਹੋਣਾ ਹੀ ਹੈ। ਐਕਸੈਪਟੈਂਸ ਜਿਹੜੀ ਹੈ ਮਨ ਨੂੰ ਸ਼ਾਂਤ ਕਰ ਦਿੰਦੀ ਹੈ, ਠੰਡਾ ਕਰ ਦਿੰਦੀ ਹੈ। ਐਕਸੈਪਟ ਕਰ ਲੈਣਾ, ਪ੍ਰਵਾਨ ਕਰ ਲੈਣ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਵਿੱਚ ਬਚਨਾਂ 'ਚ ਇਹ ਆਉਂਦਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਹਰ ਕਾਰ ਜਿਹੜੀ ਹੋ ਰਹੀ ਹੈ ਭਲੀ ਹੈ। ਜ਼ਿੰਦਗੀ ਨੂੰ ਪ੍ਰਵਾਨ ਕਰਨ ਦਾ ਇਦੋਂ ਵਧੀਆ ਕੋਈ ਤਰੀਕਾ ਨਹੀਂ ਹੋ ਸਕਦਾ ਐਕਸੈਪਟ ਕਰਨ ਦਾ। ਵੇਖੋ ਨਾ ਗੁਰਮੁਖੋ, ਰੋਟੀ ਹਜ਼ਮ ਨਹੀਂ ਆਉਂਦੀ ਗਈਆਂ, ਜਿਨ੍ਹਾਂ ਨੂੰ ਰੋਟੀ ਹਜ਼ਮ ਨਾ ਆਵੇ ਕਿੱਡੀ ਪ੍ਰੋਬਲਮ ਹੈ, ਠੀਕ ਹੈ। ਕਈਆਂ ਨੂੰ ਲੈਕਟੋਸ ਦੀ ਪ੍ਰੋਬਲਮ ਹੋ ਗਈ, ਅੱਜ ਕੱਲ੍ਹ ਦੁੱਧ ਹਜ਼ਮ ਨਹੀਂ ਹੁੰਦਾ, ਕਈਆਂ ਦੁੱਧ ਹਜ਼ਮ ਨਹੀਂ ਹੁੰਦਾ, ਦੁੱਧ ਪੀਣਗੇ ਤੰਗ ਹੋ ਜਾਣਗੇ, ਡਾਇਰੀਆ ਹੋ ਜਾਏ। ਹੁਣ ਦੁੱਧ ਹਜ਼ਮ ਨਹੀਂ ਹੁੰਦਾ, ਚਲੋ ਕਿਸੇ ਕਿਸੇ ਬੰਦੇ ਨੂੰ ਰੋਟੀ ਹਜ਼ਮ ਨਹੀਂ ਹੁੰਦੀ, ਕਿਸੇ ਨੂੰ ਪੀਜ਼ਾ ਹਜ਼ਮ ਨਹੀਂ ਹੁੰਦਾ, ਆਪੋ ਆਪਣਾ ਸਰੀਰ ਹੈ, ਆਪੋ ਆਪਣੀ ਬੋਡੀ ਹੈ। ਪਰ ਵੈਦ ਕੋਲ ਜਾਓ, ਡਾਕਟਰ ਕੋਲ ਜਾਓ, ਉਹਨੇ ਕੋਈ ਦਵਾਈ ਦੇ ਦਿੱਤੀ, ਹੁਣ ਉਹਦੇ ਨਾਲ ਕੀ ਹੋ ਗਿਆ, ਉਹ ਜਿਹੜਾ ਖਾਣਾ ਹੈ ਉਹ ਹਜ਼ਮ ਹੋ ਗਿਆ, ਐਸਿਡ ਬਣਿਆ ਨਹੀਂ, ਪੇਟ ਠੀਕ ਹੋ ਗਿਆ। ਕਈ ਖਾਣੇ ਦੇ ਨਾਲ ਕੈਪਸੂਲ ਵੀ ਖਾਂਦੇ ਨੇ ਵੀ ਹਜ਼ਮ ਹੋ ਜਾਏ, ਚੂਰਨ ਖਾਂਦੇ ਨੇ, ਕਈ ਕੁਝ ਖਾਂਦੇ ਵੀ ਹਜ਼ਮ ਹੋ ਜਾਏ। ਹੁਣ ਇਹ ਤੇ ਚਲੋ ਗੱਲ ਛੱਡੋ ਵੀਰੋ, ਕਈ ਗੁਰਮੁਖ ਕਈ ਇੱਦਾਂ ਦੇ ਵੀ ਨੇ ਜਿਨ੍ਹਾਂ ਨੂੰ ਜ਼ਿੰਦਗੀ ਹੀ ਹਜ਼ਮ ਨਹੀਂ ਹੁੰਦੀ, ਆਪਣੀ ਹੀ ਜ਼ਿੰਦਗੀ ਹਜ਼ਮ ਨਹੀਂ ਹੁੰਦੀ, ਹਰ ਵੇਲੇ ਇਰੀਟੇਟ ਰਹਿੰਦੇ ਨੇ, ਖਿਜੇ ਖਿਜੇ ਰਹਿੰਦੇ ਨੇ, ਪਰੇਸ਼ਾਨ ਰਹਿੰਦੇ ਨੇ, ਲਾਈਫ 'ਚ ਬੜੀ ਪ੍ਰੋਬਲਮ ਹੈ, ਐਂ ਹੋ ਗਿਆ, ਬਚਪਨ 'ਚ ਐਂ ਹੋ ਗਿਆ, ਜਵਾਨੀ 'ਚ ਐਂ ਹੋ ਗਿਆ, ਹੁਣ ਐਂ ਹੋ ਗਿਆ, ਹੁਣ ਐਂ ਹੋ ਗਿਆ। ਪਹਿਲਾਂ ਪਿਓ ਗਾਲਾਂ ਕੱਢਦਾ ਰਿਹਾ, ਹੁਣ ਘਰ ਵਾਲੀ ਕੱਢੀ ਜਾਂਦੀ, ਫਿਰ ਕਹਿੰਦਾ ਹੁਣ ਮੁੰਡੇ ਲੜਨ ਲੱਗੇ ਮੇਰੇ ਨਾਲ, ਹੁਣ ਨਿਆਣੇ ਲੜਦੇ ਆ, ਸਾਰੇ ਕਲੇਸ਼ੀ, ਮੇਰੀ ਤਾਂ ਜ਼ਿੰਦਗੀ ਇਹੋ ਜਿਹੀ ਲੰਘੀ। ਇਹ ਗੱਲ, ਇਹ ਉਹ ਬੰਦਾ ਹੈ ਜਿਹਨੂੰ ਜ਼ਿੰਦਗੀ ਹਜ਼ਮ ਨਹੀਂ ਹੋ ਰਹੀ। ਅੱਛਾ, ਹੁਣ ਇਹਨੂੰ ਤਰੀਕਾ ਕੀ ਕਰੀਏ ਵੀ ਇਹ ਹਜ਼ਮ ਹੋ ਜਾਏ। ਫਿਰ ਗੁਰੂ ਸਾਹਿਬ ਨੇ ਇਹ ਕੋਨਸੈਪਟ ਦਿੱਤਾ ਹੈ ਕਿ ਇਹਨੂੰ ਪ੍ਰਵਾਨ ਕਰ ਲੈ, ਹੁਕਮ ਸਮਝ ਲੈ, ਜੋ ਤੁਧ ਭਾਵੈ ਸਾਈ ਭਲੀ ਕਾ। ਜੋ ਹੋ ਰਿਹਾ, ਜੋ ਹੋ ਗਿਆ, ਠੀਕ ਹੈ, ਹੁਣ ਮੈਂ ਇਹਦੇ ਨਾਲ ਹੀ ਰਹਿਣਾ, ਇਸ ਜ਼ਿੰਦਗੀ ਨਾਲ। ਕਹਿ ਰਿਹਾ ਵੀਰਾ, ਇਸ ਜ਼ਿੰਦਗੀ 'ਚ ਮਿਲਿਆ ਪਿਓ, ਇਸ ਜ਼ਿੰਦਗੀ 'ਚ ਮਿਲੀ ਮਾਂ, ਇਸ ਜ਼ਿੰਦਗੀ 'ਚ ਮਿਲੇ ਮਿੱਤਰ, ਇਸ ਜ਼ਿੰਦਗੀ 'ਚ ਮਿਲੇ ਦੁਸ਼ਮਣ, ਮੈਂ ਇਹਨਾਂ ਨਾਲ ਕੱਟਣੀ ਪੈਣੀ। ਮੈਨੂੰ ਗਵਾਂਢੀ ਮਾੜਾ ਹੈ, ਗਵਾਂਢੀ ਚੰਗਾ ਹੈ, ਇਹ ਸਿਸਟਮ ਹੈ, ਮੰਨ ਲੈ। ਜਦੋਂ ਐਕਸੈਪਟੈਂਸ ਆ ਜਾਂਦੀ ਹੈ ਫਿਰ ਮਨ ਸ਼ਾਂਤ ਹੋ ਜਾਂਦਾ। ਜਿੰਨਾ ਚਿਰ ਇਹ ਕਿਉਂ 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 ਪਿਓ ਇਹੋ ਜਿਹਾ ਮਿਲਿਆ, ਕਿਉਂ ਪਿਓ ਇਹੋ ਜਿਹਾ ਮਿਲਿਆ, ਘਰ ਵਾਲੀ ਕਿਉਂ ਇਹੋ ਜਿਹੀ ਮਿਲੀ, ਮੇਰਾ ਹੀ ਮੁੰਡਾ ਕਿਉਂ ਇੱਦਾਂ, ਜਿੰਨਾ ਚਿਰ ਕਿਉਂ 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 ਕਰਦਾ ਰਹੇਗਾ ਉਹਨਾਂ ਚਿਰ ਦੁਖੀ ਰਹੇਗਾ। ਜਿੱਦਣ ਐਂ ਸਮਝ ਗਿਆ, ਚਲੋ ਸੌਖਾ ਸਮਝਾਉਣਾ, ਹੋਰ ਸੌਖਾ, ਤੁਹਾਡੇ 'ਚ ਤਾਸ਼ ਖੇਡਦੇ ਹੋਣਗੇ, ਕਈ ਬੰਦੇ ਖੇਡਦੇ ਹੀ ਹੈ ਪਿੰਡਾਂ ਵਾਲੇ ਬਥੇਰੇ। ਮੈਨੂੰ ਖੇਡਣੀ ਨਹੀਂ ਆਉਂਦੀ ਤਾਸ਼, ਮੈਂ ਜ਼ਿੰਦਗੀ 'ਚ ਨਹੀਂ ਖੇਡੀ, 12 ਸਾਲ ਦਾ ਇੱਧਰ ਪੈ ਗਿਆ, ਮੈਨੂੰ ਪਤਾ ਨਹੀਂ। ਪਰ ਹਾਂ, ਇੰਨਾ ਜ਼ਰੂਰ ਵੇਖਿਆ ਬਚਪਨ 'ਚ ਖੇਡਦਿਆਂ ਨੂੰ ਕਿ ਜਦੋਂ ਤਾਸ਼ ਖੇਡੀਏ ਨਾ, ਜਿਹੜੇ ਪੱਤੇ ਆ ਜਾਣ ਉਹਨਾਂ ਨਾਲ ਹੀ ਖੇਡਣਾ ਪੈਂਦਾ, ਫਿਰ ਰੋਂਡੀ ਹੁੰਦਾ ਜਿਹੜਾ ਰੌਲਾ ਪਾ ਕੇ ਬਹਿ ਜੇ, ਆਹ ਪਏ ਨੇ ਮੇਰੇ ਪੱਤੇ ਨਹੀਂ ਵਧੀਆ ਹੈ, ਜਿਹੜੇ ਆ ਗਏ ਖਿਡਾਰੀ ਤਾਂ ਹੈ, ਜਿਹੜੇ ਵੀ ਆ ਗਏ ਹੁਣ ਇਹਨਾਂ ਨਾਲ ਖੇਡ। ਚੰਗਾ ਖਿਡਾਰੀ ਉਹ ਹੁੰਦਾ ਹੈ ਜਿਹੜਾ ਜਿਹੜੇ ਵੀ ਪੱਤੇ ਆ ਜਾਣ ਉਹਨਾਂ ਨਾਲ ਖੇਡਣਾ ਸਿੱਖ ਸਕੇ ਖੇਡ ਸਕੇ ਉਹ ਖਿਡਾਰੀ ਹੁੰਦਾ ਹੈ। ਸਮਝਦੇ? ਟਰਾਲੀ ਬੈਕ ਲਾਉਣ ਦਾ ਕਈ ਥਾਵਾਂ ਦੇ ਉੱਤੇ ਹੁੰਦਾ ਨਾ ਮੁਕਾਬਲਾ, ਤੁਹਾਡੇ ਤੇ ਮੇਰਾ ਦੱਸਿਆ ਤਾਂ ਇੱਥੇ ਵੀ ਹੁੰਦਾ ਹੋਣਾ, ਕਿਲਾ ਰਾਏਪੁਰ ਟਰਾਲੀ ਬੈਕ, ਇਹ ਜੀ ਟਰੈਕਟਰ ਹੀ ਠੀਕ ਨਹੀਂ, ਇਹ ਤੇ ਟਰਾਲੀ ਠੀਕ ਨਹੀਂ, ਇਹ ਤੇ ਰੋਂਡੀ ਹੋ ਗਿਆ। ਜੋ ਹੈ ਕਰ ਹੁਣ, ਜੋ ਹੈ ਤੇਰੀ ਡਰਾਈਵਰੀ ਤਾਂ ਮੰਨਾਂਗੇ, ਲਾ ਹੁਣ ਬੈਕ, ਹੁਣ ਬਣਨੇ ਜੇ ਨਾ ਬਣਾ, ਇਹ ਸਟੇਅਰਿੰਗ ਠੀਕ ਨਹੀਂ, ਇਹ ਢਿੱਲਾ ਸੀ ਜੀ ਤਾਂ ਹੋ ਗਿਆ, ਨਹੀਂ ਤੇ ਮੈਂ ਕਰ ਦੇਣਾ ਸੀ, ਇਹੋ ਜਿਹੀਆਂ ਗੱਲਾਂ ਨਾ ਕਰ। ਇਹ ਰੋਂਡੀ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ, ਰੋਂਦੜ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ, ਰੀਰੀ ਕਰਨ ਵਾਲੇ ਦਿਮਾਗ ਹੁੰਦੇ ਹੈ। ਹਜ਼ਮ ਕਰ, ਸੁਣੋ, ਜਦੋਂ ਗੁਰੂ ਸਾਹਿਬ ਦਾ ਇਹ ਕੋਨਸੈਪਟ ਅਸੀਂ ਸਮਝਦੇ ਹਾਂ ਨਾ ਗੁਰਮੁਖੋ, ਫਿਰ ਜ਼ਿੰਦਗੀ ਪ੍ਰਵਾਨ ਕਰ ਲੈਂਦਾ ਬੰਦਾ, ਬਲੇਮ ਨਹੀਂ ਫਿਰ ਕਰਦਾ, ਬਲੇਮ ਨਹੀਂ ਕਲੇਮ ਕਰਦਾ, ਜਿੱਥੇ ਹਾਂ ਠੀਕ ਹਾਂ, ਹੁਣ ਮੈਂ ਇਹ ਵੇਖਾਂ ਵੀ ਮੈਂ ਇਹਦੇ ਨਾਲ ਐਡਜਸਟ ਕਿਵੇਂ ਕਰਾਂ, ਸੁਭਾਅ ਨੂੰ ਜਾਣਾ ਸਮਝਾਂ। ਚੰਗਾ ਖਿਡਾਰੀ ਫਿਰ ਆਰਾਮ ਨਾਲ ਸ਼ਾਂਤੀ ਨਾਲ ਸੋਚਦਾ, ਕਾਲਾ ਨਹੀਂ ਪੈਂਦਾ, ਖਿੱਚਦਾ ਨਹੀਂ, ਫਿਰ ਜਿੱਤਦਾ ਵੀ ਹੈ। ਨਾਲੇ ਕੋਈ ਨਹੀਂ ਇੱਕ ਬਾਜੀ ਜਿੱਤ, ਹਾਰ ਗਿਆ ਅਗਲੀ ਜਿੱਤ ਜੂ, ਤਜਰਬਾ ਹੋ ਜਾਂਦਾ, ਐਕਸਪੀਰੀਅੰਸ ਹੋ ਜਾਂਦਾ। ਤੇ ਗੁਰੂ ਸਾਹਿਬ ਨੇ ਜਿਹੜਾ ਇਹ ਸਾਨੂੰ ਕੋਨਸੈਪਟ ਦਿੱਤਾ ਹੈ ਨਾ ਪ੍ਰਵਾਨ ਕਰ, ਹੁਣ ਖੇਡ, ਇਹਦਾ ਮਤਲਬ ਐ ਨਹੀਂ ਹੈ ਵੀ ਮੈਂ ਤਾਂ ਕਿਲਾ ਰਾਏਪੁਰ ਚ ਪੈਦਾ ਹੋਇਆ, ਮੈਂ ਹੁਣ ਲੁਧਿਆਣੇ ਨਹੀਂ ਜਾ ਸਕਦਾ, ਹੁਣ ਮੈਂ ਦਿੱਲੀ ਨਹੀਂ ਘਰ ਬਣਾ ਸਕਦਾ, ਮੈਂ ਅਮਰੀਕਾ ਨਹੀਂ ਜਾ ਸਕਦਾ। ਪਹਿਲਾਂ ਜੋ ਹੈ ਉਹਨੂੰ ਪ੍ਰਵਾਨ ਕਰ, ਪਹਿਲਾਂ ਤੇ ਰਿਲੈਕਸ ਹੋ, ਰਿਲੈਕਸ ਦਿਮਾਗ ਹੀ ਅੱਗੇ ਤਰੱਕੀ ਕਰੂ। ਜਿਹੜਾ ਕਾਲਾ ਪਈ ਜਾਂਦਾ, ਖਿਜੀ ਜਾਂਦਾ, ਉਹ ਤਰੱਕੀ ਨਹੀਂ ਕਰ ਸਕਦਾ। ਸ਼ਾਂਤ ਹੋ, ਰਿਲੈਕਸ ਹੋ, ਜੋ ਹੈ ਪਹਿਲਾਂ ਉਹਨੂੰ ਪ੍ਰਵਾਨ ਕਰ, ਫਿਰ ਅੱਗੇ ਜ਼ਿੰਦਗੀ ਜੀਆਂਗੇ। ਸੋ ਇਸ ਕਰਕੇ ਵੈਦਰ ਮਾੜਾ ਹੋ ਗਿਆ, ਸਿਹਤ ਖਰਾਬ ਹੋ ਗਈ, ਹੋ ਜਾਂਦੀ ਹੈ, ਕਿਹੜੀ ਵੱਡੀ ਗੱਲ ਹੈ, ਕਦੇ ਕਦੇ ਸਿਹਤ ਵੀ ਖਰਾਬ ਹੋ ਜਾਂਦੀ ਹੈ, ਕੁਦਰਤ ਦਾ ਸਿਸਟਮ ਹੈ, ਜਨਮੰਗ ਤਾਂ ਮਰਨੰਗ, ਜੇ ਜੰਮਣ ਹੈ ਤੇ ਮਰਨ ਵੀ ਹੈ, ਜੇ ਤੰਦਰੁਸਤੀ ਹੈ ਤੇ ਬਿਮਾਰੀ ਵੀ ਹੈ, ਜੇ ਅਰੋਗ ਹੈ ਤੇ ਰੋਗ ਵੀ ਹੈ, ਸਭ ਕੁਝ ਹੀ ਨਾਲ ਨਾਲ ਚੱਲਦਾ। ਤੇ ਸਾਨੂੰ ਇਹ ਸਮਝਣਾ ਪੈਣਾ ਹੈ, ਕੁਦਰਤ ਦਾ ਵਿਧਾਨ ਹੈ, ਕੁਦਰਤ ਦਾ ਨਿਯਮ ਹੈ, ਇਹਦੇ ਵਿੱਚ ਫੁੱਲ ਵੀ ਪੈਦਾ ਹੁੰਦੇ ਨੇ, ਇਹਦੇ ਵਿੱਚ ਕੰਡੇ ਵੀ ਪੈਦਾ ਹੁੰਦੇ ਨੇ, ਐਕਸੈਪਟ ਕਰਨਾ ਪੈਣਾ, ਇਕੱਠਾ ਹੀ ਹੈ ਸਾਰਾ। ਆ ਹੁਣ ਬੋਲ ਲੱਗਣਗੇ ਵੀਰਾ, ਕਣਕ ਆਊ, ਵਿਸਾਖੀ ਤੋਂ ਬਾਅਦ ਬੋਲ ਲੱਗਣਗੇ, ਢੇਰ ਲੱਗਣਗੇ, ਕਰਜ਼ੇ ਲਾਵਾਂਗੇ, ਪਰ ਇਹ ਸੁੱਖ ਜੇ ਆਇਆ ਤੇ ਪੰਜ ਛੇ ਮਹੀਨਿਆਂ ਦੇ ਦੁੱਖ ਤੋਂ ਬਾਅਦ ਆਇਆ ਨਾ। ਹਰ ਵੇਲੇ ਸਟ੍ਰੈਸ ਵੀ, ਫਸਲ ਬੀਜਣੀ ਹੈ ਜੀ, ਹੁਣ ਕੱਖ ਕੰਡਾ ਕਰਨਾ ਜੀ, ਹੁਣ ਆਹ ਕਰਨਾ, ਸਾਂਭਣਾ, ਹੁਣ ਆਹ ਪਾ ਲਓ, ਹੁਣ ਇਹਦੇ 'ਚ ਆਹ ਪਾ ਲਓ, ਹੁਣ ਦਵਾਈ ਪਾ ਲਓ, ਆਹ ਪਾ ਲਓ, ਪਾਣੀ ਕਰ ਲਓ, ਕਿੰਨਾ ਕੁਝ ਕਰਦਿਆਂ ਕਨਾਇਆ, ਦੁੱਖ ਤੋਂ ਬਾਅਦ ਫਿਰ ਜਾ ਕੇ ਸੁੱਖ ਆਇਆ। ਹਰ ਦੁੱਖ ਦੇ ਪਿੱਛੇ ਕੀ ਖੜਾ ਜੀ? ਸੁੱਖ। ਤੇ ਹਰ ਸੁੱਖ ਦੇ ਪਿੱਛੇ ਕੀ ਖੜਾ? ਦੁੱਖ। ਸੁੱਖ ਦੇ ਪਿੱਛੇ ਦੁੱਖ ਖੜਾ ਹੈ। ਅੱਜ ਅੱਖਾਂ ਬਹੁਤ ਵਧੀਆ ਵੇਖਦੀਆਂ, ਪਰ ਅੱਗੇ ਬੁਢੇਪਾ ਅੱਗੇ ਖੜਾ ਹੈ। ਇੱਕ ਦਿਨ ਇਹ ਅੱਖਾਂ ਨੇ ਇੰਨਾ ਵਧੀਆ ਨਹੀਂ ਵੇਖਣਾ ਜਿਵੇਂ ਹੁਣ ਵੇਖ ਰਹੀਆਂ, ਐਨਕਾਂ ਲੱਗਣਗੀਆਂ। ਅੱਜ ਦੰਦ ਅਖਰੋਟ ਵੀ ਭੰਨ ਲੈਂਦੇ ਆ ਭਰਾਵਾ, ਇੱਕ ਦਿਨ ਅਖਰੋਟ ਭੰਨਣ ਲੱਗੇਗਾ, ਦੰਦ ਹੀ ਭੱਜ ਜੂ। ਅਖਰੋਟ ਨਹੀਂ ਭੱਜਣਾ, ਦੰਦ ਭੱਜ ਜਾਣਾ। ਇੱਕ ਨਾ ਇੱਕ ਦਿਨ ਨਕਲੀ ਦੰਦ ਲੱਗਣੇ ਨੇ। ਅੱਜ ਸੁੱਖ ਹੈ, ਸੁੱਖ ਦੇ ਪਿੱਛੇ ਦੁੱਖ ਤੇ ਖੜਾ ਹੈ, ਬੁਢੇਪਾ ਮੂੰਹ ਅੱਡੀ ਖੜਾ ਹੈ, ਆ ਜਾ। ਰਾਤ ਆਈ ਹੈ, ਦਿਨ ਚੜ੍ਹਨਾ ਹੈ, ਉਸ ਰਾਤ ਤੋਂ ਡਰਿਆ ਕਰੋ ਜਿੱਦਣ ਦਿਨ ਚੜ੍ਹਨਾ ਨਹੀਂ। ਸਾਡੀ ਜੇ ਮਾਂ ਦੁਨੀਆ ਚੋਂ ਤੁਰ ਗਈ ਹੈ ਤੇ ਉਹਦੇ ਲਈ ਇੱਕ ਰਾਤ ਆਈ ਸੀ, ਮੁੜ ਕੇ ਦਿਨ ਨਹੀਂ ਚੜ੍ਹਿਆ। ਸਾਡਾ ਪਿਓ, ਸਾਡਾ ਦਾਦਾ ਇਹੋ ਜਿਹਾ ਸੀ ਜਿਹਦੇ ਲਈ ਸੋਮਵਾਰ ਆਇਆ ਸੀ, ਮੰਗਲਵਾਰ ਆਇਆ ਹੀ ਨਹੀਂ, ਜਿਹਦੇ ਲਈ 28 ਆਈ ਸੀ 29 ਆਈ ਹੋਈ ਨਹੀਂ, ਜਿਹਦੇ ਲਈ ਜਨਵਰੀ ਆਈ ਸੀ ਫਰਵਰੀ ਆਈ ਹੋਈ ਨਹੀਂ, ਜਿਹਦੇ ਲਈ ਬਸੰਤ ਆਈ ਸੀ ਪਤਝੜ ਆਈ ਹੋਈ ਨਹੀਂ, ਜਿਹਦੇ ਲਈ ਸਰਦੀ ਆਈ ਸੀ ਗਰਮੀ ਆਈ ਹੋਈ ਨਹੀਂ। ਤੇ ਉਹ ਰਾਤ ਆਉਣੀ ਹੈ ਜਦੋਂ ਫਿਰ ਦਿਨ ਨਹੀਂ ਆਉਣਾ। ਫਿਰ ਤੇ ਕਹਿਣਗੇ ਸੰਸਕਾਰ ਕਰਨਾ ਰਹਿ ਗਿਆ ਦਿਨੇ, ਸਾਡੇ ਲਈ ਤਾਂ ਦਿਨ ਚੜ੍ਹਿਆ ਹੀ ਨਹੀਂ, ਉਹ ਤੇ ਪਿੰਡ ਲਈ ਚੜ੍ਹਦਾ ਜਿਹੜੇ ਸਾੜਨ ਆਉਂਦੇ ਆ ਸਾਨੂੰ ਫੂਕਣ ਆਉਂਦੇ ਆ, ਸਾਡੇ ਲਈ ਦਿਨ ਨਹੀਂ ਚੜ੍ਹਿਆ। ਇਸ ਕਰਕੇ ਜੇ ਜ਼ਿੰਦਗੀ ਹੈ ਤੇ ਇਹਦੇ ਪਿੱਛੇ ਮੌਤ ਖੜੀ ਹੈ, ਹਰ ਸੁੱਖ ਦੇ ਪਿੱਛੇ ਦੁੱਖ ਖੜਾ, ਦੁੱਖ ਦੇ ਪਿੱਛੇ ਸੁੱਖ ਖੜਾ, ਹਰ ਮੌਤ ਦੇ ਪਿੱਛੇ ਜ਼ਿੰਦਗੀ ਖੜੀ ਹੈ, ਜ਼ਿੰਦਗੀ ਦੇ ਪਿੱਛੇ ਮੌਤ ਖੜੀ ਹੈ, ਮੌਤ ਦੇ ਪਿੱਛੇ ਫਿਰ ਜ਼ਿੰਦਗੀ ਖੜੀ ਹੈ। ਇਹ ਕੁਦਰਤ ਦਾ ਨਿਯਮ ਹੈ, ਕੁਦਰਤ ਦਾ ਸਿਸਟਮ ਹੈ। ਤੇ ਜਿੰਨਾ ਵਧੀਆ ਅਸੀਂ ਇਹਨੂੰ ਐਕਸੈਪਟ ਕਰ ਲਵਾਂਗੇ ਨਾ, ਉਹਨਾਂ ਹੀ ਮਨ ਆਨੰਦ 'ਚ ਰਹਿਣ ਲੱਗ ਜਾਂਦਾ ਹੈ। ਵੀ ਮਨਾ ਬਾਹਲਾ ਕਿਉਂ ਕਿਉਂ ਨਾ ਕਰ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਮੇਰੀ ਜ਼ਿੰਦਗੀ 'ਚ ਐਂ ਕਿਉਂ ਹੈ, ਮੇਰੀ ਜ਼ਿੰਦਗੀ 'ਚ ਐਂ ਕਿਉਂ ਹੈ। ਬਸ ਆਪਣੇ ਆਪ ਵਿੱਚ ਰਾਜ਼ੀ ਰਹਿ, ਐਕਸੈਪਟ ਕਰੋ, ਤੇ ਜੋ ਚੰਗਾ ਹੈ ਜ਼ਿੰਦਗੀ ਮੇਰੀ 'ਚ ਉਹਨੂੰ ਵੇਖੋ। ਮੈਂ ਤੁਹਾਡੇ ਸਾਹਮਣੇ ਸਟੇਜ 'ਤੇ ਬੈਠਾਂ, ਤੂੰ ਮੇਰੇ ਕੰਨੀ ਵੇਖੀ ਜਾ, ਪੰਜ ਚਾਰ ਮੈਨੂੰ ਜਿਵੇਂ ਮੈਂ ਅੱਗੇ ਵੀ ਬੋਲ ਹਟਿਆ ਦੋ ਤਿੰਨ ਵਾਰੀ, ਯੂਪੀ ਮੈਂ ਗਿਆ ਉੱਥੇ ਮੈਨੂੰ ਕਹਿੰਦਾ, ਕਹਿੰਦੇ ਜੀ ਬੜੀ ਚੜ੍ਹਦੀ ਕਲਾ ਭਾਈ ਸਾਹਿਬ, ਮੈਂ ਕਿਹਾ ਕਿਵੇਂ, ਕਹਿੰਦੇ ਕਿੰਨੀਆਂ ਪੰਜ ਚਾਰ ਗੱਡੀਆਂ, ਇੰਨੇ ਲੋਕ ਤੁਹਾਨੂੰ ਸੁਣਨ ਆਉਂਦੇ ਹੈ, ਅਤੇ ਕਿੱਡੀ ਚੜ੍ਹਦੀ ਕਲਾ, ਕਿੱਡੀ ਬੱਲੇ ਬੱਲੇ ਹੈ, ਵਾਹ ਵਾਹ ਵਾਹ, ਕਿਆ ਆਨੰਦ ਹੈ। ਮੈਂ ਕਿਹਾ ਤੈਨੂੰ ਕੀ ਪਤਾ ਲੱਗ ਗਿਆ ਵੀ ਆਨੰਦ ਹੈ, ਤੂੰ ਬਾਹਰੋਂ ਵੇਖ ਕੇ ਲੱਗੀ ਜਾਂਦਾ ਤੈਨੂੰ ਆਨੰਦ ਹੈ, ਤਾਂ ਮੇਰੇ ਮਨ ਆਨੰਦ 'ਚ ਹੈ ਨਹੀਂ ਹੈ, ਅਤੇ ਪ੍ਰਾਈਵੇਟ ਹੁੰਦਾ, ਇਹ ਤਾਂ ਪਰਸਨਲ ਟੌਪਿਕ ਹੈ, ਤੈਨੂੰ ਕਿਵੇਂ ਪਤਾ ਲੱਗਿਆ ਆਨੰਦ ਹੈ। ਚੜ੍ਹਦੀ ਕਲਾ, ਚੜ੍ਹਦੀ ਕਲਾ ਮਨ ਦਾ ਵਿਸ਼ਾ ਹੈ, ਚਾਰ ਗੱਡੀਆਂ, ਚਾਲੀ ਗੱਡੀਆਂ, ਇਹ ਮਨ ਦਾ ਵਿਸ਼ਾ, ਇਹ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ, ਵੱਡੀ ਗੱਡੀ, ਵੱਡਾ ਵੱਡੀ ਕੋਠੀ, ਵੱਡਾ ਮਹਿਲ, ਇਹ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਕਦੋਂ ਦਾ ਹੋ ਗਿਆ। ਇਹ ਤਾਂ ਸਹੂਲਤ ਹੈ, ਫੈਸਿਲਿਟੀਜ਼ ਹਨ, ਪਰ ਮਨ ਕਿੱਥੇ ਖੜਾ ਹੈ ਇਹ ਤਾਂ ਸਾਨੂੰ ਪਤਾ ਹੈ ਨਾ, ਤੇਰਾ ਤੈਨੂੰ ਪਤਾ ਹੈ, ਮੇਰਾ ਮੈਨੂੰ ਪਤਾ ਹੈ, ਮੈਂ ਤੇਰੇ ਅੰਦਰ ਨਹੀਂ ਵੜ ਸਕਦਾ, ਤੂੰ ਮੇਰੇ ਅੰਦਰ ਨਹੀਂ ਵੜ ਸਕਦਾ। ਇਹ ਤਾਂ ਤੁਹਾਡੇ ਨਾਲ ਰਹਿਣ ਵਾਲੇ, ਨਾਲ ਬਹਿਣ ਵਾਲੇ, ਨਾਲ ਸੌਣ ਵਾਲੇ ਨੂੰ ਵੀ ਨਹੀਂ ਪਤਾ ਲੱਗ ਸਕਦਾ ਵੀ ਤੂੰ ਸੁਖੀ ਹੈ ਕਿ ਗਹਿਰੇ ਤਲ ਤੋਂ ਦੁਖੀ ਹੈ। ਕਈ ਵਾਰੀ ਜਿਹਦੇ ਨਾਲ ਰਹਿੰਦਾ ਹੈ ਉਹਦੇ ਤੋਂ ਹੀ ਦੁਖੀ ਹੁੰਦਾ, ਸਾਰੀ ਜ਼ਿੰਦਗੀ ਉਹਨੂੰ ਐਂ ਲੱਗਦਾ ਬਾਹਲਾ ਸੁਖੀ ਹੈ, ਦੁਖੀ ਹੋਈ ਉਸੇ ਤੋਂ ਹੁੰਦਾ, ਬੋਲ ਕੇ ਕਹਿੰਦਾ ਵੀ ਨਹੀਂ ਵੀ ਤੇਰੇ ਤੋਂ ਦੁਖੀ ਹੈ, ਕਹਿ ਕੇ ਮਰਨਾ ਹੈ ਵੀ ਤੇਰੇ ਤੋਂ ਹੀ ਦੁਖੀ ਹੈ, ਕਹਿ ਕੇ ਮਰਨਾ ਹੈ। ਦੁਖੀ ਕਈ ਇਹੋ ਜਿਹੇ ਨੇ ਸਾਰੀ ਜ਼ਿੰਦਗੀ ਦੁਖੀ ਰਹਿੰਦੇ। ਤੇ ਸੱਜਣੋ ਪਿਆਰਿਓ, ਚੜ੍ਹਦੀ ਕਲਾ ਮਨ ਦਾ ਵਿਸ਼ਾ ਹੈ, ਗੱਡੀਆਂ ਨਾਲ, ਕੋਠੀਆਂ ਨਾਲ, ਮਹਿਲਾਂ ਨਾਲ, ਘਰਾਂ ਨਾਲ ਤੁਸੀਂ ਕਿਸੇ ਦੀ ਚੜ੍ਹਦੀ ਕਲਾ ਨਹੀਂ ਵੇਖ ਸਕਦੇ। ਔਰੰਗਜ਼ੇਬ ਦਾ ਕਿਲ੍ਹਾ ਵੇਖ ਲਿਓ ਅਤੇ ਆਨੰਦਪੁਰ ਦੇ ਕਿਲ੍ਹੇ ਵੇਖ ਲਿਓ, ਬਾਦਸ਼ਾਹ ਦਾ ਕਿਲ੍ਹਾ ਬਹੁਤ ਵੱਡਾ, ਗੱਡੀ ਘੁਮਾਉਣੀ ਪਵੇ ਕਈ ਕਈ ਕਿਲੋਮੀਟਰਾਂ 'ਚ, ਅਤੇ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਦਾ ਘਰ ਵੇਖ ਕੇ ਆਇਓ ਕਿੱਡਾ ਉੱਥੇ ਆਨੰਦਪੁਰ ਸਾਹਿਬ, ਨਾ ਪਰਿਵਾਰ ਰਿਹਾ, ਨਾ ਬੱਚੇ ਰਹੇ, ਨਾ ਆਨੰਦਪੁਰ ਰਿਹਾ, ਨਾ ਪਰਿਵਾਰ, ਅਤੇ ਕੰਡਿਆਂ ਦੀ ਸੇਜ ਵਿਛਾ ਕੇ ਪਏ ਹੈ, ਅਤੇ ਬਾਦਸ਼ਾਹ ਤੇ ਮਹਿਲ ਵਿੱਚ ਸੁੱਤਾ ਸੀ ਜਿੱਦੇ ਗਲਗੀਆਂ ਵਾਲੇ ਪਾਤਸ਼ਾਹ ਕੰਡਿਆਂ 'ਤੇ ਪਏ ਸੀ, ਅਤੇ ਵੇਖ ਕੇ ਫਿਰ ਅਗਲਾ ਕੀ ਕਹੂਗਾ, ਬਾਦਸ਼ਾਹ ਦੀ ਬੜੀ ਚੜ੍ਹਦੀ ਕਲਾ ਲੱਗੂਗਾ, ਤੇ ਐਂ ਵੀ ਬਾਦਸ਼ਾਹ ਬੜਾ ਚੜ੍ਹਦੀ ਕਲਾ 'ਚ ਹੈ, ਵੀ ਬਾਦਸ਼ਾਹ ਕੋਲੇ ਹਾਥੀ ਵੇਖ ਲਓ, ਬਾਦਸ਼ਾਹ ਕੋਲੇ ਘੋੜੇ ਵੇਖ ਲਓ, ਬਾਦਸ਼ਾਹ ਕੋਲੇ ਫੌਜਾਂ ਵੇਖ ਲਓ, ਬਾਦਸ਼ਾਹ ਦੀ ਜੈ ਜੈਕਾਰ ਵੇਖ ਲਓ, ਲੱਗਦਾ ਐਂ ਹੈ ਵੀ ਚੜ੍ਹਦੀ ਕਲਾ 'ਚ ਬਾਦਸ਼ਾਹ, ਪਰ ਨਹੀਂ, ਚੜ੍ਹਦੀ ਕਲਾ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਚੜ੍ਹਦੀ ਕਲਾ ਮਨ ਦਾ ਵਿਸ਼ਾ ਹੈ, ਮਟੀਰੀਅਲ ਦਾ ਨਹੀਂ, ਮਨ ਦਾ ਵਿਸ਼ਾ, ਇੱਥੋਂ ਤੱਕ ਕਿ ਤਨ ਦਾ ਵਿਸ਼ਾ ਵੀ ਨਹੀਂ ਚੜ੍ਹਦੀ ਕਲਾ। ਨਾ ਨਾ, ਬੱਚਾ ਇੱਕ ਲੰਮਾ ਪਿਆ ਮੇਰੇ ਸਾਹਮਣੇ ਲਿਆਏ, ਉਹ ਬੜਾ ਕਾਇਮ, ਮੈਂ ਕਿਹਾ ਕਿਵੇਂ ਹੈ, ਕਹਿੰਦਾ ਜੀ ਚੜ੍ਹਦੀ ਕਲਾ, ਮੈਂ ਕਿਹਾ ਤੂੰ ਤੇ ਮੰਜੇ 'ਤੇ ਪਿਆ, ਬੈੱਡ 'ਤੇ ਪਿਆ, ਲੱਕ ਟੁੱਟਿਆ ਪਿਆ, ਨਾ ਬਾਹਾਂ ਚੱਲਣ, ਨਾ ਹੱਥ ਚੱਲਣ, ਨਾ ਲੱਤਾਂ ਚੱਲਣ, ਕਹਿੰਦਾ ਬਾਹ ਜੀ ਚੜ੍ਹਦੀ ਕਲਾ, ਬਾ ਮੈਂ ਆਨੰਦ 'ਚ ਬਹੁਤ ਰਹਿੰਦਾ, ਮੈਂ ਬਾਹਲਾ ਖੁਸ਼ ਹਾਂ। ਲਓ, ਵਿਸ਼ਾ ਇਹ ਮਨ ਦਾ ਹੈ, ਇਹ ਮਟੀਰੀਅਲ ਦਾ ਵਿਸ਼ਾ ਨਹੀਂ ਚੜ੍ਹਦੀ ਕਲਾ, ਈਵਨ ਕਿ ਬਾਡੀ ਦਾ ਵੀ ਟੌਪਿਕ ਨਹੀਂ ਹੈ, ਵਿਸ਼ਾ ਨਹੀਂ ਹੈ, ਸਰੀਰ ਦਾ ਵੀ ਚੜ੍ਹਦੀ ਕਲਾ, ਚੜ੍ਹਦੀ ਕਲਾ ਤੇ ਮਨ ਦਾ ਵਿਸ਼ਾ ਹੈ। ਜਿੱਥੇ ਇੱਕ ਚੜ੍ਹਦੀ ਕਲਾ ਕਰਨੀ ਹੈ ਕਰ ਲੈ, ਕਈਆਂ ਦੀ ਪੂਰੀ ਚੜ੍ਹਦੀ ਕਲਾ ਹੈ ਛੱਪਰੀ 'ਚ, ਕਈਆਂ ਦੀ ਬਾਲਿਆਂ ਵਾਲੇ 'ਚ, ਕਈਆਂ ਦੀ ਲੈਂਟਰ ਵਾਲੇ 'ਚ, ਕਈਆਂ ਦੀ ਮਹਿਲ 'ਚ, ਜਿੱਥੇ ਕਿ ਕਿਤੇ ਖੜਦਾ ਮਨ ਖਿਲਾਰ ਲੈ। ਜਿਵੇਂ ਕਿਸੇ ਨੇ ਪੁੱਛਿਆ ਸੀ ਭਾਈ ਸਾਹਿਬ ਲਾਈਫ ਸੈੱਟ ਕਿੱਥੇ ਹੈ, ਮੈਂ ਕਿਹਾ ਜਿੱਥੇ ਮਾਇੰਡ ਸੈੱਟ ਹੈ, ਜਿੱਥੇ ਮਾਇੰਡ ਸੈੱਟ ਕਰ ਲਿਆ ਉੱਥੇ ਲਾਈਫ ਸੈੱਟ ਹੋਊਗੀ, ਨਹੀਂ ਤੇ ਮਾਇੰਡ ਸੈੱਟ ਕਰ ਲਿਆ 50,000 ਤਨਖਾਹ ਮੌਜਾਂ ਲੱਗੀਆਂ ਚੱਲੀ ਜਾਂਦਾ, ਇੱਕ ਦਾ 50 ਲੱਖ ਤੇ ਮਾਇੰਡ ਸੈੱਟ ਨਹੀਂ ਹੋ ਰਿਹਾ, ਮਾਇੰਡ ਸੈੱਟ ਕਿੱਥੇ ਕੁ ਕਰਦਾ, ਇਹ ਇਹਦੇ 'ਤੇ ਗੱਲ ਡਿਪੈਂਡ ਕਰਦੀ ਹੈ। ਕਈ ਪੁਰਾਣੀਆਂ ਮਾਈਆਂ, ਪੁਰਾਣੇ ਲੋਕ ਇੱਦਾਂ ਹੀ ਮਾਇੰਡ ਸੈੱਟ ਸੀ ਉਹਨਾਂ ਦੇ ਵੀ ਚੱਲ ਗੁਜ਼ਾਰਾ ਚੱਲੀ ਜਾਂਦਾ ਹੈ, ਮਰਚਾਂ ਘਰ ਦੀਆਂ ਹੋ ਜਾਂਦੀਆਂ, ਸਬਜ਼ੀ ਘਰ ਦੀ ਹੋ ਜਾਂਦੀ ਹੈ, ਦੁੱਧ ਘਰ ਦਾ, ਪਨੀਰ ਘਰ ਦਾ, ਦਹੀਂ ਘਰ ਦਾ, ਹਲਦੀ ਘਰ ਦੀ, ਆਟਾ ਘੜਦਾ ਕਣਕ ਘੜਦੀ ਤੇ ਸਾਲ ਬਾਅਦ 20-25-30 ਹਜ਼ਾਰ ਆਉਂਦਾ ਹੈ ਉਹਦੇ ਨਾਲ ਚੱਲ ਸਾਡਾ ਫਸਲ ਫੁਸਲ ਵਾਲਾ ਵਿਆਹ ਵੂ ਕਰ ਲੈਣਾ ਰਿਸ਼ਤੇਦਾਰੀਆਂ ਇਹਦੇ ਨਾਲ ਹੀ ਮਾਇੰਡ ਸੈੱਟ ਸੀ ਤੇ ਠੀਕ ਸੀ ਕੰਮ ਮਾਇੰਡ ਸੈੱਟ ਕਿੱਥੇ ਹੈ ਤੁਹਾਡੀ ਲਾਈਫ ਉੱਥੇ ਹੀ ਸੈੱਟ ਹੋ ਜਾਊ ਜਿੱਥੇ ਮਾਇੰਡ ਸੈੱਟ ਹੈ ਉੱਥੇ ਹੀ ਲਾਈਫ ਸੈੱਟ ਹੈ ਜਿਹਦਾ ਮਾਇੰਡ ਸੈੱਟ ਹੈ ਛੱਪਰੀ 'ਚ ਸੈੱਟ ਹੈ ਛੱਪਰੀ 'ਚ ਉਹਦੀ ਲਾਈਫ ਸੈੱਟ ਹੈ ਜਿਹਦਾ ਮਾਇੰਡ ਸੈੱਟ ਨਹੀਂ ਅਮਰੀਕਾ ਵਿੱਚ ਵੀ ਉਹਦੀ ਲਾਈਫ ਸੈੱਟ ਨੇ ਪੀ ਆਰ ਹੋ ਕੇ ਪੱਕਾ ਹੋ ਕੇ ਗ੍ਰੀਨ ਕਾਰਡ ਹੋ ਕੇ ਸਿਟੀਜਨ ਹੋ ਕੇ ਵੀ ਉਹਦੀ ਲਾਈਫ ਸੈੱਟ ਨਹੀਂ ਜਿਸ ਦਾ ਮਾਇੰਡ ਸੈੱਟ ਨਹੀਂ ਸੁਣੋ ਮਾਇੰਡ ਸੈੱਟ ਹੈ ਇੱਕ ਪੁੱਤ ਹੈ ਮਾਇੰਡ ਸੈੱਟ ਹੈ ਇੱਕ ਧੀ ਹੈ ਮਾਇੰਡ ਸੈੱਟ ਹੈ ਤੇ ਲਾਈਫ ਸੈੱਟ ਕੋਈ ਬੱਚਾ ਨਹੀਂ ਤਾਂ ਵੀ ਮਾਇੰਡ ਸੈੱਟ ਹੈ ਲਾਈਫ ਸੈੱਟ ਹੈ ਚਾਰ ਪੁੱਤ ਨੇ ਮਾਇੰਡ ਸੈੱਟ ਨਹੀਂ ਲਾਈਫ ਸੈੱਟ ਨਹੀਂ ਚਾਰ ਪੁੱਤ ਨੇ ਮਾਇੰਡ ਸੈੱਟ ਨਹੀਂ ਲਾਈਫ ਸੈੱਟ ਇਹ ਤੁਹਾਡੇ ਦੁਨੀਆ ਦੇ ਸਾਹਮਣੇ ਹੈ ਚਾਰ ਪੁੱਤਾਂ ਵਾਲਾ ਰੋਈ ਜਾਂਦਾ ਇੱਕ ਕੋਲ ਇੱਕ ਵੀ ਨਹੀਂ ਉਹ ਖੁਸ਼ ਹੈ ਕਹਿੰਦੇ ਠੀਕ ਹੈ ਜਿੱਥੇ ਰੱਖਿਆ ਰਹੀ ਜਾਂਦੇ ਹੁਣ ਇਹ ਹੈ ਕਿ ਐਕਸੈਪਟ ਕਰਨਾ ਸਿੱਖਣਾ ਇਹਨੂੰ ਟ੍ਰੇਨਡ ਕਰਨਾ ਭਰਾਵੋ ਇਹਨੂੰ ਮਾਇੰਡ ਨੂੰ ਟ੍ਰੇਨਡ ਕਰਨਾ ਆਪਣੇ ਇਹਨੂੰ ਰਲਾਉਣਾ ਕੁਦਰਤ ਦੇ ਸਿਸਟਮ ਦੇ ਨਾਲ ਇਹਨੂੰ ਜੋੜਨਾ ਇੱਕਮਿਕ ਕਰਨਾ ਇਹਦੇ ਵਿੱਚੋਂ ਕਿਉਂ ਖਤਮ ਕਰਨੀ ਹੈ ਕਿਉਂ ਮੇਰੇ ਨਾਲ ਇੱਦਾਂ ਕਿਉਂ ਹੋਇਆ ਮੇਰੇ ਨਾਲ ਇੱਦਾਂ ਕਿਉਂ ਹੋਇਆ ਮੇਰੇ ਨਾਲ ਇੱਦਾਂ ਕਿਉਂ ਹੋਇਆ ਇਹ ਖਤਮ ਕਰਨੀ ਹੈ ਭਾਣਾ ਇਹਨੂੰ ਕਹਿੰਦੇ ਆ ਤੇ ਜ਼ਿੰਦਗੀ ਨੂੰ ਇਸ ਤਰੀਕੇ ਸਿਰ ਪ੍ਰਵਾਨ ਕਰਨਾ ਵਧੀਆ ਇਦੂ ਵਧੀਆ ਕੋਈ ਤਰੀਕਾ ਨਹੀਂ ਜ਼ਿੰਦਗੀ ਨੂੰ ਹਜ਼ਮ ਕਰਨ ਦਾ ਨਹੀਂ ਤੇ ਜ਼ਿੰਦਗੀ ਹਜ਼ਮ ਨਹੀਂ ਹੁੰਦੀ ਗਈਆਂ ਆਪਣੀ ਲਾਈਫ ਹਜ਼ਮ ਨਹੀਂ ਹੁੰਦੀ ਵੀਰੋ ਕਿਸੇ ਦੀ ਲਾਈਫ ਕੀ ਹਜ਼ਮ ਹੋਣੀ ਕਈਆਂ ਨੂੰ ਤੇ ਹੁਣ ਇਹ ਹੈ ਨਾ ਕਿਸੇ ਦੀ ਜ਼ਿੰਦਗੀ ਵੇਖ ਵੇਖ ਸੜੀ ਜਾਣਾ ਦੁਖੀ ਹੋਈ ਜਾਣਾ ਕਿਸੇ ਦੀ ਜ਼ਿੰਦਗੀ ਹਜ਼ਮ ਨਹੀਂ ਹੁੰਦੀ ਪਰ ਕਈਆਂ ਨੂੰ ਤੇ ਆਪਣੀ ਲਾਈਫ ਹੀ ਹਜ਼ਮ ਨਹੀਂ ਹੁੰਦੀ ਹਰ ਵੇਲੇ ਆਪਣੇ ਆਪ ਤੇ ਖਿਜੀ ਜਾਣਾ ਇਰੀਟੇਟ ਹੋਈ ਜਾਣਾ ਤਾਂ ਕਰਕੇ ਇਹ ਅਸੀਂ ਸਿੱਖ ਲਈਏ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਇੱਕ ਭਾਣੇ 'ਚ ਜਿਉਂਦਾ ਹੈ ਜੇ ਮਾਂ ਪੈਦਾ ਹੋਏਗੀ ਮਾਂ ਦੀਆਂ ਅਸੀਸਾਂ ਮੈਨੂੰ ਮਿਲਣਗੀਆਂ ਮਾਂ ਦੀ ਗੋਦ ਮੈਨੂੰ ਮਿਲੇਗੀ ਮਾਂ ਮੈਨੂੰ ਮੋਢਿਆਂ 'ਤੇ ਚੱਕੂਗੀ ਤੇ ਇੱਕ ਦਿਨ ਪਿਓ ਮਾਂ ਨੂੰ ਵੀ ਮੈਨੂੰ ਮੋਢਿਆਂ 'ਤੇ ਚੱਕ ਕੇ ਮੜੀਆਂ ਤੱਕ ਲਿਜਾਣਾ ਹੀ ਪਊ ਇਹ ਸਿਸਟਮ ਹੈ ਤੇ ਜੇ ਮੈਂ ਕਹਾਂ ਇਹ ਕਿਉਂ ਹੋ ਗਿਆ ਕਿਉਂ ਹੋ ਗਿਆ ਕਿਉਂ ਹੋ ਗਿਆ ਕਿਉਂ ਹੋ ਗਿਆ ਮੇਰੀ ਮਾਂ ਮਰਨੀ ਨਹੀਂ ਚਾਹੀਦੀ ਸੀ ਮੇਰੀ ਮਾਂ ਮਰਨੀ ਨਹੀਂ ਚਾਹੀਦੀ ਸੀ ਇਹ ਕੀ ਹੈ ਆਪਣੇ ਭਾਣਾ ਜੋ ਚੱਲੇ ਭਾਈ ਇੱਕ ਹੈ ਜੋ ਮੈਂ ਚਾਹੁੰਦਾ ਇੱਕ ਇਹ ਹੈ ਜੋ ਤੂੰ ਚਾਹੁੰਦਾ ਜੋ ਸਿਸਟਮ ਹੈ ਜੋ ਨਿਯਮ ਹੈ ਜੋ ਲਾਅ ਆਫ ਨੇਚਰ ਹੈ ਜੋ ਕੁਦਰਤ ਦਾ ਵਿਧਾਨ ਇੱਕੋ ਹੈ ਮੈਂ ਤੇ ਚਾਹੁੰਦਾ ਮੇਰੀ ਮਾਂ ਕਦੇ ਨਾ ਮਰੇ ਪਰ ਕੁਦਰਤ ਕਹਿੰਦੀ ਹੈ ਮਰੂ ਜਦੋਂ ਇਹਦੀ ਮਾਂ ਮਰੀ ਇਹਦੀ ਮਾਂ ਮਰੀ ਉਹਦੀ ਮਾਂ ਮਰੀ ਇਹ ਤੇ ਸਿਸਟਮ ਹੈ ਉਹਦੀ ਵੀ ਮਰੀ ਉਹਦੀ ਵੀ ਮਰੀ ਉਹਦੀ ਵੀ ਮਰੀ ਤੇਰੀ ਕਿਹੜਾ ਇਕੱਲੇ ਦੀ ਮਰੀ ਤੈਨੂੰ ਐਕਸੈਪਟ ਕਰਨਾ ਪੈਣਾ ਪ੍ਰਵਾਨ ਕਰ ਕੁਦਰਤ ਦਾ ਸਿਸਟਮ ਹੈ ਹਾਂ ਇਹ ਫਰਕ ਪੈ ਜਾਂਦਾ ਕੋਈ 80 ਤੇ ਜਾਂਦਾ ਕੋਈ 60 ਤੇ ਕਈ ਵਾਰੀ ਕਈਆਂ ਦੀ ਮਾਂ ਜਨਮ ਦੇਣ ਸਾਲੀ ਮਰ ਜਾਂਦੀ 25 ਸਾਲ ਦੀ ਮਰ ਗਈ ਇਹ ਹੋ ਜਾਂਦਾ ਕਦੇ ਕਦੇ ਇੱਦਾਂ ਵੀ ਹੋ ਜਾਂਦਾ ਪਰ ਹੈ ਭਾਣੇ ਵਿੱਚ ਹੁਣ ਆਪਣੇ ਭਾਣੇ ਮੇਰੀ ਮਰਜ਼ੀ ਤੇਰਾ ਭਾਣਾ ਤੇਰੀ ਮਰਜ਼ੀ ਤੇ ਇਹ ਇਹ ਸਭ ਤੋਂ ਵਧੀਆ ਹੈ ਪ੍ਰਵਾਨ ਕਰਨਾ ਹਜ਼ਮ ਕਰਨਾ ਉਸ ਚੀਜ਼ ਸਭ ਤੋਂ ਸੌਖਾ ਤਰੀਕਾ ਇਹਦੇ ਨਾਲ ਫਿਰ ਮਨ ਸ਼ਾਂਤ ਰਹਿੰਦਾ ਮਨ ਟਿਕਿਆ ਰਹਿੰਦਾ ਭਰਾਵੋ ਮਨ ਦਾ ਮੌਸਮ ਇਹਦੇ ਨਾਲ ਠੀਕ ਰਹਿੰਦਾ ਤੇ ਵੇਖੋ ਆਪਾਂ ਹੁਣ ਘਰੇ ਜਾਵਾਂਗੇ ਨਾ ਜਦੋਂ ਸਾਰੇ ਕਈਆਂ ਨੇ ਅੱਜ ਪੱਖਾ ਚਲਾਉਣਾ ਹੈ ਸਿਰਫ ਕਈਆਂ ਨੇ ਪੱਖਾ ਵੀ ਨਹੀਂ ਚਲਾਉਣਾ ਮੌਸਮ ਸੋਹਣਾ ਹੈ ਨਾ ਤਾਕੀ ਖੋਲ ਲੈ ਸੌਂ ਜਾ ਤੇ ਕਈ ਏਸੀ ਚਲਾ ਕੇ ਸੌਣਗੇ ਕਮਰੇ 'ਚ ਹੀਟ ਜੀ ਲੱਗਦੀ ਹੈ ਗਰਮੀ ਜੀ ਲੱਗਦੀ ਹੈ ਟੈਂਪਰੇਚਰ 22-24 ਕਰਕੇ ਪੈ ਜਾ ਬਾਹਰ ਦੇ ਮੌਸਮ ਅੱਗੇ ਜਾ ਕੇ ਜੇਠ ਹਾੜ ਆ ਜਾਣਾ ਹੈ ਅੱਤ ਦੀ ਗਰਮੀ ਪੈਣੀ ਹੈ ਪਰ ਅੰਦਰਲਾ ਮੌਸਮ ਅਸੀਂ ਸੈੱਟ ਕਰ ਲੈਂਦੇ ਹਾਂ ਅੰਦਰ ਵਾਲਾ ਸੈੱਟ ਕਰਕੇ ਰੱਖਣਾ ਹੈ ਇਸੇ ਤਰ੍ਹਾਂ ਬਾਹਰ ਬਹੁਤ ਤਰ੍ਹਾਂ ਦੇ ਤੂਫਾਨ ਨੇ ਗਰਮੀਆਂ ਬੜੀਆਂ ਨੇ ਅੰਦਰ ਵਾਲਾ ਮੌਸਮ ਸੈੱਟ ਰੱਖਿਆ ਕਰ ਬਸ ਅੰਦਰ ਵਾਲਾ ਵੈਦਰ ਤੇਰਾ ਠੀਕ ਰਹਿਣਾ ਚਾਹੀਦਾ ਬਾਹਰ ਕੰਡੇ ਵੀ ਨੇ, ਬਾਹਰ ਮੁਸੀਬਤਾਂ ਵੀ ਨੇ, ਬਾਹਰ ਬਹੁਤ ਕੁਝ ਆਉਣਾ ਜ਼ਿੰਦਗੀ 'ਚ। ਕਿਸੇ ਦੀ ਜ਼ਿੰਦਗੀ ਸਮੂਥ ਨਹੀਂ ਹੈ, ਤੈਨੂੰ ਲੱਗਦਾ ਸਮੂਥ ਜ਼ਿੰਦਗੀ ਹੈ, ਹਰ ਇੱਕ ਦੀ ਜ਼ਿੰਦਗੀ ਵਿੱਚ ਪ੍ਰੋਬਲਮਸ ਹੁੰਦੀਆਂ ਨੇ, ਮੁਸ਼ਕਲਾਂ ਹੁੰਦੀਆਂ, ਸਮੂਥ ਕਿਸੇ ਦੀ ਜ਼ਿੰਦਗੀ ਨਹੀਂ ਹੁੰਦੀ। ਲੱਗਦਾ ਤੈਨੂੰ ਲੱਗਦਾ ਮੈਂ ਸੁਖੀ ਹਾਂ, ਮੈਨੂੰ ਲੱਗਦਾ ਤੂੰ ਸੁਖੀ ਹੈ, ਸਾਨੂੰ ਲੱਗਦਾ ਹੈ, ਇਹ ਲੱਗਦਾ ਹੈ। ਪਰ ਹਰ ਇੱਕ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਹੁੰਦੀਆਂ ਨੇ, ਦੁੱਖ ਹੁੰਦੇ ਨੇ, ਪਰ ਸਮਝਦਾਰ ਉਹ ਹੁੰਦਾ ਜਿਹੜਾ ਆਪਣਾ ਮੌਸਮ, ਆਪਣੇ ਅੰਦਰ ਵਾਲਾ ਮੌਸਮ ਠੀਕ ਕਰ ਲੈਂਦਾ, ਟੈਂਪਰੇਚਰ ਅੰਦਰ ਠੀਕ ਕਰੀਦਾ, ਬਾਹਰਲੀ ਗਰਮੀ ਠੀਕ ਨਹੀਂ ਹੋਣੀ, ਉਹ ਨਹੀਂ ਸਾਰੀ ਇੱਕਦਮ ਤੇਰੇ ਕਹਿਣ 'ਤੇ ਬੱਦਲ ਆ ਜਾਣੇ, ਬਾਹਰ ਵਾਲਾ ਗਰਮੀ ਵੀ ਪੈਣੀ ਹੈ, ਬਾਹਰ ਸਰਦੀ ਵੀ ਪੈਣੀ ਹੈ, ਸਿਆਲ 'ਚ ਹੀਟਰ ਲਾ ਲਈਦਾ, ਮੌਸਮ ਅੰਦਰ ਵਾਲਾ ਕਮਰੇ ਵਾਲਾ ਠੀਕ ਕਰ ਲਈਦਾ, ਅਤੇ ਜਦੋਂ ਗਰਮੀ ਆ ਜਾਵੇ ਫਿਰ ਏਸੀ ਲਾ ਕੇ ਅੰਦਰ ਵਾਲਾ ਮੌਸਮ ਠੀਕ, ਕੂਲਰ ਲਾ ਲਈਦਾ, ਪੱਖਾ ਲਾ ਲਈਦਾ, ਬਾਹਰ ਵਾਲਾ ਠੀਕ ਨਹੀਂ ਹੋਣਾ। ਮਨ ਦੇ ਮੌਸਮ 'ਤੇ ਕਾਬੂ ਪਾਓ ਭਾਈ, ਮਨ ਦਾ ਮੌਸਮ ਕੰਟਰੋਲ ਕਰੋ। ਅਤੇ ਬੜੇ ਕਾਹਲੇ ਪੈ ਜਾਂਦੇ ਆ, ਇਹ ਏਸੀ 'ਤੇ ਕੂਲਿੰਗ ਹੀ ਨਹੀਂ ਕਰਦਾ, ਤੇਰਾ ਮਨ ਕਰਦਾ ਕੂਲਿੰਗ? ਮਨ ਕਰਦਾ? ਉਹ ਤੇ ਫਿਰ ਵੀ ਕੋਈ ਆਊ ਤੇ ਗੈਸ ਗੂਸ ਜੀ ਨਿਕਲੀ ਹੋਊ ਪਾਜੂ, ਤੇ ਉਹ ਫਿਰ ਲੱਗ ਜੂ ਕੂਲਿੰਗ ਕਰਨ। ਅਸੀਂ ਤੱਤੀਆਂ ਹੀ ਹਵਾਵਾਂ ਮਾਰਦੇ ਰਹੇ ਸਾਰੀ ਜ਼ਿੰਦਗੀ, ਹੈਂ ਜੀ, ਜਿਹੜੀਆਂ ਗਾਲਾਂ ਹੀ ਕੱਢੀ ਜਾਣਾ, ਖਿਜੀ ਜਾਣਾ, ਲੜੀ ਜਾਣਾ, ਗੱਲ ਗੱਲ 'ਤੇ ਗੱਲ ਪਈ ਜਾਣਾ, ਇਹ ਇਹ ਤੱਤੀਆਂ ਹਵਾਵਾਂ ਹੀ ਨੇ, ਹੋਰ ਕੀ ਹੈ? ਝੂਠ ਕਲ ਯੁੱਗ ਵਕਾਰ, ਕੱਲ ਤਾਤੀ ਤੱਤਾ ਕਲ ਯੁੱਗ, ਠੰਡਾ ਹਰ ਨਾਉ। ਤੇ ਹੁਣ ਇਹ ਹੈ ਤੇ ਹੈ, ਤੇ ਹੁਣ ਜਿਹੜਾ ਇਹ ਸਾਡਾ ਕੀ ਬਣੂ ਵੀ ਜਿਹੜੇ ਤੱਤੀਆਂ ਹਵਾਵਾਂ ਮਾਰਦੇ ਹਾਂ ਆਪਾਂ, ਸਾਡਾ ਬੰਦਾ ਕੀ ਪਊ ਸਾਡੇ 'ਚ ਇਹੋ ਜਿਹੇ, ਜਿਹੜਾ ਅਸੀਂ ਵੀ ਠੰਡੇ ਹੋ ਜਾਈਏ? ਇੱਕੋ ਹੀ ਹੈ, ਸਤਿਗੁਰੂ ਨਾਲ ਜੁੜੇ ਹੋਏ ਠੰਡੇ ਨੇ ਬਹੁਤ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀ ਤੁਰਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਚੰਦਰਮਾ ਨੂੰ ਠੰਡਾ ਮੰਨਿਆ, ਕਹਿੰਦੇ ਇੰਨਾ ਠੰਡਾ ਨਹੀਂ ਹੈ, ਨਹਿ ਸੀਤਲੰਗ ਚੰਦਰ ਦੇਵ ਹੈ। 52 ਉਂਗਲਾਂ ਦੇ ਚੰਦਨ ਨੂੰ ਅਸਲੀ ਚੰਦਨ ਹੁੰਦਾ 52 ਉਂਗਲਾਂ ਦਾ, ਉਹਨੂੰ ਠੰਡਾ ਮੰਨਦੇ ਨੇ, ਕਹਿੰਦੇ ਨਹਿ ਸੀਤਲੰਗ ਸੀ ਤੁਰਤੇਣ, ਉਹ ਵੀ ਇੰਨਾ ਠੰਡਾ ਨਹੀਂ। 52 ਉਂਗਲਾਂ ਦਾ ਚੰਦਨ ਵੀ ਠੰਡਾ ਨਹੀਂ, ਸਰਦੀ ਦੀ ਰੁੱਤ ਠੰਡੀ ਮੰਨੀ ਹੈ, ਕਹਿੰਦੇ ਇਹ ਵੀ ਇੰਨੀ ਠੰਡੀ ਨਹੀਂ, ਕਿਉਂਕਿ ਮਨ ਤੇ ਠੰਡਾ ਨਹੀਂ ਨਾ ਹੁੰਦਾ ਸਰਦੀ ਦੀ ਰੁੱਤ ਵਿੱਚ। ਚੰਦਨ ਦੇ ਵਿੱਚ ਘਰ ਬਣਾ ਲਿਆ, ਚੰਦਨ ਜਿੱਥੇ ਆ, ਚੰਦਨ ਦੇ ਇੱਧਰ ਕੇਰਲ ਵਾਲੇ ਪਾਸੇ ਜਾਈਦਾ, ਉੱਥੇ ਚੰਦਨ ਦੇ ਬਾਗ ਨੇ, ਤੇ ਉਹਦੇ ਵਿੱਚ ਭਾਵੇਂ ਸਾਰਾ ਦਿਨ ਬੈਠਾ ਰਹਿ, ਮਨ ਥੋੜ੍ਹਾ ਠੰਡਾ ਹੋ ਜਾਂਦਾ ਉਹਦੇ ਨਾਲ, ਚੰਦਨ ਨਾਲ ਮਨ ਥੋੜ੍ਹਾ ਠੰਡਾ ਹੁੰਦਾ। ਫਿਰ ਸਰਦੀ ਦੀ ਰੁੱਤ ਹੈ, ਅੰਦਰ ਤੇ ਤਪੀ ਜਾਂਦਾ, ਪਰ ਫਿਰ ਗੁਰੂ ਸਾਹਿਬ ਜੀ ਮਨ ਠੰਡਾ ਕਿਵੇਂ ਹੁੰਦਾ ਹੈ? ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ, ਸਾਧੂਆਂ ਦੀ ਸੰਗਤ ਵਿੱਚ ਕਹਿੰਦੇ ਮਨ ਠੰਡਾ ਠਾਰ ਹੋ ਜਾਂਦਾ। ਹੁਣ ਮੈਂ ਇੱਕ ਗੱਲ ਹੋਰ ਇੱਥੇ ਕਹਿਣੀ ਚਾਹਾਂਗਾ ਰੁਕ ਕੇ, ਕਿ ਸਾਧੂ ਕਦੇ ਚੋਲੇ ਨਾਲ ਨਹੀਂ ਜੋੜਨਾ, ਨਾ ਇਹ ਚੇਤਾ ਰੱਖਿਓ, ਲਿਖ ਲਓ, ਸਾਧੂ ਕਦੇ ਚੋਲੇ ਨਾਲ ਨਹੀਂ ਜੋੜਨਾ, ਸਾਧੂ ਬਿਰਤੀ ਨਾਲ ਤੇ ਕਰਮਾਂ ਨਾਲ ਜੋੜਨਾ। ਬੰਦੇ ਦੀ ਬਿਰਤੀ ਕਿਵੇਂ ਦੀ ਹੈ, ਇਹਦੇ ਕਰਮ ਕਿੱਦਾਂ ਦੇ ਨੇ। ਪੈਂਟ ਸ਼ਰਟ ਵਾਲਾ ਵੀ ਸਾਧੂ ਹੋ ਸਕਦਾ, ਚੋਲੇ ਵਾਲਾ ਵੀ ਹੋ ਸਕਦਾ, ਹੋ ਸਕਦਾ ਚੋਲੇ ਵਾਲਾ ਨਾ ਵੀ ਹੋਵੇ। ਸਾਧੂ ਜੋੜਨਾ ਬਿਰਤੀ ਨਾਲ ਤੇ ਕਰਮ ਨਾਲ, ਬੰਦੇ ਦੇ ਕਰਮ ਕਿੱਦਾਂ ਦੇ, ਬਿਰਤੀ ਕਿੱਦਾਂ ਦੀ, ਇਹਦਾ ਪੁਆਇੰਟ ਆਫ ਵਿਊ ਕਿੱਦਾਂ ਦਾ ਹੈ, ਇਹਦਾ ਨਜ਼ਰੀਆ ਕਿੱਦਾਂ ਦਾ ਹੈ, ਇਹਦੀ ਦੇਣ ਕਿੱਦਾਂ ਦੀ ਹੈ, ਇਹਦਾ ਫਾਇਦਾ ਕੀ ਹੈ ਸਮਾਜ ਨੂੰ, ਲੋੜ ਕੀ ਹੈ, ਫਾਇਦਾ ਕੀ ਹੈ, ਰਿਜ਼ਲਟ ਕੀ ਹੈ, ਇਹ ਵੇਖਣਾ ਪੈਣਾ। ਤੇ ਇਹ ਜਦੋਂ ਅਸੀਂ ਸਾਧੂ ਬਿਰਤੀ ਨਾਲ ਜੋੜਾਂਗੇ, ਮਾਫ ਕਰਿਓ ਵੀਰੋ, ਹੁਣ ਤੈਨੂੰ ਬਾਬਾ ਲੱਭਦਾ ਕੋਈ ਨਹੀਂ, ਹੋ ਸਕਦਾ ਤੇਰਾ ਦਾਦਾ ਹੀ ਲੱਭ ਜੇ, ਵੀ ਆਹ ਵੀ ਤਾਂ ਸਾਧੂ ਹੀ ਹੈ, ਕਿਸੇ ਦੀ ਮਾੜੀ ਨਹੀਂ ਕਰਦਾ, ਕਿਸੇ ਦੀ ਚੰਗੀ ਨਹੀਂ ਕਰਦਾ, ਤੇਰਾ ਬਾਪੂ ਹੀ ਤੈਨੂੰ ਸਾਧੂ ਲੱਭ ਜੇ, ਘਰੇ ਹੀ ਲੱਭ ਜੇ। ਜੇ ਮੰਨ ਲਓ ਮੈਨੂੰ ਕੋਈ ਬੰਦਾ ਕਹੇ ਵੀ ਮੈਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਗਿਆ, ਵੀ ਜੇ ਕੋਈ ਮੈਨੂੰ ਕਹੇ ਵੀ ਉਹਨਾਂ ਤੋਂ ਪਹਿਲਾਂ ਕੋਈ ਤੁਹਾਡੀ ਜ਼ਿੰਦਗੀ 'ਚ ਮਹਾਂਪੁਰਸ਼ ਹੈ, ਮੈਂ ਪਤਾ ਕੀ ਕਹੂੰ, ਮੇਰੀ ਨਾਨੀ, ਉਹਨੇ ਕਹਿਣਾ ਮਾੜਾ ਨਹੀਂ ਚੰਗਾ, ਜਦੋਂ ਕਿਸੇ ਨੇ ਚੁਗਲੀ ਕਰਨੀ ਨਾ ਨੂੰਹਾਂ ਦੀ ਜਾਂ ਕਿਸੇ ਹੋਰ ਦੀ, ਮੇਰੀ ਨਾਨੀ ਨੇ ਕਹਿਣਾ ਮੇਰੀਆਂ ਨੂੰਹਾਂ ਵਰਗੀਆਂ ਨੂੰਹਾਂ ਤਾਂ ਬਣ ਹੀ ਨਹੀਂ ਸਕਦੀਆਂ ਕਿਸੇ ਦੀ, ਇੰਨੀਆਂ ਚੰਗੀਆਂ, ਇੰਨੀਆਂ ਚੰਗੀਆਂ, ਇੰਨੀਆਂ ਚੰਗੀਆਂ। ਮੇਰੀ ਦਾਦੀ ਕੋਲ ਬੜੀ ਸਿਫਤ ਕੀਤੀ ਮੈਂ, ਨਾਨੀ ਆਪਣੀ ਨੂੰ ਪੁੱਛਿਆ, ਮੈਂ ਕਿਹਾ ਬੇਬੇ ਬੇਜੀ ਬੇਜੀ ਕਹਿੰਦੇ ਬੇਜੀ ਅਸੀਂ ਬੇਜੀ ਤੁਸੀਂ ਬੜੀ ਸਿਫਤ ਕੀਤੀ ਪਰ ਇਹ ਤੇ ਸੱਚ ਤੇ ਹੈ ਨਹੀਂ, ਇੰਨੀਆਂ ਵੀ ਚੰਗੀਆਂ ਨਹੀਂ ਜਿੰਨੀਆਂ ਸਿਫਤਾਂ ਕਰਦੀ ਸੀ। ਤੇ ਨਾਨੀ ਪਤਾ ਮੈਨੂੰ ਕੀ ਕਹਿੰਦੀ, ਕਹਿੰਦੀ ਪੁੱਤਰ ਆਪਣੇ ਘਰ ਦੀ ਬਾਹਰ ਬਦਨਾਮੀ ਥੋੜਾ ਕਰੀਦੀ ਹੈ, ਮਾੜੀਆਂ ਨੇ ਚੰਗੀਆਂ ਨੇ ਮੇਰੀਆਂ ਧੀਆਂ ਨੇ, ਮੇਰੇ ਘਰੇ ਵਿਆਹ ਕੇ ਆਈਆਂ ਨੇ, ਸਾਡੀ ਇੱਜ਼ਤ ਨੇ, ਇਹਨਾਂ ਬਾਰੇ ਮੈਂ ਮਾੜਾ ਬੋਲਾਂਗੀ ਤੇ ਬਦਨਾਮੀ ਤੇ ਸਾਡੇ ਟੱਬਰ ਦੀ ਹੋਣੀ ਹੈ, ਸਾਡੇ ਘਰ ਦੀ ਹੋਣੀ, ਸਾਡੇ ਖਾਨਦਾਨ ਦੀ ਹੋਣੀ। ਮਾੜੀ ਹੋਵੇ ਚੰਗੀ ਹੋਵੇ, ਰੋਟੀ ਦੇਵੇ ਨਾ ਦੇਵੇ, ਪਰ ਮੈਂ ਕਦੇ ਆਪਣੀ ਨੂੰਹ ਬਾਰੇ ਕਿਸੇ ਸਾਹਮਣੇ ਮਾੜਾ ਨਹੀਂ ਕਹਿਣਾ। ਮੇਰੀ ਨਾਨੀ ਕਹਿੰਦੀ ਸੀ ਤੇ ਮੈਨੂੰ ਕਹਿਣਾ, ਨਿੱਕਾ ਜਿਹਾ ਹੁੰਦਾ ਸੀ ਪੁੱਤਰ ਚੋਲਾ ਪਾ ਲਿਆ, ਮੈਂ ਕਹਿਣਾ ਹਾਂ, ਭਜਨ ਕਰਿਆ ਕਰ, ਭਜਨ ਦਾ ਹੀ ਪ੍ਰਤਾਪ ਹੈ, ਪ੍ਰਤਾਪ ਭਜਨ ਨਾਲ ਵੱਧਦਾ ਹੈ, ਜੇ ਭਜਨ ਕਰੇਗਾ ਤੇਰਾ ਪ੍ਰਤਾਪ ਬਣੇਗਾ। ਬਹੁਤ ਮੈਨੂੰ ਮੁੜ ਮੁੜ ਕੇ ਕਹਿਣਾ। ਮੇਰੀ ਨਾਨੀ ਅਜੇ ਜਿਉਂਦੀ ਹੈ, ਮੇਰੀ ਮਾਂ ਦੀ ਤੇ ਮੌਤ ਹੋ ਗਈ ਪਰ ਨਾਨੀ ਅਜੇ ਵੀ ਜਿਉਂਦੀ ਹੈ। ਤੇ ਜੇ ਕੋਈ ਮੈਨੂੰ ਕਵੇ ਤੇ ਜੇ ਕਰਮਾਂ ਨਾਲ ਸਾਧੂ ਜੋੜਨਾ ਹੈ, ਬਿਰਤੀ ਨਾਲ ਜੋੜਨਾ, ਤਾਂ ਮੈਂ ਨਾਨੀ ਨਾਲ ਨਾਨੀ ਨਾਲ ਸੰਤ ਜੋੜ ਦਿਆਂ। ਇਹ ਸੰਤ ਇਦਾਂ ਦੀ ਬਿਰਤੀ ਚਾਹੀਦੀ। ਤੇ ਜੇ ਸੰਤ ਬਿਰਤੀਆਂ ਨਾਲ ਜੋੜੋਗੇ, ਕਰਮਾਂ ਨਾਲ ਜੋੜੋਗੇ, ਤੁਹਾਡਿਆਂ ਟੱਬਰਾਂ ਚੋਂ, ਤੁਹਾਡੇ ਸ਼ਰੀਕੇ ਚੋਂ, ਤੁਹਾਡੇ ਪਿੰਡ ਚੋਂ, ਤੁਹਾਡੇ ਰਿਸ਼ਤੇਦਾਰਾਂ ਚੋਂ ਵੀ ਸੰਤ ਲੱਭਣਗੇ। ਵੀਰਾ ਇਹ ਵੀ ਹੋ ਸਕਦਾ ਹੈ ਉਹ ਕੋਈ ਤੇਰੇ ਪਿੰਡ ਦਾ ਗਟਰ ਸਾਫ ਕਰਨ ਵਾਲਾ ਬੰਦਾ ਵੀ ਹੋਵੇ ਤੇ ਹੋਵੇ ਸੰਤ। ਸੁਣ ਲਿਓ ਵੀਰਾ, ਸੁਣ ਲਈ ਧਿਆਨ ਨਾਲ, ਗਟਰ ਸਾਫ ਕਰਨ ਵਾਲਾ ਬੰਦਾ, ਨਾਲੀਆਂ ਸਾਫ ਕਰਨ ਵਾਲਾ ਬੰਦਾ ਆਇਆ ਹੈ। ਯਾਦ ਹੈ ਮੈਨੂੰ ਹੁਣ ਦਾ ਨਹੀਂ ਪਤਾ ਪਿੰਡਾਂ 'ਚ ਕੀ ਮਾਹੌਲ ਹੈ, ਸਾਡੇ ਪਿੰਡਾਂ ਵਿੱਚ ਜਦੋਂ ਨਾਲੀਆਂ ਸਾਫ ਕਰਨ ਵਾਲਾ ਬੰਦਾ ਆਉਂਦਾ ਹੁੰਦਾ ਸੀ ਨਾ, ਉਹ ਪੀਪਾ ਰੱਖ ਦਿੰਦਾ ਸੀ ਬਾਹਰੇ, ਹੁਣ ਨਹੀਂ ਮੈਨੂੰ ਪਤਾ ਕੀ ਹਿਸਾਬ ਹੈ। ਪੀਪਾ ਰੱਖ ਦਿੰਦਾ ਸੀ, ਉਹਦੇ ਵਿੱਚ ਕੌਲੀ ਆਟੇ ਦੀ ਬੁੱਕ ਆਟੇ ਦਾ ਪਾਓ, ਉਹ ਨਾਲੀਆਂ ਸਾਫ ਕਰਦਾ ਸੀ ਤੇ ਕਈਆਂ ਦੇ ਗੇਟ ਦੇ ਅੱਗੇ ਪੀਪਾ ਰੱਖਦਾ ਸੀ ਤੇ ਲੋਕ ਬੁੱਕ ਆਟੇ ਦਾ ਨਹੀਂ ਸੀ ਪਾਉਂਦੇ, ਪਰ ਉਹ ਨਾਲੀਆਂ ਸਭ ਦੀਆਂ ਹੀ ਸਾਫ ਕਰਕੇ ਜਾਂਦਾ ਸੀ। ਹੈ ਕਿ ਨਹੀਂ ਇੱਦਾਂ? ਛੱਡ ਸਕਦਾ ਹੀ ਨਹੀਂ, ਜੇ ਛੱਡੇਗਾ ਤੇ ਪਾਣੀ ਨਹੀਂ ਗਾਂ ਲੰਘਣਾ। ਉਹਨੇ ਆਟੇ ਵਾਸਤੇ ਰੱਖਦਾ ਜ਼ਰੂਰ ਸੀ ਪੀਪਾ, ਪਰ ਕੋਈ ਪਾਵੇ ਕੋਈ ਨਾ ਵੀ ਪਾਵੇ ਲੰਘ ਜਾਂਦਾ ਸੀ। ਉਹਨੇ ਸਾਫ ਕਰ ਦੇਣੀਆਂ, ਬਦਬੂ ਹਟਾ ਦੇਣੀ ਸਾਡੇ ਪਿੰਡ ਦੀ। ਮੈਂ ਤੁਹਾਨੂੰ ਤਾਂ ਕਹਿੰਦਾ, ਤੁਸੀਂ ਆਖਦੇ ਹੋ ਭਾਈ ਰਣਜੀਤ ਸਿਆ ਸਾਨੂੰ ਤੇਰੀ ਲੋੜ ਹੈ, ਮੈਂ ਕਹਿੰਦਾ ਮੇਰੀ ਲੋੜ ਹੈ ਤੈਨੂੰ, ਕਹਿ ਲੈ, ਪਰ ਇਹ ਚੇਤਾ ਰੱਖੀ ਨਾਲੀ ਸਾਫ ਕਰਨ ਵਾਲੇ ਦੀ ਵੀ ਤੈਨੂੰ ਲੋੜ ਹੈ, ਉਹਨੂੰ ਨਾ ਭੁੱਲ ਜੀ। ਕਿਤੇ ਰਣਜੀਤ ਸਿਉਂ ਤੇ ਨਾਂ ਵੀ ਆਊ ਸਰਜੂ, ਤੇਰੇ ਘਰ ਜਿਹੜਾ ਸਬਜ਼ੀ ਲੈ ਕੇ ਆਉਂਦਾ ਹੈ ਨਾ, ਘਰੇ ਸਬਜ਼ੀ ਪਹੁੰਚਾਉਂਦਾ, ਤੈਨੂੰ ਉਹਦੀ ਵੀ ਲੋੜ ਹੈ ਕਿ ਨਹੀਂ ਹੈ? ਬੋਲੋ, ਜਿਹੜਾ ਚੱਕੀ ਪੀ ਰਿਹਾ ਨਾ, ਆਟਾ ਪੀ ਰਿਹਾ, ਉਹਦਾ ਵੀ ਭਲਾ ਮੰਗਣਾ ਸੀ। ਜਿਸ ਮਜ਼ਦੂਰ ਨੇ, ਰਣਜੀਤ ਸਿਉਂ ਨੇ ਆ ਕੇ ਤੇਰੇ ਘਰੇ ਇੱਟਾਂ ਨਹੀਂ ਚੱਕ ਲੈਣੀਆਂ, ਜਿਹੜਾ ਤੇਰੇ ਘਰੇ ਆ ਕੇ ਤੇਰੇ ਇੱਟਾਂ ਹੱਥ ਲਾ ਗਿਆ, ਤੇਰਾ ਘਰ ਬਣਾ ਗਿਆ, ਜਿਹੜਾ ਮਿਸਤਰੀ, ਜਿਹੜਾ ਕਾਰੀਗਰ ਆਇਆ, ਜਿਹੜਾ ਦਰਵਾਜ਼ੇ ਲਾ ਗਿਆ, ਜਿਹੜਾ ਕਿਤੇ ਟੂਟੀਆਂ ਫਿੱਟ ਕਰ ਗਿਆ, ਇੱਕ ਇੱਕ ਬੰਦੇ ਦਾ ਭਲਾ ਮੰਗਿਆ ਕਰ, ਇਹ ਸਾਰੇ ਨੇ ਤੇ ਮੈਂ ਤੁਰਿਆ ਫਿਰਦਾ। ਵੈਲਿਊ ਪਾਣੀ ਸਭ ਦੀ ਸਿੱਖੋ, ਹਰ ਬੰਦੇ ਦੀ, ਉਹ ਵੱਡਾ ਹੈ, ਉਹ ਛੋਟਾ ਹੈ, ਉਹ ਗਰੀਬ ਹੈ, ਉਹ ਅਮੀਰ ਹੈ, ਗਲੀਆਂ ਨਾਲੀਆਂ ਵੀ ਸਾਫ ਕਰਨ ਵਾਲਾ ਬੰਦਾ ਜਿਹੜਾ, ਉਹਦੀ ਵੀ ਵੈਲਿਊ ਪਾਣੀ ਅਸੀਂ ਸਿੱਖਣੀ। ਹਰ ਬੰਦੇ ਦੀ ਜ਼ਿੰਦਗੀ 'ਚ ਲੋੜ ਹੈ। ਮੈਂ ਸ਼ਾਮ ਨੂੰ ਮੇਰੇ ਘਰੇ ਕੋਈ ਸਾਫ ਸਫਾਈ ਕਰ ਰਿਹਾ, ਸਬਜ਼ੀ ਮੇਰੇ ਘਰੇ ਦੇ ਗਿਆ ਤਾਂ ਸਬਜ਼ੀ ਬਣ ਗਈ ਹੈ। ਰੋਜ਼ ਰੋਜ਼ ਸੋਚ ਕੇ ਵੇਖੋ, ਜੇ ਸਾਰੇ ਕਿਲ੍ਹਾ ਤੁਹਾਡਾ ਰਾਏਪੁਰ ਜਿਹੜਾ ਪਿੰਡ ਹੈ, ਇੱਥੋਂ ਦੇ ਸਾਰੇ ਬੰਦਿਆਂ ਨੂੰ ਰੋਜ਼ ਲੁਧਿਆਣੇ ਸਬਜ਼ੀ ਲੈਣ ਜਾਣਾ ਪਵੇ ਤਾਂ ਕਿੰਨਾ ਤੇਲ ਲੱਗ ਜਾਣਾ ਪਿੰਡ ਦਾ? ਜਿਹੜੇ ਰੇਹੜੀਆਂ ਵਾਲੇ ਘਰ ਘਰ ਤੁਰੇ ਫਿਰਦੇ ਨੇ, ਆ ਗਏ ਨੇ ਤੇ ਇਹਨਾਂ ਕਰਕੇ ਚੱਲ ਰਿਹਾ, ਸਭ ਕੁਝ ਚੱਲ ਰਿਹਾ, ਵੱਡੇ ਤੋਂ ਲੈ ਕੇ ਛੋਟੇ ਦਾ।
ਤੇ ਮੈਂ ਇਹ ਕਹਿੰਦਾ ਇਹ ਇਹਦਾ ਅਰਥ ਆ ਹੁਣ ਅਰਥ ਕਰਿਓ ਹੁਣ ਅਰਥ ਕਰਿਓ ਗਟਰ ਵਾਲੇ ਤੋਂ ਲੈ ਕੇ ਨਾਲੀਆਂ ਸਾਫ਼ ਕਰਨ ਵਾਲੇ ਤੋਂ ਲੈ ਕੇ ਰਿਕਸ਼ੇ ਵਾਲੇ ਤੋਂ ਲੈ ਕੇ ਹਰ ਬੰਦੇ ਦੇ ਭਲੇ ਦੀ ਗੱਲ ਕਰਕੇ ਫਿਰ ਆਖਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੂੰ ਮੇਰੇ ਵੱਲ ਵੇਖ ਕੇ ਆਖੇ ਭਾਈ ਰਣਜੀਤ ਸਿੰਘ ਦੀ ਸਿਹਤ ਠੀਕ ਹੋ ਜਾਏ ਤੈਨੂੰ ਨਾਲੀ ਵਾਲੇ ਵੱਲ ਵੀ ਕਹਿਣਾ ਚਾਹੀਦਾ ਇਹਦੇ ਤੇ ਵੀ ਮਿਹਰ ਰਵੇ ਇਹਦਾ ਵੀ ਭਲਾ ਹਰ ਬੰਦੇ ਸਰਬੱਤ ਦੇ ਭਲੇ ਚ ਸਭ ਕੁਛ ਆਉਣਾ ਥੋੜਾ ਨਹੀਂ ਸਾਰਾ ਏਦਾਂ ਦੀ ਬਿਰਤੀ ਬਣਾਉਣੀ ਅੱਛਾ ਹਰ ਚੀਜ਼ ਮਹਿੰਗੀ ਹੋ ਜਾਣੀ ਹੈ ਵੀਰਾ ਤੂੰ ਪਤਾ ਕੀ ਕੀਤਾ ਹੈ ਤੂੰ ਕਈ ਬੰਦਿਆਂ ਨੂੰ ਬਹੁਤ ਜ਼ਿੰਦਗੀ ਚ ਸਸਤਾ ਕਰ ਦਿੱਤਾ ਤੇ ਕਈਆਂ ਨੂੰ ਬਹੁਤ ਮਹਿੰਗਾ ਕਰ ਲਿਆ ਇਹ ਠੀਕ ਨਹੀਂ ਇਹ ਠੀਕ ਨਹੀਂ ਕਈਆਂ ਨੂੰ ਅਰਬਾਂ ਦਾ ਕਰ ਲਿਆ ਤੂੰ ਆਪਣੀ ਜ਼ਿੰਦਗੀ ਚ ਤੇ ਕਈਆਂ ਨੂੰ ਤੂੰ ਦਮੜੀਆਂ ਦਾ ਕਰ ਦਿੱਤਾ ਆਨਿਆਂ ਦਾ ਕਰ ਦਿੱਤਾ ਏਦਾਂ ਨਾ ਕਰ ਹਰ ਬੰਦੇ ਦੀ ਵੈਲਿਊ ਪਾ ਤੇ ਸਹੀ ਪਾ ਹਰ ਬੰਦੇ ਦੀ ਵੈਲਿਊ ਪਾ ਤੇ ਸਹੀ ਪਾ ਅੰਦਰੋਂ ਇੱਥੋਂ ਅਸੀਂ ਕਈ ਵਾਰੀ ਕਹਿੰਦੇ ਮੱਝ ਲੈਣ ਗਿਆ ਤੈਨੂੰ ਪਤਾ ਨਹੀਂ ਵੀ ਮੱਝ ਹੈ ਕਿੰਨੇ ਦੀ ਤੂੰ ਦੱਸਦਾ ਕੀ ਹੈ ਜਿਹੜੀ ਲੱਖ ਰੁਪਈਏ ਦੀ ਤੂੰ 50 ਹੀ ਬੋਲਦਾ ਅਸੀਂ ਕਈ ਲੱਖ ਦਾ ਬੰਦਾ ਅਸੀਂ ਉਹਦੇ ਲਈ 500 ਬੋਲਦੇ ਹਾਂ 100 ਬੋਲਦੇ ਹਾਂ ਸਾਡਾ ਸਿਸਟਮ ਇੱਦਾਂ ਦਾ ਹੈ ਸਾਡਾ ਮਾਈਂਡ ਇੱਦਾਂ ਦਾ ਹੈ ਕੁਛ ਬੰਦਿਆਂ ਨੂੰ ਅਸੀਂ ਅਰਬਾਂ ਦੇ ਬਣਾ ਰੱਖਿਆ ਕਈਆਂ ਨੂੰ ਜਮਾਂ ਜ਼ੀਰੋ ਕਰ ਰੱਖਿਆ ਇੱਦਾਂ ਨਹੀਂ ਗੱਲ ਆ ਰਹੀ ਹੈ ਜੀ ਗੱਲ ਪਕੜ ਚ ਇਸ ਕਰਕੇ ਸਭ ਦੀ ਲੋੜ ਹੈ ਜ਼ਿੰਦਗੀ ਵਿੱਚ ਸਾਰੇ ਚਾਹੀਦੇ ਆਪਣੇ ਮਾਈਂਡ ਨੂੰ ਸੈੱਟ ਕਰਕੇ ਰੱਖਣਾ ਕੁਦਰਤ ਦਾ ਵਿਧਾਨ ਹੈ ਕੁਦਰਤ ਦਾ ਨਿਯਮ ਹੈ ਜਿਹਦੇ ਵਿੱਚ ਸਾਰੇ ਹੀ ਆਉਣੇ ਨੇ ਤਾਂ ਕਰਕੇ ਮਨ ਦਾ ਮੌਸਮ ਇੱਦਾਂ ਠੀਕ ਹੋਣਾ ਆਹ ਸਾਰੀਆਂ ਗੱਲਾਂ ਜਿਹੜੀਆਂ ਕਹਿ ਰਿਹਾ ਨਾ ਵੀਰਾ ਨਾਨਕ ਸੀਤਲੰਗ ਕਿੱਥੇ ਹੈ ਸਾਧ ਸਵਜਨ ਹੈ ਸਾਧੂ ਬਿਰਤੀ ਮਨ ਨੂੰ ਸ਼ਾਂਤੀ ਮਿਲੇ ਮਨ ਟਿਕੇ ਤੇ ਹੁਣ ਵੇਖੋ ਜਦੋਂ ਅਸੀਂ ਸੰਗਤ ਕਰਦੇ ਹਾਂ ਸੰਗਤ ਕਰਕੇ ਸਾਡੇ ਅੰਦਰ ਪਿਆਰ ਪੈਂਦਾ ਗੁਰੂ ਦਾ ਤੇ ਗੁਰੂ ਜੀ ਦੀ ਸੰਗਤ ਕਰਕੇ ਸਾਡੇ ਅੰਦਰ ਪਿਆਰ ਪੈਂਦਾ ਪਰਮਾਤਮਾ ਦਾ ਆ ਜਿਹੜਾ ਮੈਂ ਤੁਹਾਨੂੰ ਸਾਰਾ ਦੱਸਿਆ ਵੀ ਸਭ ਦਾ ਭਲਾ ਮੰਗਣਾ ਹੈ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਤੇ ਸਿਖਾਇਆ ਆਪਣੇ ਗੁਰੂ ਜੀ ਤੋਂ ਸਿੱਖਿਆ ਆਪਣੇ ਪੁੱਤਰਾਂ ਤੋਂ ਵੱਧ ਕੇ ਗੁਰੂ ਨਾਨਕ ਨੇ ਭਾਈ ਮਰਦਾਨੇ ਦੀ ਕਦਰ ਕੀਤੀ ਲੋਕ ਕਹਿੰਦੇ ਮਰਾਸ਼ੀ ਨੂੰ ਨਾਲ ਰੱਖੀ ਫਿਰਨਾ ਹੈ ਗੁਰੂ ਨਾਨਕ ਨੇ ਕਹਿਣਾ ਮੇਰਾ ਭਰਾ ਹੈ ਤੁਹਾਨੂੰ ਕੀ ਪਤਾ ਹੈ ਇਹ ਕੌਣ ਹੈ ਇਹਦਾ ਮੇਰੇ ਨਾਲ ਪਿਆਰ ਕਿੰਨਾ ਹੈ ਉਹ ਵੈਲਿਊ ਜਿਹੜੀ ਪਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਦੀ ਪਾਈ ਇਸ ਕਰਕੇ ਇਹ ਨਹੀਂ ਭੁੱਲਣਾ ਕਦੇ ਤੇ ਨਾਲ ਨਾਲ ਆਹ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਉਹ ਵੀ ਨਾਲ ਨਾਲ ਵਿਚਾਰਦੇ ਹਾਂ ਆਓ ਉਹਨਾਂ ਚਿਰ ਇੱਕ ਧਾਰਨਾ ਗਾ ਲਈਏ ਕਿਤੇ ਸੁਸਤੀ ਨਾ ਪੈ ਜਾਏ ਕਈ ਵਾਰੀ ਕਈ ਗੱਲਾਂ ਨਾ ਦਿਮਾਗ 'ਚ ਇੱਕ ਪਾਸੇ ਨੂੰ ਜਦੋਂ ਚੱਲ ਪਵੇ ਫਿਰ ਦਿਮਾਗ ਸੁਸਤ ਹੋਣ ਲੱਗ ਜਾਂਦਾ 40 ਮਿੰਟ ਦਾ ਪੀਰੀਅਡ ਅੰਗਰੇਜ਼ਾਂ ਦੀ ਕਾਢ ਹੈ 40 ਮਿੰਟ ਬ੍ਰੇਨ ਇੱਕ ਚੀਜ਼ ਨੂੰ 40 ਮਿੰਟ ਲਗਾਤਾਰ ਸੁਣਦਾ ਫਿਰ ਉਹ ਬੋਰ ਹੋਣ ਲੱਗ ਜਾਂਦਾ ਇਸੇ ਕਰਕੇ ਆਹ ਵਧੀਆ ਤਰੀਕਾ ਸੀ ਰਾੜਾ ਸਾਹਿਬ ਵਾਲਿਆਂ ਨੇ ਕੀਤਾ ਵਿੱਚ ਹੀ ਧਾਰਨਾ ਵਿੱਚ ਹੀ ਕਥਾ ਉਹ 40 ਤੇ ਲੰਘਦੇ ਹੀ ਨਹੀਂ ਸੀ ਉਹਨੇ ਨੂੰ ਫਿਰ ਬਦਲ ਜਾਂਦਾ ਸੀ ਉਹਨੇ ਨੂੰ ਫਿਰ ਚੇਂਜ ਹੋ ਜਾਂਦਾ ਜੇ ਇੱਕ ਚੀਜ਼ ਲਗਾਤਾਰ ਹੋਵੇ ਬੋਰ ਹੋ ਜਾਓਗੇ ਇੱਕ ਘੰਟਾ ਸਵਾ ਘੰਟਾ ਡੇਢ ਘੰਟਾ ਮਨ ਬੋਰ ਹੋਣ ਲੱਗ ਜਾਂਦਾ ਗੱਲਾਂ ਵੀ ਰਿਪੀਟ ਹੋਣ ਲੱਗ ਜਾਂਦੀਆਂ ਗੱਲਾਂ ਰਿਪੀਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਇਹ ਸਿਸਟਮ ਹੈ ਬ੍ਰੇਨ ਦਾ ਕਿ ਅੱਧਾ ਘੰਟਾ ਤੁਸੀਂ ਪੌਣਾ ਘੰਟਾ ਤੁਸੀਂ ਕੰਟਰੋਲ ਕਰ ਸਕਦੇ ਹਾਂ ਫਿਰ ਮਨ ਭੱਜਣ ਲੱਗ ਜਾਂਦਾ ਇਸੇ ਕਰਕੇ ਆਓ ਆਪਾਂ ਇਹ ਅਰਦਾਸ ਸਾਰੇ ਕਰਦੇ ਹਾਂ ਰੋਜ਼ ਹੀ ਕਹਿੰਦੇ ਹਾਂ ਤੇ ਅੱਜ ਫਿਰ ਕਹੀਏ
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਮਿਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਮਿਲੀ ਉਹਨਾਂ ਪਿਆਰਿਆਂ ਨੂੰ
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ
ਮਿਲੀ ਉਹਨਾਂ ਪਿਆਰਿਆਂ ਨੂੰ
ਪੜ ਲਓ
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ
ਹਾਂਜੀ ਮਿਲ
ਚਾਹੀਦਾ ਹੈ। ਪੜੋ 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 ਪੜੋ
ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਨਾਮ ਜਿੱਥੇ ਆਵੇ ਮਿਲੀ ਉਹਨਾਂ ਪਿਆਰਿਆ ਜਿੰਨਾ ਮਿਲਿਆ ਨਾਮ ਚਿੱਤ ਆਵੇ ਮਿਲੀ ਉਹਨਾਂ ਪਿਆਰਿਆ
ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ
ਆਏ ਮਿਲੀ ਉਹਨਾਂ ਪਿਆਰਿਆ
ਜਿੰਨਾ
ਮਿਲਿਆ ਪੜ ਲੋ ਨਾਮ ਚਿੱਤ ਆਵੇ
ਜਾਵੇ ਬਾਣੀ ਮੇਰੇ ਨਾਮ ਰਾਵੀ
ਸਾਕਤ ਸੰਗ ਨਾ ਕੀਤੀ ਹੈ ਦੂਰਹਿ ਜਾਈਏ ਭਾਗ ਬਾਸਨ ਕਾਰੋ ਪਰਸੀਏ ਤੋ ਕਿਛ ਲਾਗੈ ਆ ਜਿਹੜਾ ਸ਼ਬਦ ਗਾਇਆ ਨਾ ਜੀ ਆਪਾਂ ਚੌਥੇ ਪਾਤਸ਼ਾਹ ਜੀ ਦਾ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਸ਼ਬਦ ਦੇ ਅਰਥ ਇਹੋ ਹੀ ਨੇ ਜਿਹੜੇ ਮੈਂ ਸਾਰੇ ਕੀਤੇ ਜਰਾ ਕੁ ਸੁਣ ਲਓ ਇੱਕ ਵਾਰ ਸਭ ਤੋਂ ਪਹਿਲਾਂ ਗਰੀਬ ਨਿਵਾਜ ਹਰ ਹਰ ਗੁਣ ਪੜ੍ਹੀ ਹੈ ਹਰ ਗੁਣ ਗੁਣੀਐ ਸੁਣੋ
ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ
ਵਿਚਾਰ ਕਰੀਏ ਹਰੀ ਦੇ ਗੁਣਾਂ ਦੀ ਹਰੀ ਦੇ ਗੁਣਾਂ ਦੀ ਕੁਆਲਿਟੀ ਦੀ ਲਾਅ ਆਫ ਨੇਚਰ ਨਿਯਮ ਕੁਦਰਤ ਦਾ ਵਿਧਾਨ ਉਹਦੀ ਵਿਚਾਰ ਕਰਿਆ ਕਰੀਏ ਗੱਲਬਾਤ ਕਰਿਆ ਕਰੀਏ ਗੁਣਾਂ ਦੀ ਫਿਰ ਤੁਹਾਨੂੰ ਕਾਲਾ ਨਹੀਂ ਦਿਸਣਾ ਗੁਣ ਦਿਸਣਗੇ ਜਾਤ ਨਹੀਂ ਦਿਸਣੀ ਗੁਣ ਦਿਸਣਗੇ ਕਿੱਕਰ ਨਹੀਂ ਦਿਸਣਾ ਗੁਣ ਦਿਸਣਗੇ ਜਿੱਥੇ ਦਾਤਣ ਕਿੱਕਰ ਦੀ ਕੰਮ ਕਰ ਜਾਂਦੀ ਹੈ ਉੱਥੇ ਸੰਘਣਾ ਹੋਏਗਾ ਬੋਰਡ ਉਹ ਆਕਸੀਜਨ ਦਿੰਦਾ ਉਹਦੀ ਆਪਣੀ ਕੁਆਲਿਟੀ ਹੈ ਕਿੱਕਰ ਦੀ ਆਪਣੀ ਕੁਆਲਿਟੀ ਇਹ ਹਰੀ ਦੇ ਤੇ ਗੁਣ ਨੇ ਨਿੰਮ ਦਾ ਆਪਣਾ ਥਾਂ ਇੱਕ ਕੁਦਰਤ ਵਿੱਚ ਯੂਨੀਕ ਹਰ ਚੀਜ਼ ਯੂਨੀਕ ਹੈ ਇਹੀ ਤੇ ਖੇਡ ਕਮਾਲ ਦੀ ਹੈ ਇਸੇ ਕਰਕੇ ਤੇ ਵਧੀਆ ਇਹਨੂੰ ਕਹਿੰਦੇ ਨੇ ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਕਥਾ ਕਰ ਵਿਚਾਰ ਕਰ ਇਹਦੇ ਬਾਰੇ ਆਪਣੇ ਅੰਦਰ ਵਿਚਾਰ ਕਰਿਆ ਕਰੋ ਸੋਚਿਆ ਕਰੋ ਹਾਂਜੀ
ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ
ਨਿਤ ਲਿਖਿਆ ਇੱਥੇ ਨਿਤ ਵੀਰੋ ਨਿਤ ਸਾਡੇ ਏਡੇ ਕਰਮ ਕਿੱਥੇ ਵੀ ਨਿਤ ਅਸੀਂ ਕਥਾ ਸੁਣੀਏ ਘੰਟਾ ਬਾਣੀ ਪੜ੍ਹ ਲਈਏ ਕੋਈ ਕਿਤਾਬ ਹੀ ਪੜ੍ਹ ਲਈਏ ਚੰਗੀ ਕੋਈ ਅਰਥਾਂ ਵਾਲੀ ਪੋਥੀ ਪੜ੍ਹ ਲਈਏ ਸਾਡੇ ਇੰਨੇ ਭਾਗ ਚੰਗੇ ਕਿੱਥੇ ਇਹ ਤੇ ਸਾਡੇ ਤੇ ਪਤਾ ਨਹੀਂ ਕਿਵੇਂ ਸਾਡੇ ਗੁਰੂ ਸਾਹਿਬ ਨੇ ਤਰਸ ਕੀਤਾ ਹੈ ਸਾਨੂੰ ਆ ਸਤਸੰਗ ਮਿਲ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਆਪਣੇ ਕੋਲ ਬਾ ਲੈਂਦੇ ਹੈ ਨਹੀਂ ਤੇ ਵੀਰੋ ਜਰਾ ਕੁ ਚੇਤਾ ਕਰ ਲਓ ਜਿੰਨੇ ਬੈਠੇ ਹੈ ਜੇ ਦੀਵਾਨ ਨਾ ਹੁੰਦਾ ਇਸ ਵੇਲੇ ਕੀ ਕਰਦੇ ਹੁੰਦੇ ਚਲੋ ਕੱਲ੍ਹ ਦੀਵਾਨ ਨਹੀਂ ਸੀ ਪਰਸੋਂ ਤੇ ਹੈ ਪਰਸੋਂ ਹੈਗਾ ਸੀ ਕੱਲ੍ਹ ਹੈਗਾ ਸੀ ਪਰਸੋਂ ਕੀ ਕਰਦੇ ਸੀ ਭਲਾ ਇਸ ਵੇਲੇ ਸਾਢੇ ਕੁ ਨੌ ਵਜੇ ਅੱਠ ਅੱਠ ਬਜ਼ੁਰਗ ਤੇ ਕਈ ਜਿਹੜੇ ਹੁਣ ਸੱਠ ਸੱਤਰ ਵਾਲੇ ਤੇ ਸੌਂ ਸੂ ਜਾਂਦੇ ਜਲਦੀ ਹੋਈ ਨੌ ਵਜੇ ਕਈ ਤੇ ਸੱਤ ਵਜੇ ਰੋਟੀ ਖਾ ਕੇ ਦਸ ਕੁ ਵਜੇ ਪਰ ਜਿਹੜੇ ਮੁੰਡੇ ਮੁੰਡੇ ਨੌਜਵਾਨ ਜੇ ਆ ਜਿਹੜੇ ਦਸ ਕੁ ਵਜੇ ਕੀ ਕਰਦੇ ਹੋਣਾ ਸੀ ਬਸ ਫੋਨ ਤੇ ਲੱਗੇ ਹੋਣਾ ਸੀ ਅਸੀਂ ਫੋਨਾਂ ਤੇ ਜਾਂ ਕੋਈ ਸੀਰੀਜ਼ ਲਾਈ ਹੋਣੀ ਸੀ ਇਹੋ ਹੀ ਕੁਝ ਕਰਨਾ ਨਾ ਆਪਾਂ ਰੋਜ਼ ਰੋਜ਼ ਕਿੱਥੇ ਚੰਗੇ ਪਾਸੇ ਨੂੰ ਮਨ ਘੱਟ ਲੱਗਦਾ ਭਰਾਵੋ ਹਾਂ ਕਈ ਫੋਨ ਉੱਤੇ ਵੀ ਦੀਵਾਨ ਸੁਣਦੇ ਹੁੰਦੇ ਆ ਸੰਗਤ ਕਰਦੇ ਆ ਸਵੇਰੇ ਦਰਬਾਰ ਸਾਹਿਬ ਤੋਂ ਕਥਾ ਆ ਰਹੀ ਹੈ ਜਾਂ ਕੀਰਤਨ ਹੋ ਰਿਹਾ ਰਹਿਰਾਸ ਦਾ ਪਾਠ ਸੁਣਦੇ ਆ ਕਈਆਂ ਦਾ ਹੈਗਾ ਰੁਝਾਨ ਨਿਤ ਲਾਈ ਰੱਖੋ ਮਨ ਲੱਗਿਆ ਰਹਿੰਦਾ ਵੀਰਾ ਭੈਣੇ ਜਿਹਨੂੰ ਤੁਸੀਂ ਟਾਈਮ ਜ਼ਿਆਦਾ ਦਿਓਗੇ ਉਹਦੇ ਨਾਲ ਪਿਆਰ ਜ਼ਿਆਦਾ ਪੈ ਜਾਂਦਾ ਹੈ ਗੁਰੂ ਸਾਹਿਬ ਨੂੰ ਟਾਈਮ ਦਿਆ ਕਰੋ ਕਥਾ ਨੂੰ ਕੀਰਤਨ ਨੂੰ ਤੁਹਾਡਾ ਪਿਆਰ ਇੱਧਰ ਨੂੰ ਪੈ ਜੂ ਪਿਆਰ ਇੱਦਾਂ ਹੀ ਪੈਂਦਾ ਜੀ ਆ ਜਿਹੜੇ ਹੁਣ ਮੰਨ ਲਓ ਤੁਹਾਡੇ 'ਚ ਬੰਦੇ ਰਾੜਾ ਸਾਹਿਬ ਜਾਂਦੇ ਹੈ ਉਹਨਾਂ ਦਾ ਆਪੇ ਹੀ ਪਿਆਰ ਉੱਥੇ ਪੈ ਗਿਆ ਕੋਈ ਬੰਦਾ ਨਾਨਕਸਰ ਜਾਈ ਜਾਂਦਾ ਉਹਦਾ ਉੱਥੇ ਪਿਆਰ ਪੈ ਗਿਆ ਕੋਈ ਟਕਸਾਲ 'ਚ ਪਹੁੰਚ ਜਾਂਦਾ ਉਹਦਾ ਉੱਥੇ ਪਿਆਰ ਪੈ ਗਿਆ ਕਈ ਸਾਡੇ ਪਰਮੇਸ਼ਵਰ ਦੁਆਰ ਜਾਂਦੇ ਆ ਮਹੀਨੇ ਬਾਅਦ ਜਾਣਗੇ ਦੋ ਚਾਰ ਪੰਦਰਾਂ ਦਿਨਾਂ ਬਾਅਦ ਗੇੜਾ ਲਾਏ ਆਉਣਗੇ ਉਹਨਾਂ ਦਾ ਸਾਡੇ ਨਾਲ ਪ੍ਰੇਮ ਪੈ ਗਿਆ ਪ੍ਰੇਮ ਉਵੇਂ ਬਣ ਜਾਂਦਾ ਜਿਹਨੂੰ ਜ਼ਿਆਦਾ ਟਾਈਮ ਦਿਓ ਆਪੇ ਹੀ ਬੰਦਾ ਜੁੜਦਾ ਜੁੜ ਜਾਂਦਾ ਤੇ ਟੁੱਟਦਾ ਟੁੱਟ ਜਾਂਦਾ ਲੱਗਦਾ ਮਨ ਇੱਦਾਂ ਹੀ ਲੱਗਣਾ ਨਾ ਤੇ ਜੇ ਬਾਣੀ ਪੜ੍ਹੀਏ ਕਥਾ ਸੁਣੀਏ ਕੋਈ ਸ਼ਬਦ ਕੋਈ ਵਿਚਾਰ ਕੋਈ ਗੱਲਬਾਤ ਚੱਲੇ ਮਨ ਉੱਧਰ ਨੂੰ ਹੌਲੀ ਹੌਲੀ ਹੋ ਜਾਂਦਾ ਸੰਗਤ ਜਿੱਦਾਂ ਦੀ ਕਰਾਂਗੇ ਉਹਦਾ ਇੰਟਰਸਟ ਬਣ ਜਾਂਦਾ ਸ਼ੌਂਕ ਬਣ ਜਾਂਦਾ ਉਹੀ ਚੀਜ਼ਾਂ ਫਿਰ ਚੰਗੀਆਂ ਲੱਗਣ ਲੱਗ ਜਾਂਦੀਆਂ ਤੇ ਭਰਾਵਾ ਸੰਗਤ ਵਿੱਚ ਇੰਟਰਸਟ ਸੀ ਨਾ ਮੈਂ ਨਾ ਇੱਧਰ ਸੁਣੋ ਮੈਂ ਰਾੜਾ ਸਾਹਿਬ ਵਾਲੇ ਸੰਤਾਂ ਦੀ ਮਹਾਂਪੁਰਸ਼ਾਂ ਦੀ ਬਾਬਾ ਕਰਮ ਸਿੰਘ ਜੀ ਦੀ ਜਿਨ੍ਹਾਂ ਦੀ ਮੈਂ ਸੰਗਤ ਕੀਤੀ ਉਹਨਾਂ ਨੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਕੀਤੀ ਸੀ ਉਹਨਾਂ ਦੇ ਨਾਲ ਸੰਨ 74 'ਚ ਇੰਗਲੈਂਡ ਵੀ ਗਏ ਸੀ ਹੁਕਮਨਾਮਾ ਲੈਂਦੇ ਸੀ ਗਿਆਨੀ ਜੀ ਕਹਿੰਦੇ ਸੀ ਸਾਰੇ ਸਾਡੇ ਇਲਾਕੇ 'ਚ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ ਹਰ ਸਾਲ 7 ਦੀਵਾਨ ਲਾਉਂਦੇ ਸੀ ਸਕੂਲ ਬਣਾਇਆ ਸਾਡੇ ਇਲਾਕੇ 'ਚ ਬਹੁਤ ਪ੍ਰਚਾਰ ਇਹਨਾਂ ਨੇ ਕੀਤਾ ਨੇੜੇ ਨੇੜੇ ਦੀਵਾਨ ਕਈ ਲੱਗਦੇ ਸੀ ਇੱਕ ਧਾਰਨਾ ਸੁਣੀ ਮੈਂ ਕਈ ਵਾਰੀ ਦੱਸ ਹਟਿਆ ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ ਅਜੇ ਵੀ ਨਹੀਂ ਰੱਬ ਬੌੜਿਆ ਬਾਬਾ ਫਰੀਦ ਜੀ ਦੀ ਸਾਖੀ ਸੁਣਾਈ ਤੇ ਉਹ ਇੱਕ ਧਾਰਨਾ ਨੇ ਮੈਨੂੰ ਇੰਨਾ ਨਜ਼ਾਰਾ ਆਇਆ ਨਾ, ਥੱਲੇ ਬੈਠੇ ਸੀ ਸਿੰਘ, ਚਿਮਟੇ ਵਜਾਉਂਦੇ ਸੀ, ਤੇ ਆਪ ਉਹ ਬੈੱਡ ਸੀ ਇੱਕ ਲੱਗਿਆ ਹੋਇਆ, ਇੱਕ ਉਹਨਾਂ ਦਾ ਆਸਣ ਬੈੱਡ ਸੀ, ਉਹਦੇ 'ਤੇ ਬੈਠੇ ਸੀ। ਜਦੋਂ ਧਾਰਨਾ ਬੀਬੀਆਂ ਬੋਲੀਆਂ, ਇੱਦਾਂ ਸੰਗਤ ਨੇ ਗੂੰਜਾਂ ਪਾਈਆਂ, ਮੈਂ ਇੱਦਾਂ ਵਿੱਚ ਬੈਠਾ ਸੀ ਅੱਗੇ, ਸਭ ਤੋਂ ਅੱਗੇ, ਮੈਨੂੰ ਇੰਨਾ ਨਜ਼ਾਰਾ ਆਇਆ ਨਾ ਉਹ ਕੀਰਤਨ 'ਚ, ਮੈਂ ਫਿਰ ਸਾਰੇ ਪਿੰਡ ਦੇ ਵਿੱਚ ਫਿਰ ਫਿਰ ਕੇ ਧਾਰਨਾ ਲੱਭਦਾ ਰਿਹਾ। ਕੋਈ ਕੈਸਟ ਫਿਰ ਉਦੋਂ ਟੇਪ ਹੁੰਦੀ ਸੀ, ਉਹ ਰੀ 90 ਮਿੰਟ ਵਾਲੀ ਕੈਸਟ, ਕੋਈ ਘੰਟੇ ਵਾਲੀ, ਉਹ ਮਸਾਂ ਮੈਨੂੰ ਪਿੰਡ 'ਚੋਂ 5-7 ਲੱਭ ਗਈਆਂ। ਹੁਣ ਮੈਨੂੰ ਕਥਾ ਨਹੀਂ ਸਮਝ ਆਉਂਦੀ ਸੀ, 12 ਸਾਲ ਦੀ ਉਮਰ 'ਚ ਕਥਾ ਘੱਟ ਸਮਝ ਆਉਂਦੀ, ਗੱਲਾਂ ਨਹੀਂ ਸਮਝ ਕੀ ਕਹਿੰਦੇ ਆ, ਅੱਗੇ ਲੰਘਾ ਲੰਘਾ ਕੇ ਮੈਂ ਧਾਰਨਾ ਲੱਭਦਾ ਸੀ, ਤੇ ਧਾਰਨਾ ਵੀ ਉਹ ਜਿਹਦੇ 'ਚ ਅੱਧਾ ਅੱਧਾ ਬੋਲਿਆ ਹੋਵੇ, ਉਹ ਫਿਰ ਮੈਂ ਲੱਭ ਲੱਭ ਕੇ ਸੁਣਦਾ ਸੀ, ਤੇ ਲਗਨ ਸੀ ਨਾ, ਉਹ ਲਗਨ ਨੇ ਅੱਜ ਇੱਥੇ ਬਿਠਾ ਦਿੱਤਾ ਭਰਾਵਾ, ਲਗਨ ਸੀ। ਮੈਂ 20 ਸਾਲ ਦੀ ਉਮਰ ਵਿੱਚ ਸਾਰੀ ਦੁਨੀਆ ਘੁੰਮ ਲਈ ਸੀ, ਮੈਂ ਅਮਰੀਕਾ ਜਾ ਆਇਆ ਸੀ ਜਦੋਂ 20 ਸਾਲ ਦਾ ਸੀ, 16 ਸਾਲ ਦਾ ਕੀਰਤਨ ਸ਼ੁਰੂ ਕਰਿਆ, 27 ਸਾਲ ਹੋ ਗਏ, 28ਵਾਂ ਜਾਂਦਾ, ਕਿਹੜੇ ਸਟੇਟ ਦੀ ਵੇਖੀ, ਕਿਹੜਾ ਦੇਸ਼ ਦੀ ਵੇਖਿਆ, ਪਰ ਕਾਹਦੇ ਕਰਕੇ ਭਲਾ, ਲਗਨ ਲੱਗਣ ਦੀ ਗੱਲ ਸੀ ਨਾ, ਇੱਧਰ ਨੂੰ ਲੱਗ ਗਿਆ ਮਨ ਤੇ ਲੱਗ ਗਿਆ, ਮੁੜ ਕੇ ਪਿੱਛੇ ਪਿੱਛੇ ਨਹੀਂ ਦੇਖਿਆ। ਸਾਰੀ ਜ਼ਿੰਦਗੀ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਸਕਦਾ ਇਹ ਗੱਲ, ਆਪਣੇ ਗਲੇ 'ਤੇ ਹੱਥ ਰੱਖ ਕੇ ਕਸਮ ਖਾ ਕੇ ਕਹਿ ਸਕਦਾ, ਮੈਂ ਅਸ਼ਲੀਲ ਸ਼ਬਦ ਆਪਣੀ ਜ਼ਬਾਨ ਤੋਂ ਕਦੇ ਬੋਲਿਆ। ਜਿਵੇਂ ਕੋਈ ਗਾਲ ਕੱਢਦਾ ਨਾ ਭੈੜੀ, ਉਹ ਸ਼ਬਦ ਜਿਹੜੇ ਅਸੀਂ ਸੁਣ ਨਹੀਂ ਸਕਦੇ ਹੁੰਦੇ ਧੀਆਂ ਭੈਣਾਂ 'ਚ ਯਾਰਾਂ ਵਿੱਚ, ਪਰ ਮੈਂ ਕਦੇ ਉਹ ਸ਼ਬਦ ਆਪਣੇ ਜ਼ਬਾਨ ਤੋਂ ਨਹੀਂ ਕੱਢਿਆ, ਅੱਜ ਤੱਕ ਇੰਨੇ ਸਾਲਾਂ ਦਾ ਮੈਂ ਹੋ ਗਿਆ। ਲਗਨ ਲੱਗਣ ਦਾ ਨਾ ਇੰਟਰਸਟ ਬਣ ਗਿਆ ਤੇ ਲੱਗ ਗਿਆ, ਬਸ ਉਧਰ ਨੂੰ ਧਿਆਨ ਗਿਆ ਤੇ ਉਧਰ ਹੀ ਹੋ ਗਿਆ ਮਨ। ਤੇ ਵੀਰਾ ਜੇ ਕਥਾ ਸੁਣੇਗਾ, ਜੇ ਪੜ੍ਹੇਗਾ ਤੇ ਤੇਰਾ ਇੰਟਰਸਟ ਇੱਧਰ ਬਣੇਗਾ, ਕਿਉਂ ਨਹੀਂ ਬਣੇਗਾ? ਪਹਿਲਾਂ ਅਮਰ ਛਕੇਗਾ, ਫਿਰ ਥੋੜ੍ਹਾ ਬਹੁਤ ਕੀਰਤਨ ਸੁਣ, ਕਥਾ ਸੁਣ, ਜਾਇਆ ਕਰ, ਸੇਵਾ ਕਰ ਲਿਆ ਕਰ, ਦੀਵਾਨ 'ਚ ਬਹਿ ਜਿਆ ਕਰ, ਮਨ ਲੱਗੇ ਮਾੜਾ ਮੋਟਾ ਸੁਣ, ਮਾੜੀ ਮੋਟੀ ਸਮਝ ਆਊ, ਫੋਨ ਫਾਨ ਮਾੜਾ ਜਿਹਾ ਘਟਾ ਲੈ, ਥੋੜ੍ਹਾ ਜਿਹਾ ਟਾਈਮ ਇੱਧਰ ਨੂੰ ਵਧਾ ਲੈ, ਤੇ ਲਗਨ ਲੱਗਦੀ ਲੱਗਦੀ ਲੱਗ ਜਾਣੀ, ਮਨ ਜੁੜਦਾ ਜੁੜਦਾ ਜੁੜ ਜਾਣਾ, ਫੋਨ ਜੋੜੇਗਾ ਤੇ ਤਾਂ ਹੀ ਗੱਲ ਬਣੂ ਨਾ, ਰੰਗ ਚੜ੍ਹਦਾ ਚੜ੍ਹਦਾ ਚ ਆਪਾਂ ਪੜ੍ਹਦੇ ਹੁੰਦੇ ਹਾਂ, ਲੋ ਇੱਕ ਵਾਰੀ ਗਾ ਲੈਂਦੇ ਹਾਂ ਭਾਈ, ਰੰਗ ਚੜ੍ਹਦਾ ਚੜ੍ਹਦਾ ਚੜ ਜਾਂਦਾ, ਰੰਗ ਚੜ੍ਹਦਾ ਚੜ੍ਹਦਾ ਚੜ ਜਾਂਦਾ,
ਰੰਗ ਚੜ੍ਹਦਾ ਚੜ੍ਹਦਾ ਚੜ ਜਾਂਦਾ,
ਰੰਗ ਚੜ੍ਹਦਾ ਚੜ੍ਹਦਾ ਚੜ ਜਾਂਦਾ,
ਰੰਗ ਚੜ੍ਹਦਾ ਚੜ੍ਹਦਾ ਚੜ ਜਾਂਦਾ, ਰੰਗ ਚੜ੍ਹਦਾ ਚੜ੍ਹਦਾ ਚੜ ਜਾਂਦਾ।
ਚੱਲ ਕੇ ਸੰਗਤ ਵਿੱਚ ਆਈਏ, ਚੱਲ ਕੇ ਸੰਗਤ ਵਿੱਚ ਆਈਏ,
ਚੜ੍ਹਦਾ ਚੜ੍ਹਦਾ
ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਚੱਲ ਕੇ ਸੰਗਤ ਵਿੱਚ ਆਈਏ,
ਸਤਿਗੁਰ ਨੂੰ ਸੀਸ ਨਿਭਾਈਏ,
ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਸਤਿਗੁਰ ਨੂੰ ਸੀਸ ਨਿਭਾਈਏ,
ਜੇ ਗੁਰ ਚਰਣੀ ਚਿੱਤ ਲਾਈਏ,
ਲਾਈਏ ਜੀ, ਰੰਗ ਚੜ੍ਹਦਾ ਚੜ੍ਹਦਾ
ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ,
ਗੁਰ ਚਰਨੀ ਚਿੱਤ
ਰੰਗ ਚੜ੍ਹਦਾ ਨਾਮ ਬੜਾ ਸੁਦਾ, ਭਾਗਾ ਵਾਲੇ ਬੰਦਿਆਂ
ਬੰਦੇ ਕੋਲ ਪਤਾ ਕੀ ਹੈ? ਮੈਂ ਇੱਕ ਬੰਦੇ ਕੋਲ ਹੈ ਤੂੰ ਮੇਰਾ ਗੁਰੂ, ਮੇਰੇ ਗੁਰੂ ਦੀ ਕਿਰਪਾ। ਮੇਰਾ ਨਾਮ ਨਹੀਂ ਉਹਦਾ ਨਾਮ ਸਾਡੀ ਜ਼ਿੰਦਗੀ 'ਚ ਆ ਗਿਆ। ਚਾਹੇ ਗੁਰੂ ਸਾਹਿਬ ਦਾ ਨਾਮ, ਚਾਹੇ ਪਰਮਾਤਮਾ ਦਾ ਨਾਮ, ਚਾਹੇ ਰਾਮ ਜੀ ਦਾ ਨਾਮ, ਚਾਹੇ ਕ੍ਰਿਸ਼ਨ ਜੀ ਦਾ ਨਾਮ, ਅਤੇ ਚਾਹੇ ਕਲਗੀਧਰ ਪਾਤਸ਼ਾਹ ਦਾ ਨਾਮ, ਨਾਮ ਪ੍ਰਾਪਤ ਹੋ ਗਿਆ। ਮੈਂ ਮਰ ਗਈ ਹੈ, ਤੂੰ ਰਹਿ ਗਿਆ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ। ਤੂੰ ਹਰ ਵੇਲੇ ਮਹਿਸੂਸ ਹੁੰਦਾ। ਦੁੱਖ ਹੈ ਤੇਰੀ ਰਜਾ, ਸੁੱਖ ਹੈ ਤੇਰੀ ਰਜਾ, ਗਰੀਬੀ ਹੈ ਤੇਰੀ ਮੌਜ ਹੈ। ਕੰਮ ਬਣ ਗਿਆ ਤੇਰੀ ਕਿਰਪਾ ਹੈ, ਨਹੀਂ ਬਣਿਆ ਤੇਰੀ ਰਜਾ। ਤੂੰ ਹੀ ਤੂੰ ਹੈ ਜ਼ਿੰਦਗੀ। ਇਹਨੂੰ ਨਾਮ ਮਿਲ ਗਿਆ, ਇਹ ਨਿਸ਼ਾਨੀ। ਇਹ ਹਰ ਵੇਲੇ ਖੁਸ਼ ਰਹਿਣਾ ਸਿੱਖ ਗਿਆ। ਇਹਦਾ ਕੰਮ ਬਣ ਜਾਂਦਾ, ਕਹਿੰਦਾ ਤੇਰੀ ਕਿਰਪਾ ਨਾਲ ਬਣਿਆ। ਤੇ ਜਿਹਦਾ ਕੰਮ ਨਹੀਂ ਬਣਦਾ ਪਤਾ ਕੀ ਕਹਿੰਦਾ? ਤੇਰੀ ਮੌਜ ਹੈ। ਇਹ ਹੈ ਨਾਮ ਦੀ ਦਾਤ, ਤੇਰੀ ਰਜਾ ਹੈ। ਫਿਰ ਕੀ ਹੋ ਗਿਆ? ਤੈਨੂੰ ਜ਼ਿਆਦਾ ਪਤਾ, ਤਾਂ ਹੀ ਨਹੀਂ ਬਣਿਆ ਹੋਣਾ। ਇਹਦੂ ਵਧੀਆ ਬਣਾਉਣਾ ਹੋਊ ਮੇਰੀ ਲਾਈਫ 'ਚ ਕੁਛ। ਇਹਨੂੰ ਪ੍ਰੇਮ ਕਹਿੰਦੇ ਨੇ। ਇਹ ਹੈ ਤੂੰ ਨਾਮ ਦੀ ਦਾਤ ਮਿਲਣੀ, ਇਹਨੂੰ ਕਹਿੰਦੇ ਆ ਨਾਮ ਦੀ ਦਾਤ। ਵਾਹਿਗੁਰੂ 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 ਡਿਊਟੀ ਵੀ ਹੋ ਸਕਦੀ ਇਹ ਤਾਂ। ਜਿਵੇਂ ਹੁਣ ਮੰਨ ਲਓ ਮੈਂ ਕਹਾਂ ਮੈਂ ਵਾਹਿਗੁਰੂ ਵਾਹਿਗੁਰੂ ਜਪਾਂ, ਹੋ ਸਕਦਾ ਮੈਂ ਆਪਣਾ ਕੰਮ ਹੀ ਕਰ ਰਿਹਾ ਹਾਂ, ਡਿਊਟੀ ਹੀ ਕਰ ਰਿਹਾ ਹਾਂ। ਕਿਸੇ ਨੂੰ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਲਾ ਦੇਣਾ, ਤੇਰੀ 20,000 ਤਨਖਾਹ ਦੇਵਾਂਗੇ, ਤੂੰ ਸਵੇਰੇ ਵੀ 2 ਘੰਟੇ ਸਿਮਰਨ ਕਰਨਾ, ਸ਼ਾਮ ਨੂੰ ਵੀ 2 ਘੰਟੇ ਸਿਮਰਨ ਕਰਨਾ। ਆਪਾਂ ਕੀ ਕਹਾਂਗੇ ਵੀ ਨਾਮ ਦੀ ਦਾਤ ਬਹੁਤ ਮਿਲ ਗਈ, ਨਾਮ ਬਹੁਤ ਜਪਦਾ ਨਾ, ਇਹ ਡਿਊਟੀ ਕਰਦਾ। ਮਨ ਦੇ ਤਲ ਤੇ ਨਾਮ ਮਿਲਿਆ ਜਾਂ ਨਹੀਂ ਮਿਲਿਆ, ਇਹ ਤੇ ਉਹ ਆਪ ਹੀ ਜਾਣਦਾ। ਜ਼ਬਾਨ ਨਾਲ ਬੋਲ ਰਿਹਾ ਵਾਹਿਗੁਰੂ ਵਾਹਿਗੁਰੂ, ਇੱਥੋਂ ਨਹੀਂ ਆਈਡੀਆ ਲੱਗਣਾ ਉਹਦਾ ਮਨ ਕੀ ਕਹਿੰਦਾ, ਉਹਦੇ ਅੰਦਰ ਕੀ ਚੱਲਦਾ, ਮਨ ਦੇ ਤਲ ਦੇ ਉੱਤੇ ਉਹਦੇ ਕੀ ਚੱਲਦਾ, ਇਹ ਹੈ ਜੀ ਗੱਲ। ਲਓ ਹੁਣ ਆਪਾਂ ਗੱਲ ਇਹ ਬਚਨ ਕਰ ਰਹੇ ਸੀ, ਗੁਰੂ ਸਾਹਿਬ ਦਾ ਬਚਨ ਫੇਰ ਸ਼ੁਰੂ ਤੋਂ ਪੜ੍ਹ ਲਓ, ਫਿਰ ਚਲੋ ਸੌਖਾ ਹੋ ਜਾਏਗਾ।
ਹਰ ਗੁਣ ਪੜੀਏ ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਪਉ ਜਲ ਦੁੱਤਰ ਤਰੀਏ ਜੀਓ।
ਸ਼ੁਰੂਆਤ ਕਿੱਥੋਂ ਹੁੰਦੀ ਹੈ? ਇੱਥੋਂ ਹੀ। ਆਹ ਜਿਹੜਾ ਕੰਮ ਕਰ ਰਹੇ ਸਤ ਸੰਗਤ, ਚੰਗੀ ਸੰਗਤ ਵਿੱਚ ਬਹਿ, ਚੰਗੀ ਸੋਭਤ ਵਿੱਚ ਬੈਠ, ਚੰਗੀਆਂ ਗੱਲਾਂ ਸੁਣ, ਚੰਗਾ ਬੋਲ, ਸਮਝ, ਇੱਧਰ ਨੂੰ ਲਾ। ਉਹ ਤੇਰਾ ਇੱਕ ਬੰਦਾ ਯਾਰ ਬੇਲੀ ਵੀ ਹੋ ਸਕਦਾ, ਉਹਦੇ ਨਾਲ ਵੀ ਕਰਿਆ ਕਰ ਸਿਆਣੀਆਂ ਸਿਆਣੀਆਂ ਗੱਲਾਂ, ਉਹ ਵੀ ਸਤ ਸੰਗਤ। ਆਹ ਦੀਵਾਨ ਹੀ ਸਤ ਸੰਗਤ ਨਹੀਂ, ਜੇ ਕੋਈ ਚੰਗਾ ਮਿੱਤਰ ਦੋਸਤ ਹੈ, ਗੱਲਾਂ ਕਰਦੇ ਹੋ ਵਧੀਆ ਵਧੀਆ, ਇਹ ਵੀ ਸਤ ਸੰਗਤ। ਜਿਹਦੇ ਨਾਲ ਤੇਰੀ ਜ਼ਿੰਦਗੀ 'ਚ ਚੇਂਜ ਆ ਰਹੀ ਹੈ, ਤੇਰਾ ਦੋਸਤ ਆ ਉਹਦੇ ਨਾਲ ਗੱਲਾਂ ਕਰਕੇ ਆ ਰਹੀ ਹੈ, ਤੇ ਤਾਂ ਵੀ ਸਤ ਸੰਗਤ ਹੀ ਹੋ ਰਿਹਾ, ਚੰਗੀ ਸੰਗਤ ਕਰਨੀ। ਅਗਲੀ ਪੰਕਤੀਆਂ ਸੁਣ।
ਆਓ ਸਖੀ ਹਰ ਮੇਲ ਕਰਿਆ,
ਆ ਮੇਰੀ ਸਖੀਏ ਹਰੀ ਨਾਲ ਮੇਲ ਕਰੀਏ।
ਹਾਂ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ,
ਮੈਨੂੰ ਮੇਰੇ ਪ੍ਰੀਤਮ ਦਾ ਕੋਈ ਸੁਨੇਹਾ ਦੇ, ਕੋਈ ਮੈਨੂੰ ਜਾਚ ਦੱਸ, ਕੋਈ ਢੰਗ ਦੱਸ ਇੱਧਰ ਨੂੰ ਲੱਗਣ ਦੀ, ਕੋਈ ਸਖੀ ਜ਼ਿੰਦਗੀ 'ਚ ਮਿਲੇ ਜਿਹੜਾ ਲੱਗਿਆ ਹੋਇਆ ਹੋਵੇ, ਜਿਹੜਾ ਜੁੜਿਆ ਹੋਇਆ ਹੋਵੇ, ਕੋਈ ਗੁਰਮੁਖ ਸਾਡੀ ਜ਼ਿੰਦਗੀ 'ਚ ਆਵੇ। ਤੇ ਰਸਕ ਬੈਰਾਗੀ ਕੋਈ ਗੁਰਮੁਖ ਰੂਹ ਐਵੇਂ ਨਹੀਂ ਮਿਲਦੀ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਰਸਿਆ ਹੋਇਆ ਕੋਈ ਕਰਮਾਂ ਨਾਲ ਮਿਲਦਾ, ਰਸੇ ਹੋਏ ਬੰਦੇ ਐਵੇਂ ਨਹੀਂ ਮਿਲਦੇ। ਕਈਆਂ ਦੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਰਸੀ ਹੋਈ ਹੁੰਦੀ ਹੈ, ਕਈਆਂ ਦੀ ਜ਼ਿੰਦਗੀ ਦੇ ਵਿੱਚ ਸ਼ਬਦ ਰਸਿਆ ਹੋਇਆ ਹੁੰਦਾ ਹੈ, ਕਈਆਂ ਦੀ ਜ਼ਿੰਦਗੀ ਦੇ ਵਿੱਚ ਪਿਆਰ ਰਸਿਆ ਹੋਇਆ ਹੁੰਦਾ ਹੈ, ਕਈਆਂ ਦੀ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਰਸਿਆ ਹੋਇਆ ਹੁੰਦਾ ਹੈ, ਕਈਆਂ ਦੀ ਜ਼ਿੰਦਗੀ ਵਿੱਚ ਗੁਰੂ ਗੋਬਿੰਦ ਸਿੰਘ ਰਸਿਆ ਹੋਇਆ ਹੁੰਦਾ ਹੈ। ਜ਼ਿੰਦਗੀ 'ਚ ਰਸਿਆ ਹੋਇਆ ਹੋਵੇ, ਰਸਕ ਉਹ ਹੁੰਦਾ ਹੈ, ਰਸਕ ਕੋਈ ਰਸਕ ਮਿਲੇ, ਰਸਕ ਵੈਰਾਗੀ, ਕੋਈ ਰਸਕ ਵੈਰਾਗੀ ਮਿਲੇ, ਤੇ ਜੇ ਉਹ ਮਿਲ ਜਾਏ ਕਿਸੇ ਨੂੰ ਜ਼ਿੰਦਗੀ 'ਚ, ਸੰਗਤ ਕਰੇ ਤੇ ਸਾਡਾ ਮਨ ਵੀ ਫਿਰ ਉਧਰੇ ਪਾਸੇ ਲੱਗ ਜਾਂਦਾ, ਇੰਟਰਸਟ ਬਣ ਜਾਂਦਾ, ਸਾਡਾ ਵੀ ਦੀਵਾ ਜਗਾ ਦੇਣਗੇ। ਜਗਿਆ ਦੀਵਾ ਜ਼ਿੰਦਗੀ 'ਚ ਮਿਲ ਗਿਆ, ਮੈਂ ਬੁਝਿਆ ਦੀਵਾ ਸੀ ਨੇੜੇ ਹੋਇਆ ਜਗ ਗਿਆ, ਮੈਂ ਕੌੜਾ ਕੌੜਾ ਰੇਠਾ ਸੀ ਰਸੇ ਨਾਲ ਭਰਿਆ, ਰਸੇ ਨਾਲ ਭਰਿਆ ਰਸ ਭਰ ਗਿਆ ਸਾਡੀ ਜ਼ਿੰਦਗੀ 'ਚ, ਸਾਡੀ ਜ਼ਿੰਦਗੀ 'ਚ ਵੀ ਰਸ ਭਰ ਜਾਏਗਾ। ਅੱਛਾ ਜੀ ਅੱਗੇ,
ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ, ਮੈਂ ਦੱਸੇ ਹਰ ਨਰ ਹਰੀਐ ਜੀਓ।
ਵੀਰੋ ਸੁਣੋ, ਪਹਿਲੇ ਪਦ ਵਿੱਚ ਗੱਲ ਕੀਤੀ ਸਤਸੰਗਤ ਦੀ, ਸੰਗਤ ਕਰਨੀ ਸ਼ੁਰੂ ਕਰਨੀ ਸਤਸੰਗਤ, ਪਹਿਲੇ ਪਦ ਵਿੱਚ ਇਹ ਗੱਲ ਹੋਈ ਹੈ। ਦੂਸਰੇ ਪਦ ਵਿੱਚ ਗੱਲ ਹੋਈ ਹੈ ਸਖਾ ਕੋਈ ਮਿਲੇ, ਮਿੱਤਰ ਮਿਲੇ, ਇਹ ਦੂਜਾ, ਕੋਈ ਯਾਰ ਮਿਲੇ, ਕੋਈ ਇੱਧਰ ਨੂੰ ਲਾਣ ਵਾਲਾ, ਕੋਈ ਗੁਰਮੁਖ ਮਿਲੇ, ਇਹ ਦੂਜਾ ਗੱਲ ਹੈ, ਇਹ ਦੂਜਾ। ਪਹਿਲਾਂ ਸਤਸੰਗਤ, ਫਿਰ ਕੋਈ ਗੁਰਮੁਖ ਰੂਹ ਮਿਲੇ, ਤੇ ਤੀਜੇ ਦੇ ਵਿੱਚ ਕਹਿੰਦੇ ਨੇ ਹੁਣ ਫਿਰ ਗੁਰੂ ਮਿਲੇ, ਇਹ ਤੀਜਾ, ਇਹ ਤੀਜਾ ਪਦ ਹੈ। ਹਾਂਜੀ,
ਮੇਰੀ ਬੇਦਨ ਹਰ ਗੁਰ ਪੂਰਾ ਜਾਣੇ, ਹੋ ਰਹਿ ਨਾ ਸਕਾ ਬਿਨ ਨਾਮ ਵਖਾਣੇ।
ਗੁਰੂ ਮੇਰਾ ਪੂਰਾ ਜਾਣਦਾ ਮੇਰੇ ਅੰਦਰ ਦੇ ਦਰਦ ਨੂੰ, ਹੋਰ ਨਹੀਂ ਕੋਈ ਜਾਣ ਸਕਦਾ। ਤੇ ਮੈਨੂੰ ਫਿਰ ਪਹਿਲਾਂ ਮਿਲੇ ਸੰਗਤ, ਫਿਰ ਮਿਲਣ ਗੁਰਮੁਖ, ਫਿਰ ਮਿਲੇ ਗੁਰੂ, ਤੇ ਮਿਲਣ ਕਰਕੇ ਫਿਰ ਮੈਨੂੰ ਗੁਰੂ ਮਿਲਿਆ, ਫਿਰ ਉਹ ਦਏਗਾ ਕੀ ਜੀ? ਹਾਂਜੀ,
ਮੈਂ ਔਖਦ ਮੰਤਰ ਦੀਜੇ ਗੁਰ ਪੂਰੇ, ਮੈਂ ਹਰ ਹਰ ਨਾਮ ਉਧਰੀਏ ਜੀਓ।
ਮੈਨੂੰ ਗੁਰੂ ਮੰਤਰ ਦੇਵੇ, ਗਿਆਨ ਦੇਵੇ, ਸਮਝ ਦੇਵੇ, ਜਿਹੜਾ ਮੇਰਾ ਮਨ ਵਿਚਲਿਤ ਹੁੰਦਾ ਭਟਕਦਾ ਰਹਿੰਦਾ, ਮੇਰਾ ਮਨ ਟਿਕੇ, ਇਹ ਮੈਨੂੰ ਗੁਰੂ ਤੋਂ ਮਿਲੇ, ਮੰਤਰ ਮਿਲੇ, ਗਿਆਨ ਨਾਮ ਦੇ ਕੇ ਮੇਰਾ ਭਲਾ ਕਰ ਦੇਣ, ਉਧਾਰ ਕਰ ਦੇਣ ਮੇਰਾ। ਲਾਸਟ ਪੰਕਤੀ ਵਿੱਚ ਹੈ ਜੀ, ਫਿਰ ਪਰਮਾਤਮਾ ਮਿਲੇ, ਅਗਲੀ ਜਿਹੜੀ ਲਾਸਟ ਪਦ ਹੈ ਚੌਥਾ, ਪਹਿਲਾਂ ਸਤਸੰਗਤ, ਦੂਜਾ ਗੁਰੂ ਪਿਆਰਾ ਗੁਰਮੁਖ, ਤੀਜਾ ਗੁਰੂ, ਚੌਥਾ ਪਰਮਾਤਮਾ, ਅਸਲ ਮਿਲਾਪ ਫਿਰ ਹੋਵੇ। ਹਾਂਜੀ,
ਹਮ ਚਾਤ੍ਰਿਕ ਦੀਨ ਸਤਗੁਰ ਸ਼ਰਣਾਈ, ਹਰ ਹਰ ਨਾਮ ਬੂੰਦ ਮੁਖ ਪਾਈ।
ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾਣ ਕਰਕੇ ਹਰੀ ਹਰੀ ਦੀ ਬੂੰਦ ਐਸੀ, ਉਹ ਜਿਵੇਂ ਚਾਤ੍ਰਿਕ ਨੂੰ ਪਿਆਸ ਲੱਗਦੀ ਹੈ, ਸਵੰਤੀ ਬੂੰਦ ਨੂੰ ਤਰਸਦਾ ਹੈ, ਦਬੀਹਾ ਲੋਚਦਾ ਤਰਸਦਾ ਹੈ, ਇਦਾਂ ਹੀ ਕਹਿੰਦੇ ਸਾਡਾ ਮਨ ਵਿਆਕੁਲ ਹੋਇਆ ਹੈ, ਤੇ ਸਤਿਗੁਰੂ ਤੋਂ ਸਾਨੂੰ ਸਮਝ ਮਿਲੀ, ਗਿਆਨ ਮਿਲੀ, ਤੇ ਫਿਰ ਹੋਇਆ ਕੀ?
ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਏ ਜੀਓ।
ਹਰੀ ਕਹਿੰਦੇ ਪਰਮਾਤਮਾ ਸਮੁੰਦਰ ਹੈ ਤੇ ਮੈਂ ਮੱਛੀ, ਮੀਨੇ ਮੱਛੀ ਬਣ ਗਏ, ਬਸ ਫਿਰ ਐਸਾ ਆਨੰਦ ਬਣਿਆ ਜਿਵੇਂ ਉਹ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਮਹਾਰਾਜ ਰਵਿਦਾਸ ਜੀ ਕਹਿੰਦੇ ਤੂੰ ਦੀਵਾ ਬਣ ਜਾਈ ਮੈਂ ਬੱਤੀ ਬਣ ਜੂ, ਤੂੰ ਪਹਾੜ ਬਣ ਜਾਈ ਮੈਂ ਮੋਰ ਬਣ ਜੂ, ਤੂੰ ਬੱਦਲ ਬਣ ਜਾਈ ਮੈਂ ਮੋਰ ਬਣ ਜੂ। ਇਹ ਮਹਾਰਾਜ ਦਾ ਪ੍ਰੇਮ, ਤੇ ਜਦੋਂ ਲੱਗ ਜੇ ਨਾ ਗੁਰਮੁਖੋ ਲਗਨ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਮੌਜ ਵਿੱਚ ਬੈਠੇ ਨੇ, ਮਰਦਾਨੇ ਨੇ ਕੀਰਤਨ ਕੀਤਾ, ਤੇ ਮਰਦਾਨਾ ਕਮਾਲ ਦਾ ਕੀਰਤਨੀਆ ਸੀ ਗੁਰੂ ਨਾਨਕ ਦਾ, ਤੇ ਬੜੀ ਮਾਣ ਵਾਲੀ ਗੱਲ ਹੁੰਦੀ ਹੈ। ਮਰਦਾਨੇ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਨਾਲ ਲਾਈ ਤੇ ਨਿਭਾਈ। ਅਸਲ ਵਿੱਚ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਆਸ਼ਕ ਸਨ। ਜਦੋਂ ਇਸ਼ਕ ਹੋਵੇ ਨਾ ਫਿਰ ਪੈਸਿਆਂ ਦੀ ਗੱਲ ਨਹੀਂ ਹੁੰਦੀ, ਲਾਲਚ ਨਹੀਂ ਹੁੰਦਾ, ਲੋਭ ਨਹੀਂ ਹੁੰਦਾ। ਤਾਨਸੈਨ ਦੇ ਗੁਰੂ ਸੀ ਹਰੀਦਾਸ ਜੀ, ਬ੍ਰਿੰਦਾਵਨ ਕ੍ਰਿਸ਼ਨ ਭਗਤ ਸਨ। ਸੁਣੋ, ਤਾਨਸੈਨ ਦੇ ਗੁਰੂ, ਇੱਧਰ ਧਿਆਨ ਰੱਖਿਓ ਗੁਰਮੁਖੋ, ਇੱਧਰ ਤਾਨਸੈਨ ਦੇ ਗੁਰੂ ਹਰੀਦਾਸ ਤੇ ਹਰੀਦਾਸ ਦਾ ਗੁਰੂ ਭਾਈ ਮਰਦਾਨਾ। ਭਾਈ ਮਰਦਾਨਾ ਕੋਈ ਆਮ ਹਸਤੀ ਨਹੀਂ ਸੀ, ਬੜਾ ਕਮਾਲ ਦਾ ਗੰਧਰਵ ਸੀ। ਐਸਾ ਰਾਗੀ ਕਿ ਜਦੋਂ ਰਾਗ ਗਾਉਣਾ ਮਾਹੌਲ ਬਣਾ ਦੇਣਾ, ਬੱਦਲ ਆ ਜਾਂਦੇ ਸੀ ਜੇਕਰ ਉਹਨਾਂ ਨੇ ਜਦੋਂ ਮੇਘ ਰਾਗ ਗਾਉਣਾ ਤੇ ਮੇਘ ਵਰਸਣ ਲੱਗ ਜਾਂਦਾ ਸੀ, ਮੇਘ ਰਾਗ ਗਾਉਣਾ ਤੇ ਮੇਘ ਵਰਸਦਾ ਸੀ। ਤੇ ਜੇ ਕਿਤੇ ਬੈਠੇ ਬੈਠੇ ਰਾਗ ਗਾਉਣ ਵਾਲੇ ਗਾ ਦੇਣ ਨਾ, ਟਾਈਮ ਹੋਵੇ ਰਾਗ ਦਾ ਤੇ ਜਦੋਂ ਉਹ ਗਾਉਣ ਵਾਲੇ ਗਾਉਂਦੇ ਨੇ ਤੇ ਇੱਕ ਇੱਕ ਦਮ ਮਨ ਜਿਹੜਾ ਇੱਧਰ ਉੱਧਰ ਨਹੀਂ ਫਿਰ ਭੱਜ ਸਕਦਾ, ਤਾਰ ਜੋੜ ਦਿੰਦੇ ਨੇ ਜਿਹੜੇ ਪੱਕੇ ਰਾਗੀ ਹੁੰਦੇ, ਰਾਗ ਦੇ ਜਿਹੜੇ ਧਨੀ ਨੇ। ਤੇ ਮਰਦਾਨੇ ਨੂੰ ਮਹਾਰਾਜ ਦਾ ਹੁਕਮ ਸੀ ਕਰ ਕੀਰਤਨ, ਮਰਦਾਨਾ ਫਿਰ ਰੋਜ਼ ਕੀਰਤਨ ਰਬਾਬ ਵਜਾਇਆ ਕਰੇ। ਭੁੱਖਾ ਵੀ ਰਿਹਾ, ਤੰਗ ਵੀ ਰਿਹਾ, ਵੱਟੇ ਵੀ ਖਾਧੇ, ਲੋਕਾਂ ਦੇ ਬੜਾ ਕੁਝ ਸੁਣਿਆ ਮਾੜਾ ਚੰਗਾ, ਪਰ ਸਾਥ ਨਿਭਾਇਆ ਮਰਦਾਨੇ ਗੁਰੂ ਨਾਨਕ ਸਾਹਿਬ। ਤੇ ਕਦੀ ਕਦੀ ਆਖਿਆ ਕਰੇ, ਬਾਬਾ ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂਮ। ਕਿਵੇਂ? ਕਹਿੰਦੇ ਤੂੰ ਰੱਬ ਦਾ ਭਗਤ ਹੈ, ਤੂੰ ਰੱਬ ਦਾ ਪਿਆਰਾ ਹੈ, ਤੇ ਤੂੰ ਫਿਰ ਮੈਨੂੰ ਪਿਆਰਾ। ਤੇ ਪਾਤਸ਼ਾਹ ਲੋਕ ਜਾਣਦੇ ਹੈ ਤੈਨੂੰ ਰੱਬ ਦਾ ਪਿਆਰਾ ਕਹਿੰਦੇ ਹੈ, ਪਰਮਾਤਮਾ ਦਾ ਭਗਤ ਹੈ, ਪਰਮਾਤਮਾ ਨੂੰ ਗਾਉਣ ਵਾਲਾ ਹੈ, ਤੇ ਮੈਨੂੰ ਕਹਿੰਦੇ ਮਰਦਾਨਾ ਗੁਰੂ ਨਾਨਕ ਦਾ ਰਬਾਬੀ ਹੈ, ਮੈਂ ਕਿਹੜਾ ਘੱਟ ਹਾਂ, ਤੂੰ ਰੱਬ ਦਾ ਡੂਮ ਮੈਂ ਤੇਰਾ ਡੂਮ। ਬੜਾ ਪਿਆਰ ਭਾਈ ਮਰਦਾਨੇ ਦਾ ਗੁਰੂ ਨਾਨਕ ਸਾਹਿਬ ਦਾ। ਮਰਦਾਨੇ ਨੂੰ ਬੀਆ ਬੀ ਬਾਨ ਹੋਵੇ, ਜੰਗਲ ਹੋਵੇ, ਜਿੱਥੇ ਵੀ ਕਿਤੇ ਹੋਣ, ਰੋਜ਼ ਕੀਰਤਨ ਕਰਨਾ। ਤੇ ਭਾਈ ਮਰਦਾਨੇ ਨੇ ਐਸਾ ਕੀਰਤਨ ਕੀਤਾ ਜ ਰੰਗ ਵੱਜ ਗਿਆ, ਇੰਨਾ ਮਨ ਜੁੜਿਆ। ਅੱਜ ਗੁਰੂ ਸਾਹਿਬ ਥੋੜਾ ਚਿਰ ਰੁਕਿਆ ਕਰੇ ਕੀਰਤਨ, ਫਿਰ ਫਿਰ ਆਪ ਕੀਰਤਨ ਕਰਨ ਲੱਗ ਜਾਇਆ ਕਰੇ। ਬੜੀ ਮਸਤੀ, ਕੋਈ ਸੁਣਨ ਵਾਲਾ ਅੱਜ ਨਹੀਂ ਆਇਆ, ਕੋਈ ਨਹੀਂ ਆਇਆ, ਪਰ ਆਪਣੇ ਆਨੰਦ ਚ ਕੀਰਤਨ ਕਰਨਾ ਹੈ। ਆਪਣੇ ਪਿਆਰੇ ਨੂੰ ਸੁਣਾ ਰਹੇ ਨੇ, ਆਪਣੀ ਰੂਹ ਦੀ ਖੁਰਾਕ ਹੈ, ਕੋਈ ਆਵੇ ਕੋਈ ਨਾ ਆਵੇ ਕੀ ਫਰਕ ਪੈਣਾ। ਉੱਥੇ ਨੇੜੇ ਇੱਕ ਜ਼ਿਮੀਂਦਾਰ ਹੈ, ਉਹਦੀ ਘਰ ਵਾਲੀ ਬੀਬੀ ਖਾਣਾ ਲੈ ਕੇ ਜਿਵੇਂ ਦੁਪਹਿਰੇ ਭੱਤਾ ਲੈ ਕੇ ਆਉਣਾ, ਭੱਤੇ ਵਾਲਾ ਦੁਪਹਿਰ ਦਾ ਭੋਜਨ, ਦੁਪਹਿਰ ਦੀ ਚਾਹ ਜਿਵੇਂ ਜਾਂਦੀ ਹੈ ਲੋਕੀ ਖੇਤਾਂ 'ਚ ਲੈ ਕੇ ਜਾਂਦੇ, ਸਾਡੇ ਘਰਾਂ ਵਿੱਚ ਬੋਲਦੇ ਨੇ ਸਵੇਰ ਦੇ ਖਾਣੇ ਨੂੰ ਛਾਹ ਵੇਲਾ, ਜਿਹੜਾ ਸਵੇਰੇ ਖਾਣਾ ਹੁੰਦਾ ਉਹਨੂੰ ਛਾਹ ਵੇਲਾ ਕਹਿੰਦੇ, ਦੁਪਹਿਰੇ ਜਿਹੜਾ ਖਾਣਾ ਖਾਂਦੇ ਉਹਨੂੰ ਭੱਤੇ ਵੇਲਾ, ਭੱਤਾ ਲੈ ਕੇ ਜਾਣਾ ਭੱਤਾ ਭੱਤੇ ਵੇਲਾ, ਤੇ ਜਿਹੜਾ ਸ਼ਾਮ ਨੂੰ ਖਾਣਾ ਲੌਡੇ ਵੇਲਾ, ਸ਼ਾਮ ਨੂੰ ਜਿਹੜਾ 4-5 ਵਜੇ ਉਹਨੂੰ ਇੱਦਾਂ ਕਹਿਣਾ, ਟਾਈਮ ਹੁੰਦੇ ਸੀ ਅਲੱਗ ਅਲੱਗ। ਤੇ ਉਹਨੇ ਦੁਪਹਿਰ ਦਾ ਖਾਣਾ ਲੈ ਕੇ ਆਪਣੇ ਘਰ ਵਾਲੇ ਵਾਸਤੇ ਆਉਣਾ, ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਪਹਿਲਾ ਦਿਨ ਉਹਨੇ ਸੁਣਿਆ। ਹੁਣ ਉਹ ਖੁਦ ਵੀ ਬੀਬੀਆਂ ਜਿਵੇਂ ਪਿੰਡਾਂ 'ਚ ਗਾਉਂਦੀਆਂ ਹੈ, ਉਹਨੂੰ ਸੁਰ ਦਾ ਪਤਾ ਹੈ, ਤਾਲ ਦਾ ਪਤਾ ਹੈ, ਬੜੀ ਆਵਾਜ਼ ਰਸੀਲੀ ਹੈ ਬੀਬੀ ਦੀ, ਮਿੱਠੀ ਆਵਾਜ਼ ਹੈ, ਬੜਾ ਆਨੰਦ ਆਉਂਦਾ। ਇਹਨੂੰ ਰਸ ਬੜਾ ਆਇਆ, ਕਹਿੰਦੀ ਪਤਾ ਨਹੀਂ ਕੌਣ ਗਾਉਂਦਾ ਹੈ, ਖੇਤਾਂ ਦੇ ਵਿੱਚ ਆਵਾਜ਼ ਆਉਂਦੀ ਹੈ। ਕਿੰਨਾ ਚਿਰ ਖੜ ਕੇ ਘਰ ਵਾਲੇ ਦਾ ਖਾਣਾ ਦੇ ਕੇ ਵਾਪਸ ਮੁੜੀ ਵੀ ਫਿਰ ਖੜੀ ਰਹੀ, ਸੁਣਦੀ ਰਹੀ। ਅਗਲਾ ਦਿਨ ਹੋਇਆ, ਕਮਾਲ ਦੀ ਗੱਲ ਇਹ ਹੈ, ਫਿਰ ਕੀਰਤਨ ਹੋ ਰਿਹਾ, ਫਿਰ ਸੁਣਿਆ। ਤੀਜਾ ਦਿਨ ਇਹ ਤੁਰਿਆ ਨਹੀਂ ਗਿਆ, ਜਿਵੇਂ ਸੱਪ ਬੀਨ 'ਤੇ ਜਾਂਦਾ ਨਾ, ਰਹਿ ਨਹੀਂ ਸਕਦਾ, ਇੱਦਾਂ ਫਿਰ ਉਹਦੇ ਅੰਦਰ ਲਗਨ ਲੱਗੀ, ਕਹਿੰਦੀ ਵੀ ਮੈਂ ਤਾਂ ਜਾਣਾ ਹੀ ਜਾਣਾ। ਇਹ ਫਿਰ ਘਰ ਵਾਲੇ ਨੂੰ ਖਾਣਾ ਖਵਾ ਕੇ ਆਪਣੇ ਨੂੰ ਫਿਰ ਇਹ ਕੌਣ ਨੇ ਮੁਸਾਫਰ, ਕੌਣ ਆਏ ਨੇ, ਇੰਨਾ ਪਿਆਰਾ ਗਾਉਂਦੇ ਆ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕੀਤੇ, ਅੱਖਾਂ ਨੇਤਰ ਪਾਤਸ਼ਾਹ ਦੇ ਬੰਦ ਨੇ, ਤੇ ਭਾਈ ਮਰਦਾਨਾ ਮਿੱਠੀ ਮਿੱਠੀ ਰਬਾਬ ਵਜਾ ਰਿਹਾ, ਤੇ ਨਾਲ ਭਾਈ ਮਰਦਾਨਾ ਕਦੇ ਕਦੇ ਸ਼ਬਦ ਪੜ੍ਹਦਾ। ਗੁਰੂ ਨਾਨਕ ਪਾਤਸ਼ਾਹ ਇੱਦਾਂ ਬੈਠੇ ਆ, ਜਦੋਂ ਇਹ ਲੱਗੀ ਜਾਣ ਭਾਈ ਮਰਦਾਨੇ ਨੇ ਇਸ਼ਾਰਾ ਕਰਤਾ ਵੀ ਨੇਤਰ ਬੰਦ ਨੇ, ਆਰਾਮ ਨਾਲ ਬੈਠ ਜਾ। ਸਾਹਮਣੇ ਬੈਠ ਗਈ ਤੇ ਟਿਕਟਕੀ ਲਗਾ ਕੇ ਗੁਰੂ ਨਾਨਕ ਪਾਤਸ਼ਾਹ ਵੱਲ ਵੇਖਦੀ ਰਹੀ। ਉਧਰੋਂ ਕੀਰਤਨ ਹੁੰਦਾ ਰਿਹਾ, ਵੈਰਾਗ ਸ਼ੁਰੂ ਹੋ ਗਿਆ, ਅੱਖਾਂ ਵਿੱਚ ਤ੍ਰਿਪ ਤ੍ਰਿਪ ਹੰਝੂ ਚੱਲਦੇ ਆ, ਬੜਾ ਵੈਰਾਗ ਚ ਆ ਗਈ, ਰੋਈ ਜਾਏ ਬੈਠੀ। ਤੇ ਮਹਾਰਾਜ ਨੇ ਆਪਣੀ ਮਸਤੀ ਦੇ ਜਾ ਕੇ ਨਾ ਅੱਖਾਂ ਨੇਤਰ ਬੰਦ ਹੀ ਸੀ, ਪਹਿਲਾਂ ਮਰਦਾਨਾ ਗਾਉਂਦਾ ਸੀ, ਫਿਰ ਵਿੱਚ ਵਿੱਚ ਗੁਰੂ ਨਾਨਕ ਪਾਤਸ਼ਾਹ ਗਾਉਣ ਲੱਗ ਪਏ। ਜਦੋਂ ਗੁਰੂ ਨਾਨਕ ਨੇ ਗਾਇਆ, ਇਹਦਾ ਤੇ ਸਾਰਾ ਹੀ ਸਰੀਰ ਅੰਦਰੋਂ ਝੂਮਣ ਲੱਗ ਗਿਆ, ਜਿਵੇਂ ਰੋਮ ਰੋਮ ਖਿੜ ਜਾਂਦਾ ਨਾ, ਏਦਾਂ ਹੋਇਆ। ਕੀਰਤਨ ਹੁੰਦਾ ਰਿਹਾ, ਇਹ ਸੁਣਦੀ ਰਹੀ, ਸਮਾਪਤੀ ਹੋਈ। ਮਹਾਰਾਜ ਨੇ ਨੇਤਰ ਖੋਲੇ, ਏਦਾਂ ਅੱਖ ਚੱਖ ਪਾਈ, ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨੇ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ। ਨਿਹਾਲ ਹੋ ਗਈ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ, ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ ਐ। ਭੁੱਖ ਲੈ ਗਈ ਜਨਮਾਂ ਜਨਮਾਂ ਦੀ। ਇਹਨੇ ਨਾ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨੇ ਨੇ ਪੁੱਛਿਆ, ਮੈਂ ਮੱਥਾ ਟੇਕ ਲਵਾਂ? ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਟੇਕ ਲੈਣ ਦਿਓ। ਫਿਰ ਚਰਨਾਂ ਤੇ ਸਿਰ ਰੱਖਿਆ, ਗੁਰੂ ਨਾਨਕ ਸਾਹਿਬ ਨੇ ਸਿਰ ਤੇ ਹੱਥ ਰੱਖਿਆ, ਹੱਥ ਕਾਹਦਾ ਰੱਖਿਆ, ਰੋਮ ਰੋਮ ਖਿੜ ਗਿਆ। ਏਦਾਂ ਲੱਗੇ ਵੀ ਉਹ ਜਿਹੜਾ ਕੀਰਤਨ ਹੈ ਰੋਮ ਰੋਮ ਚ ਹੁੰਦਾ, ਰੋਮ ਰੋਮ ਚ ਹੁੰਦਾ, ਇੰਨਾ ਆਨੰਦ ਆਇਆ। ਗੁਰੂ ਸਾਹਿਬ ਦੇ ਦੀਦਾਰ ਕਰਕੇ ਗੁਰੂ ਸਾਹਿਬ ਨੇ ਸਿਰ ਤੇ ਹੱਥ ਰੱਖ ਦਿੱਤਾ ਤੇ ਜੀਵਨ ਨਿਹਾਲ ਹੋ ਗਿਆ। ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ,
ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ,
ਮੈਂ ਨਿਹਾਲ ਦਾ
ਪੜੋ।
ਮੈਂ ਫੇਸ ਕਟਾਓ, ਮੈਂ ਨਿਹਾਲ ਦਾਤਿਆ ਜੀ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ ਜੀ, ਮੈਂ ਨਿਹਾਲ ਦਾਤਿਆ,
ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ ਦਾਤਿਆ,
ਮੈਂ ਨਿਹਾਲ,
ਤੂੰ ਤੇ ਸ਼ਾਹਾਂ ਦਾ ਏ ਸ਼ਾਹ, ਮੈਂ ਕੰਗਾਲ ਦਾਤਿਆ, ਸ਼ਾਹਾਂ ਦਾ ਏ ਸ਼ਾਹ, ਮੈਂ ਕੰਗਾਲ ਦਾਤਿਆ,
ਨਿਹਾਲ ਦਾਤਿਆ ਜੀ, ਮੈਂ ਨਿਹਾਲ ਦਾਤਿਆ, ਨਿਹਾਲ ਦਾਤਿਆ ਜੀ, ਮੈਂ ਨਿਹਾਲ ਦਾਤਿਆ,
ਨਿਹਾਲ ਦਾਤਿਆ,
ਸ਼ਾਹਾਂ ਦਾ ਸ਼ਾਹ, ਮੈਂ ਕੰਗਾਲ
ਦਾਤਿਆ,
ਨਿਹਾਲ ਦਾਤਿਆ ਜੀ, ਮੈਂ ਨਿਹਾਲ ਦਾਤਿਆ, ਮੈਂ ਨਿਹਾਲ
ਜੱਜ
ਕੇ, ਮੈਂ
ਮਹਾਰਾਜ ਦੇ ਦੀਦਾਰ ਵੀ ਹੋ ਗਏ,
ਚਰਨਾਂ ਤੇ ਸਿਰ ਵੀ ਰੱਖ ਲਿਆ ਤੇ ਨਮਸਕਾਰ ਵੀ ਹੋ ਗਈ। ਐਸੀ ਚਰਨਾਹਟ ਛਿੜੀ ਨਾ ਗੁਰਮੁਖੋ, ਮਹਾਰਾਜ ਦੇ ਚਰਨਾਂ ਦੇ ਨਾਲ ਮਸਤਕ ਲੱਗਿਆ ਜਦੋਂ ਮਸਤਕ। ਮਹਾਰਾਜ ਰਣਜੀਤ ਸਿੰਘ ਨੇ ਪੁੱਛਿਆ ਸੀ, ਇੱਕ 100 ਸਾਲ ਦੀ ਉਮਰ ਦਾ ਬਜ਼ੁਰਗ ਮਿਲਿਆ ਸੀ। ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗਾ ਵੀ ਇਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ। ਉਹ ਬਜ਼ੁਰਗ ਲੱਭਿਆ, ਮਹਾਰਾਜ ਨੇ ਕਿਹਾ ਸੀ ਜਿਹਨੇ ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਕੀਤੇ ਹੁਣ ਮੈਨੂੰ ਦੱਸੋ। ਤੇ ਲੱਭਦਿਆਂ ਲੱਭਦਿਆਂ ਲੱਭ ਗਿਆ, ਉਹ ਬਜ਼ੁਰਗ ਨੂੰ ਬੁਲਾਇਆ, ਉੱਚੇ ਤਖ਼ਤ ਤੇ ਬਾਇਆ, ਆਪ ਰਾਜਾ ਬੈਠਾ ਨੀਵਾਂ। ਤੇ ਮਹਾਰਾਜ ਰਣਜੀਤ ਸਿੰਘ ਨੇ ਕਿਹਾ, ਬਾਬਾ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ, ਤੂੰ ਕੀਤੇ ਨੇ? ਕਹਿੰਦਾ 10 ਸਾਲ ਦੱਸ ਜਦੋਂ ਮੈਂ ਕੀਤੇ। ਮੈਂ 10 ਸਾਲ ਦਾ ਜੋ ਗੁਰੂ ਗੋਬਿੰਦ ਸਿੰਘ ਦਰਸ਼ਨ ਕੀਤੇ। ਕਹਿੰਦੇ ਕਿਵੇਂ ਦੇ ਸੀ ਪਾਤਸ਼ਾਹ? ਕਹਿੰਦੇ ਜਿਹੜਾ ਇੱਕ ਵਾਰੀ ਦੀਦਾਰ ਕਰ ਲੈਂਦਾ ਸੀ ਉਹਨਾਂ ਦੇ ਹੋ ਜਾਂਦਾ ਸੀ। ਕਿਵੇਂ? ਕਹਿੰਦਾ ਜਦੋਂ ਚਰਨਾਂ ਤੇ ਨਮਸਕਾਰ ਕਰੀਦੀ ਸੀ ਨਾ ਤੇ ਸਾਰੇ ਸਰੀਰ ਦੇ ਵਿੱਚ ਇੱਦਾਂ ਜਿਵੇਂ ਬਿਜਲੀ ਹੁੰਦੀ, ਚਰਨਾਹਟ ਛਿੜ ਜਾਂਦੀ। ਉਹਨਾਂ ਦੇ ਨਮਸਕਾਰ ਚਰਨਾਂ ਦੇ ਉੱਤੇ ਜਦੋਂ ਛੋਹ ਮਿਲਦੀ ਸੀ ਨਾ, ਕਦੇ ਜਿਹਦੇ ਸਿਰ ਤੇ ਕਦੇ ਹੱਥ ਰੱਖਦੇ ਸੀ, ਜਿਹੜਾ ਬੰਦਾ ਉਹਨਾਂ ਦੇ ਸਰੀਰ ਨੂੰ ਮੱਥਾ ਟੇਕਦਾ ਸੀ, ਕਦੇ ਉਹਨਾਂ ਦੇ ਚਰਨਾਂ ਦੇ ਨਾਲ ਜਦੋਂ ਸਿਰ ਲੱਗਦਾ ਸੀ, ਇੱਕਦਮ ਸੁੰਨ ਹੋ ਜਾਂਦਾ ਸੀ ਸਾਰਾ ਸਰੀਰ। ਮੈਂ ਦੀਦਾਰ ਕੀਤੇ ਗੁਰੂ ਨਾਨਕ ਸਾਹਿਬ ਵੇਲੇ ਵੀ ਇੱਦਾਂ ਹੀ ਹੋਇਆ। ਚਲੋ ਗੱਲ ਮੁਕਾਈਏ। ਬੀਬੀ ਆ ਗਈ ਘਰ, ਕਹਿੰਦੀ ਮਹਾਰਾਜ ਜੇ ਹੁਕਮ ਕਰੋ ਕੱਲ੍ਹ ਨੂੰ ਤੁਹਾਡੇ ਲਈ ਦੁੱਧ ਲਿਆਵਾਂ। ਕਈ ਦਿਨ ਹੋ ਗਏ ਨੇ ਕੁਝ ਛਕਿਆ ਨਹੀਂ, ਮੈਂ ਵੇਖ ਰਹੀ ਹਾਂ ਕੋਈ ਆਇਆ ਨਹੀਂ, ਤੁਸੀਂ ਕਿਤੇ ਗਏ ਨਹੀਂ। ਮਹਾਰਾਜ ਕਹਿੰਦੇ ਬੀਬਾ ਤੇਰੀ ਮਰਜ਼ੀ ਹੈ, ਸਾਡੀ ਕੋਈ ਇੱਛਾ ਨਹੀਂ, ਸਾਡੀ ਕੋਈ ਇੱਛਾ ਨਹੀਂ। ਜੇ ਤੇਰਾ ਮਨ ਹੈ ਥੱਲੇ ਆਈ ਛਕ ਲਾਂਗੇ। ਘਰੇ ਗਈ, ਸਾਰੀ ਰਾਤ ਉਸੇ ਮਸਤੀ ਦੇ ਵਿੱਚ ਬੜੇ ਆਨੰਦ ਚ ਰਹੀ। ਅਗਲਾ ਦਿਨ ਹੋਇਆ, ਘਰ ਵਾਲੇ ਦਾ ਖਾਣਾ ਖਵਾ ਕੇ ਫਿਰ ਵਾਪਸ ਘਰ ਆਈ। ਦੁੱਧ ਗਰਮ ਕਰਕੇ ਗੜਵੀ ਚ ਪਾ ਕੇ, ਬਾਟੀਆਂ ਲੈ ਕੇ, ਭਾਂਡੇ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਹੁੰਦੇ ਸੀ ਸਰਬ ਲੋਹ ਦੇ, ਉਹ ਸਾਰੇ ਭਾਂਡੇ ਲੈ ਲਿਜਾ ਕੇ ਫਿਰ ਇਹਨੇ ਦੁੱਧ ਛਕਾਇਆ ਗੁਰੂ ਨਾਨਕ ਸਾਹਿਬ ਨੂੰ। ਦੁੱਧ ਜਦੋਂ ਲੈ ਕੇ ਗਏ, ਮਹਾਰਾਜ ਕਹਿੰਦੇ 3 ਭਾਂਡਿਆਂ ਚ ਪਾ ਲੈ। ਕਹਿੰਦੇ ਮਹਾਰਾਜ 3 ਕਾਹਦੇ? ਕਹਿੰਦੇ ਇੱਕ ਤੇਰਾ, ਇੱਕ ਮਰਦਾਨੇ ਦਾ, ਇੱਕ ਮੇਰਾ, 3 ਹਿੱਸਿਆਂ ਚ ਪਾ। ਚਲੋ 3 ਨੇ ਛਕਿਆ। ਮਹਾਰਾਜ ਹੁਕਮ ਕਰੋ ਮੈਂ ਕੱਲ ਫਿਰ ਦੁੱਧ ਲੈ ਆਵਾਂ। ਚਲੋ ਅਗਲੇ ਦਿਨ ਫਿਰ ਦੁੱਧ ਲੈ ਗਈ। 3 ਦਿਨ ਮਹਾਰਾਜ ਮੈਂ ਫਿਰ ਦੁੱਧ ਲੈ ਆਵਾਂ। ਚਲੋ ਰੋਜ਼ ਦੁੱਧ ਲਿਆਉਣ ਲੱਗ ਪਈ, ਪਰ ਬੜੀ ਮਸਤ ਤੇ ਬੜੀ ਖੁਸ਼। ਤੇ ਗੁਰੂ ਸਾਹਿਬ ਉੱਥੇ ਹੀ ਟਿਕੇ ਨੇ, ਬੈਠਿਆ ਕਰੇ, ਸੁਣਿਆ ਕਰੇ, ਬੜਾ ਆਨੰਦ ਆਇਆ ਕਰੇ ਮਹਾਰਾਜ ਦੇ ਦਰਸ਼ਨ ਕਰਕੇ। ਰੋਜ਼ ਦੀਦਾਰ ਕਰੇ ਕਈ ਕਈ ਘੰਟੇ। ਤੇ ਕਿਸੇ ਨੇ ਇਹਦੇ ਘਰ ਵਾਲੇ ਨੂੰ ਦੱਸਿਆ, ਇਹਦੇ ਘਰ ਵਾਲੇ ਦਾ ਨਾਂ ਦੋਦਾ। ਭਾਈ ਦੋਦੇ ਦਾ ਇਤਿਹਾਸ ਕਦੇ ਭਾਈ ਵੀਰ ਸਿੰਘ ਦਾ ਲਿਖਿਆ ਪੜ੍ਹਿਓ, ਉਹਨਾਂ ਨੇ ਬੜੇ ਵਜਦ ਵਿੱਚ ਆ ਕੇ ਬੜਾ ਲੰਮਾ ਲਿਖਿਆ। ਉਹ ਦੋਦਾ ਇਹਦੇ ਘਰ ਵਾਲਾ ਸੀ ਬੀਬੀ ਦੇ। ਉਹਨੂੰ ਕਿਸੇ ਨੇ ਦੱਸਿਆ, ਤੇਰੇ ਘਰ ਵਾਲੀ ਬੀਬੀ ਨਾ ਰੋਜ਼ ਜਾਂਦੀ ਹੈ ਸ਼ਾਮ ਨੂੰ, ਇਹ ਪਤਾ ਨਹੀਂ ਕਿੱਥੇ ਜਾਂਦੀ। ਤੇ ਉਹ ਕਾਲਾ ਪੈਣ ਵਾਲਾ ਬੰਦਾ ਨਹੀਂ ਸੀ ਵੀ ਕਿਸੇ ਤੋਂ ਸੁਣ ਲਵੇ ਤੇ ਇੱਕਦਮ ਅੱਗ ਬਬੂਲਾ ਹੋ ਗਿਆ। ਉਹਨੂੰ ਭਰੋਸਾ ਸੀ ਆਪਣੀ ਘਰ ਵਾਲੀ ਤੇ ਵੀ ਗਲਤ ਨਹੀਂ ਕਿਤੇ ਜਾ ਸਕਦੀ, ਜਾਂਦੀ ਹੈ ਕਿਤੇ ਠੀਕ ਜਾਂਦੀ ਹੋਣੀ ਹੈ, ਗਲਤ ਤੇ ਜਾ ਨਹੀਂ ਸਕਦੀ, ਇਦਾਂ ਦੀ ਔਰਤ ਮੇਰੀ ਘਰ ਵਾਲੀ ਹੈ ਨਹੀਂ। ਫਿਰ ਇਹਨੇ ਪਿੱਛਾ ਕੀਤਾ ਦੋਦੇ ਨੇ, ਉਹਨੇ ਉਵੇਂ ਜਿਵੇਂ ਤਿਆਰੀ ਕੀਤੀ, ਦੁੱਧ ਗਰਮ ਕੀਤਾ, ਭਾਂਡੇ ਲਏ, ਗੜਵੀ ਲਈ, ਤਿਆਰ ਕਰਕੇ ਤੁਰ ਪਈ। ਇਹ ਫਿਰ ਮਗਰ ਤੁਰਿਆ, ਹੱਥ ਵਿੱਚ ਸੋਟਾ ਫੜਿਆ, ਵੇਖਦਾ ਕਿੱਥੇ ਚੱਲੀ ਹੈ, ਲੋਕ ਗੱਲਾਂ ਕਰਦੇ ਨੇ ਪਿੰਡ 'ਚ, ਪਤਾ ਲੱਗ ਗਿਆ ਮੈਨੂੰ ਲੱਗਿਆ ਹੀ ਨਹੀਂ। ਉਹ ਜਦੋਂ ਚੱਲਦੀ ਚੱਲਦੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਦੀ ਹੈ, ਝਾੜੀ ਦੇ ਓਹਲੇ ਲੁਕ ਗਿਆ। ਜਦੋਂ ਇਹ ਵੇਖਿਆ ਵੀ ਕੀਰਤਨ ਹੋ ਰਿਹਾ, ਕੌਣ ਬੈਠੇ ਨੇ, ਕੋਈ ਫਕੀਰ ਕੋਈ ਸਾਧੂ ਲੱਗਦੇ ਹੈ, ਕਹਿੰਦਾ ਮਾੜੇ ਥਾਂ ਤੇ ਨਹੀਂ ਆਈ, ਆਈ ਤੇ ਚਲੋ ਠੀਕ ਹੀ ਹੈ, ਗਲਤ ਥਾਂ ਤੇ ਨਹੀਂ, ਦੁੱਧ ਪਿਉਣ ਆ ਗਈ ਚੱਲ ਇਹਨਾਂ ਨੂੰ, ਪਰ ਪੁੱਛਿਆ ਨਹੀਂ, ਦੱਸਿਆ ਨਹੀਂ ਮੈਨੂੰ। ਇੱਦਾਂ ਕਰਕੇ ਜਦੋਂ ਦੁੱਧ ਪਾਇਆ 3 ਬਾਟਿਆਂ ਚ, ਮਹਾਰਾਜ ਕਹਿੰਦੇ ਅੱਜ 4 ਚ ਪਾ ਲੈ। ਮਹਾਰਾਜ 4ਵਾਂ ਬਾਟਾ ਕਿਹਦਾ? ਕਹਿੰਦੇ ਉਹ ਝਾੜੀ ਓਹਲੇ ਲੁਕਿਆ ਨੂੰ ਲੈ ਕੇ ਆ ਜਾ। ਫਿਰ ਇਹ ਬੀਬੀ ਗਈ, ਕੌਣ ਲੁਕਿਆ? ਜਦੋਂ ਜਾ ਕੇ ਵੇਖਿਆ ਇਹਦੇ ਘਰ ਵਾਲਾ ਹੀ ਹੈ। ਕਹਿੰਦੀ ਜੀ ਆ ਜਾਓ, ਕਹਿੰਦੀ ਵੇਖ ਲਿਆ, ਕਹਿੰਦਾ ਵੇਖ ਲਿਆ ਮੈਨੂੰ, ਕਹਿੰਦੇ ਮੈਨੂੰ ਤੇ ਇਹ ਲੱਗਦਾ ਇਹਨਾਂ ਨੂੰ ਸਾਰਾ ਕੁਛ ਦਿਸਦਾ, ਇਹਨਾਂ ਨੂੰ ਸਾਰਾ ਹੀ ਪਤਾ, ਝਾੜੀ ਦੇ ਓਹਲੇ ਕੀ ਹੈ ਤੇ ਹੋਰ ਵੀ ਬਹੁਤ ਕੁਝ ਵੇਖ ਲੈਂਦੇ ਆ। ਆ ਜਾ ਸਤਿਗੁਰੂ ਵਾਜਾਂ ਮਾਰਦੇ, ਕਾਹਨੂੰ ਲੁਕਿਆ ਤੂੰ ਕਰਮਾਂ ਦਾ ਮਾਰਿਆ, ਆ ਜਾ ਸਤਿਗੁਰੂ ਵਾਜਾਂ ਮਾਰਦੇ। ਆਪਾਂ ਧਾਰਨਾ ਗਾਉਂਦੇ ਰਹੇ, ਪਹਿਲਾਂ ਆਇਆ ਬੈਠਾ ਦੁੱਧ ਛੱਕ ਭਾਈ ਤੇ ਅੱਗੋਂ ਹਾਸੇ ਚ ਕਹਿ ਦਿੱਤਾ, ਕਹਿੰਦਾ ਮਹਾਰਾਜ ਮੇਰੇ ਤੇ ਘਰੋਂ ਆਇਆ, ਤੁਸੀਂ ਛੱਕ ਲਓ, ਤੁਹਾਨੂੰ ਕਦੇ ਕਦੇ ਮਿਲਦਾ, ਮੈਂ ਤੇ ਰੋਜ਼ ਦੁੱਧ ਹੀ ਪੀਨੇ, ਸਾਡੇ ਤੇ ਘਰੋਂ ਹੀ ਆਇਆ, ਏਦਾਂ ਕਹਿ ਦਿੱਤਾ। ਮਹਾਰਾਜ ਕਹਿੰਦੇ ਛੱਕ ਲੈ ਦੁੱਧ ਛੱਕ, ਮਹਾਰਾਜ ਮੇਰੇ ਤੇ ਘਰੋਂ ਹੀ ਆਇਆ, ਮੈਂ ਕੀ ਛੱਕਣਾ। ਮਹਾਰਾਜ ਕਹਿੰਦੇ ਚੰਗਾ ਫਿਰ ਦੁੱਧ ਬਾਅਦ ਚ ਪੀਂਦੇ ਆ, ਪਹਿਲਾਂ ਐਂ ਕਰਾਂ, ਨਾਲ ਨਦੀ ਵਗਦੀ ਹੈ, ਜਾ ਜਾ ਕੇ ਪਾਣੀ ਲੈ ਕੇ ਆ, ਹੱਥ ਪੈਰ ਧੋਈਏ। ਪਾਣੀ ਲੈਣ ਗਿਆ, ਮਹਾਰਾਜ ਨੇ ਇਹ ਵੀ ਕਿਹਾ ਧਿਆਨ ਨਾਲ ਵੇਖ ਲਈ ਮਾੜਾ ਜਿਹਾ। ਉਹ ਜਦੋਂ ਗਿਆ ਤੇ ਇਹਨੂੰ ਨਦੀ ਪਾਣੀ ਦੀ ਨਜ਼ਰ ਨਹੀਂ ਆਈ। ਅੱਜ ਕਹਿੰਦੇ ਇਹਨੂੰ ਏਦਾਂ ਲੱਗਿਆ ਵੀ ਨਦੀ ਕੋਈ ਦੁੱਧ ਦੀ ਵਗਦੀ ਹੈ, ਤੇ ਦਿਮਾਗ ਟਿਕਾਣੇ ਆ ਗਿਆ ਵੀ ਮੈਂ ਕੀ ਸਮਝਦਾ ਸੀ, ਇਹ ਕੀ ਖੇਡ ਵਰਤ ਗਈ। ਭੱਜਿਆ ਆਇਆ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਕਹਿੰਦਾ ਮਹਾਰਾਜ ਭੁੱਲ ਹੋ ਗਈ, ਮੈਂ ਤੇ ਐਵੇਂ ਹੀ ਸਮਝ ਲਿਆ। ਫਿਰ ਬੜਾ ਰੋਇਆ, ਕਹਿੰਦਾ ਮਹਾਰਾਜ ਮੇਰੇ ਤੇ ਵੀ ਮਿਹਰ ਕਰੋ, ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਕੀ ਚਾਹੁੰਦਾ ਹੈ? ਘਰ ਵਾਲੀ ਬੀਬੀ ਕੋਲ ਬੈਠੀ ਸੀ, ਉਹ ਕਹਿੰਦੀ ਦੋਦੇ ਨੂੰ, ਕਹਿੰਦੀ ਇਹ ਉਹ ਦਾਤ ਵੰਗ ਜਿਹੜੀ ਮੈਨੂੰ ਮਿਲੀ। ਕਹਿੰਦੇ ਤੈਨੂੰ ਕੀ ਮਿਲਿਆ? ਕਹਿੰਦੇ ਮੈਂ ਮੱਥਾ ਟੇਕਿਆ ਸੀ ਇਹਨਾਂ ਦੇ ਚਰਨਾਂ ਤੇ, ਤੇ ਇਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਸੀ। ਉਸ ਦਿਨ ਤੋਂ ਲੈ ਕੇ ਆਹ ਦਿਨ ਆ ਗਿਆ, ਐਸਾ ਨਸ਼ਾ ਐਸਾ ਰੰਗ ਹੈ ਜਿਹੜਾ ਲੈ ਨਹੀਂ ਰਿਹਾ। ਮਨ ਮਤਵਾਲਾ ਹੋ ਗਿਆ, ਮਨ ਮਤਵਾਲਾ ਹੋ ਗਿਆ, ਮਸਤ ਹੋ ਗਿਆ। ਤੇ ਤੁਸੀਂ ਨਾ ਉਹ ਦਾਤ ਮੰਗੋ ਜਿਹੜੀ ਮੈਨੂੰ ਮਿਲੀ ਹੈ। ਬਸ ਫਿਰ ਜਦੋਂ ਘਰ ਵਾਲੀ ਨੇ ਆਖਿਆ ਜਦੋਂ ਘਰ ਵਾਲੀ ਦੇ ਕਹਿਣ ਦੇ ਉੱਤੇ ਫਿਰ ਇਹਨੇ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦਾ ਜੀ ਮੇਰੇ ਤੇ ਵੀ ਕਿਰਪਾ ਕਰੋ। ਕਿਹਦੀ ਕਿਰਪਾ ਚਾਹੁੰਦਾ? ਕਹਿੰਦਾ ਜਿਹੜੀ ਮੇਰੇ ਘਰ ਵਾਲੀ ਤੇ ਕੀਤੀ, ਜਿਹੜਾ ਇਹਨੂੰ ਰੰਗ ਚਾੜਿਆ ਮੈਨੂੰ ਵੀ ਚਾੜੋ, ਜਿਹੜੀ ਇਹਦੇ ਕੋਲ ਮਸਤੀ ਹੈ ਮੇਰੇ ਚ ਵੀ ਹੋਵੇ। ਫਿਰ ਗੁਰਮੁਖੋ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ, ਐਸਾ ਮਸਤ ਹੋਇਆ ਇਹਨਾਂ ਮਹਾਰਾਜ ਹੁਣ ਅੱਜ ਮਰ ਜਾ ਤਾਂ ਕੋਈ ਫਰਕ ਨਹੀਂ। ਮੈਂ ਕੀ ਲੈਣਾ ਜੀ ਕੇ ਪ੍ਰੇਮ ਪਿਆਲਾ, ਪੀ ਕੇ ਮਨ ਮਤ ਵਾਲਾ ਤੇਰਾ,
ਪੀ ਕੇ ਪ੍ਰੇਮ ਪਿਆਲਾ, ਪੀ ਕੇ ਮਨ ਮਤ ਵਾਲਾ ਤੇਰਾ।
ਮੈਂ ਕੀ ਲੈਣਾ ਜੀ ਕੇ ਪ੍ਰੇਮ ਪਿਆਲਾ, ਪੀ ਕੇ ਮਨ ਮਤ ਵਾਲਾ ਤੇਰਾ, ਮਨ ਮਤ ਵਾਲਾ ਤੇਰਾ।
ਮੈਂ ਕੀ ਲੈਣਾ ਜੀ ਕੇ ਪ੍ਰੇਮ ਪਿਆਲਾ, ਜੀ ਕੇ ਮਨ ਮਤ ਵਾਲਾ ਤੇਰਾ।
ਮੈਂ ਕੀ ਲੈਣਾ ਗੱਜ ਕੇ, ਮੈਂ ਕੀ ਲੈਣਾ ਜੀ ਕੇ ਜੀ ਪ੍ਰੇਮ ਪਿਆਲਾ, ਕੇ ਮਨ ਮਤ ਵਾਲਾ ਤੇਰਾ।
ਸਰੀਰ ਵੀ ਚਲਿਆ ਜਾਵੇ ਹੁਣ ਕੋਈ ਪਰਵਾਹ ਨਹੀਂ, ਇੰਨਾ ਮਨ ਮਸਤ ਹੋ ਗਿਆ। ਫਿਰ ਐਸਾ ਰੰਗ ਚੜਿਆ, ਕਹਿੰਦਾ ਮਹਾਰਾਜ ਮੈਂ ਜਾਣ ਨਹੀਂ ਦੇਣਾ। ਮਹਾਰਾਜ ਕਹਿੰਦੇ ਜਾਣਾ ਹੈ। ਇਹ ਦੋਵੇਂ ਪਤੀ ਪਤਨੀ ਨੇ ਇੰਨਾ ਪ੍ਰੇਮ ਕੀਤਾ, ਇੱਥੇ ਮਹਾਰਾਜ ਆਸ਼ਰਮ ਬਣਾਉਣਾ, ਜਗ੍ਹਾ ਬਣਾਉਣੀ। ਅੱਛਾ ਇੱਕ ਗੱਲ ਵੇਖੋ, ਸਾਰੀ ਜ਼ਿੰਦਗੀ ਪਾਤਸ਼ਾਹ ਭਰਮਣ ਕਰਦੇ ਰਹੇ, ਇਹਨਾਂ ਦੋਨਾਂ ਦੇ ਪਿਆਰ ਨੇ ਮਹਾਰਾਜ ਨੂੰ ਬੰਨ ਕੇ ਰੱਖ ਲਿਆ। ਮਹਾਰਾਜ ਇੱਥੇ ਧਰਮਸ਼ਾਲਾ ਬਣੇ, ਬਣੀ ਜ਼ਮੀਨ ਦਿੱਤੀ, ਦੋਦੇ ਦੇ ਜ਼ਮੀਨ ਦਿੱਤੀ, ਮਹਾਰਾਜ ਨਗਰ ਵਸਾਓ, ਫਿਰ ਇੱਥੇ ਨਗਰ ਵਸਿਆ ਤੇ ਮਹਾਰਾਜ ਤੁਹਾਡੇ ਨਾਂ ਦੇ ਉੱਤੇ ਨਾਨਕਪੁਰ ਬਣੇਗਾ। ਮਹਾਰਾਜ ਕਹਿੰਦੇ ਨਾਨਕਪੁਰ ਨਹੀਂ ਬਣੇਗਾ, ਕਰਤਾਰ ਕਰਤਾਰ ਜਪਦੇ ਆ, ਕਰਤਾਰ ਦਾ ਘਰ ਹੈ, ਹਰ ਪਾਸੇ ਕਰਤਾਰ ਹੀ ਕਰਤਾਰ ਹੈ, ਇੱਥੇ ਨਾਨਕਪੁਰ ਨਹੀਂ, ਇੱਥੇ ਕਰਤਾਰਪੁਰ ਬਣੇਗਾ। ਫਿਰ ਕਰਤਾਰਪੁਰ ਦੀ ਧਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਸਾਈ। ਉਹ ਭਾਈ ਦੋਦਾ ਸੀ ਜਿਹਨੇ ਉਹ ਜਗ੍ਹਾ ਦਿੱਤੀ ਤੇ ਉੱਥੇ ਨਗਰ ਕਰਤਾਰਪੁਰ ਵਸਿਆ। ਸੋ ਇਸ ਪਾਸੇ ਜਦੋਂ ਲੱਗਾਂਗੇ, ਲੱਗਦਾ ਲੱਗਦਾ ਮਨ ਲੱਗ ਜਾਣਾ, ਦੂਰ ਹੋ ਜਾਵਾਂਗੇ ਫਿਰ ਟੁੱਟਦਾ ਟੁੱਟਦਾ ਟੁੱਟ ਜਾਣਾ। ਤੇ ਇਹ ਚੇਤਾ ਰੱਖਣ ਵਾਲੀ ਗੱਲ ਹੈ ਕਿ ਜਦੋਂ ਬੰਦਾ ਪ੍ਰੇਮ ਵਿੱਚ ਜੁੜਦਾ ਨਾ, ਧਰਮ ਧਰਮ ਦਾ ਮਤਲਬ ਅਸਲ 'ਚ ਪ੍ਰੇਮ ਹੈ, ਬੰਦਾ ਧਾਰਮਿਕ ਹੈਗਾ ਪਰ ਪ੍ਰੇਮੀ ਨਹੀਂ, ਫਿਰ ਇਹਨੂੰ ਰਸ ਨਹੀਂ ਆ ਸਕਦਾ। ਜਿਹੜਾ ਮਨ ਪ੍ਰੇਮੀ ਹੈ, ਸਰੀਰ ਦੇ ਉੱਤੇ ਧਾਰਮਿਕ ਚਿੰਨ ਪਹਿਨੇ ਆ, ਹਿੰਦੂ ਨੇ ਜਨੇਊ ਪਹਿਨੇ ਆ, ਅਸੀਂ ਗਾਤਰਾ ਪਾ ਲਿਆ, ਦਾੜੀ ਰੱਖ ਲਈ, ਪੱਗ ਬੰਨ ਲਈ, ਇਹ ਧਰਮ ਦੇ ਚਿੰਨ ਬਾਹਰੀ ਨੇ। ਤੇ ਜਦੋਂ ਅਸੀਂ ਅੰਦਰੋਂ ਅੰਦਰ ਮਨ ਦੇ ਤਲ ਦੇ ਉੱਤੇ ਪ੍ਰੇਮ ਕਰਨਾ ਗੁਰੂ ਸਾਹਿਬ ਦਾ, ਤੇ ਜਦੋਂ ਮਨ ਪ੍ਰੇਮੀ ਬਣ ਜਾਂਦਾ ਫਿਰ ਮਨ ਮਸਤ ਰਹਿਣ ਲੱਗ ਜਾਂਦਾ। ਕਈ ਲੋਕੀ ਅੰਦਰੋਂ ਪ੍ਰੇਮੀ ਨਹੀਂ ਬਣੇ, ਉੱਤਰੋਂ ਉੱਤੋਂ ਧਾਰਮਿਕ ਬਣ ਗਏ। ਉੱਤੋਂ ਧਾਰਮਿਕ ਬਣਨਾ ਜ਼ਰੂਰੀ ਹੈ ਪਰ ਮਨ ਦੇ ਤਲ ਤੇ ਬਣਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਮਨ ਕਰਕੇ ਅਸੀਂ ਗੁਰੂ ਸਾਹਿਬ ਦੇ ਪ੍ਰੇਮੀ ਬਣੀਏ, ਜਦੋਂ ਮਨ ਕਰਕੇ ਪ੍ਰੇਮੀ ਬਣਾਂਗੇ ਫਿਰ ਮਨ ਮਸਤ ਵੀ ਰਹੇਗਾ, ਖੁਸ਼ ਰਹੇਗਾ, ਖਿੜਿਆ ਰਹੇਗਾ, ਆਨੰਦ 'ਚ ਰਵਾਂਗੇ। ਸੋ ਆਪ ਸਰਬ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਦਾ ਬਾਟਾ ਕੱਲ੍ਹ ਤਿਆਰ ਹੋਣਾ। ਕੱਲ੍ਹ ਵੀ ਦੱਸਿਆ ਸੀ ਕਿਹੜੀ ਜਗ੍ਹਾ ਸੀ, ਗੁਰਦੁਆਰਾ ਸਾਹਿਬ, ਗੁਰਦੁਆਰਾ ਰੇਰੂ ਸਾਹਿਬ। ਇਲਾਕੇ ਵਾਲੇ ਸਾਰੇ ਜਾਣਦੇ ਹੋਣਗੇ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਬਹੁਤ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ ਕਿ ਮਨ ਬਣਾਈਏ, ਵੱਧ ਤੋਂ ਵੱਧ ਤਿਆਰੀ ਕਰੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰ ਦੇ ਦਰ ਕਰਨਾ ਜੁੜੀਏ। ਪਹਿਲਾਂ ਬਾਹਰੀ ਡਿਸਿਪਲਨ ਜ਼ਿੰਦਗੀ ਵਿੱਚ ਆਵੇ, ਫਿਰ ਹੌਲੀ ਹੌਲੀ ਮਨ ਦੇ ਤਲ 'ਤੇ ਵੀ ਸਿੱਖੀ ਨੂੰ ਸਮਝਾਂਗੇ, ਪ੍ਰੇਮ ਕਰਾਂਗੇ। ਸਤਿਗੁਰ ਦੀ ਬਾਣੀ ਪੜ੍ਹਦੇ ਰਹੀਏ, ਸਮਝਦੇ ਰਹੀਏ, ਜ਼ਿੰਦਗੀ 'ਚ ਚੇਂਜ ਆ ਜਾਂਦਾ, ਆਨੰਦ ਆ ਜਾਂਦਾ ਜ਼ਿੰਦਗੀ ਜਿਉਣ ਦਾ। ਸੋ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਰੱਖਣ। ਅੱਜ ਦਾ ਮੌਸਮ ਸੋਹਣਾ ਨਿਕਲ ਗਿਆ, ਮੀਂਹ ਕਈ ਥਾਵਾਂ 'ਤੇ ਪਿਆ ਪਰ ਤੁਹਾਡੇ ਬਚਾ ਹੀ ਰਹਿ ਗਿਆ। ਬੜਾ ਸੋਹਣਾ ਪ੍ਰੋਗਰਾਮ ਅੱਜ ਦਾ ਹੋ ਗਿਆ, ਕੱਲ੍ਹ ਦਾ ਵੀ ਇੱਦਾਂ ਹੀ ਹੋ ਜਾਣਾ, ਮਹਾਰਾਜ ਨੇ ਕਿਰਪਾ ਕਰ ਦੇਣੀ। ਬਾਕੀ ਫਿਰ ਉਹੀ ਗੱਲ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ, ਜਿਵੇਂ ਉਹਨੂੰ ਭਾਵੇ। ਤੇ ਇਹ ਬੇਨਤੀ ਹੈ, ਗੁਰੂ ਜੀ ਦੇ ਜਾਣ ਤੋਂ ਬਾਅਦ 'ਚ ਚੱਲਦੇ ਹਾਂ, ਅਰਦਾਸ ਹੋ ਲੈਣ ਦਿਓ ਭਾਈ, ਪਾਤਸ਼ਾਹ ਦਾ ਮੁੱਖ ਵਾਕ ਸੁਣ ਲਈਏ, ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ, ਫਿਰ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਮਨ ਇੱਧਰ ਨੂੰ ਲਾਈਏ। ਜਿਨ੍ਹਾਂ ਦਾ ਮਨ ਡੋਲਦਾ ਜਿਹਾ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਨਾ ਜੀ, ਕੱਲ੍ਹ ਅਰਜ ਕਰਕੇ ਗਏ ਸੀ, ਧਾਰਨਾ ਗਾਈ ਸੀ ਨਾ ਕੱਲ੍ਹ ਇੱਕ, ਇੱਕ ਵਾਰੀ ਸਾਰੇ ਅਰਦਾਸ ਕਰ ਦਿਓ ਜਿਹੜੇ ਵਿੱਚ ਵਿਚਾਲੇ ਜੇ ਆ, ਮਨ ਕਰਦਾ ਵੀ ਹੈ ਤੇ ਡੋਲੀ ਵੀ ਜਾਂਦਾ। ਜਿਹੜਾ 50% ਹੈ ਨਾ ਵੀ ਹਾਂ ਛੱਕ ਲੈਣਾ ਚਾਹੀਦਾ ਯਾਰ, ਦਾੜੀ ਰੱਖ ਲਈਏ, ਕੇਸ ਰੱਖ ਲਈਏ, ਨਸ਼ਾ ਛੱਡ ਦਈਏ, ਉਹ ਫਿਰ ਐਂ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਮੇਰੇ ਵੱਸ ਦੀ ਗੱਲ ਨਹੀਂ, ਤੁਸੀਂ ਕਿਰਪਾ ਕਰ ਦਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ, ਤੁਸੀਂ ਕਿਰਪਾ ਕਰ ਦਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ,
ਤੁਸੀਂ ਕਿਰਪਾ ਕਰ ਦਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ, ਤੁਸੀਂ ਕਿਰਪਾ ਕਰ ਦਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ,
ਤੁਸੀਂ ਕਿਰਪਾ ਰੱਜ ਕੇ ਫੜੋ ਫੜੋ ਕਿਰਪਾ, ਤੁਸੀਂ
ਕਿਰਪਾਈ ਕਰ ਦਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਿਰਪਾ ਕਰ ਦਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ
ਕਿਰਪਾ ਕਰ ਦਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਿਰਪਾ ਕਰ ਦਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਿਹੜਾ
ਕਿਰਪਾ ਇਹ ਮਨ ਉਹ ਨਹੀਂ ਮੰਨਦਾ ਮੇਰਾ ਕਹਿਣਾ ਨਹੀਂ ਮੰਨਦਾ ਮੇਰਾ ਕਹਿਣਾ
ਨਹੀਂ ਮੰਨਦਾ ਮੇਰਾ ਕਹਿਣਾ ਨਹੀਂ ਮੰਨਦਾ ਮੇਰਾ ਕਹਿਣਾ
ਮਿਹਰ ਕਰਨ ਸਾਡਾ ਮਨ ਲੱਗੇ ਤੇ ਜੇ 100% ਮੰਨ ਲਈਏ ਵੀ ਕਿਰਪਾ ਕਰ ਦੇਣਗੇ 50% ਕੰਮ ਤੇ ਹੋ ਹੀ ਗਿਆ ਫਿਰ ਜੇ ਭਰੋਸਾ ਕਰ ਲਈਏ ਵੀ ਹੋ ਹੀ ਜਾਣਾ ਫਿਰ ਹੋ ਜਾਣਾ ਕੰਮ ਭਰੋਸਾ ਕਰਕੇ ਇਹ ਬੇਨਤੀ ਕਰਿਓ ਆਪੇ ਗੱਲ ਬਣ ਜਾਂਦੀ ਹੈ ਇਸ ਕਰਕੇ ਆਓ ਕੋਸ਼ਿਸ਼ ਕਰੀਏ ਕੱਲ 6 ਵਜੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਗੁਰਦੁਆਰਾ ਰੇਰੂ ਸਾਹਿਬ 6 ਵਜੇ ਪਹੁੰਚ ਜਾਓ ਜ਼ਿਆਦਾ ਤੋਂ ਜ਼ਿਆਦਾ 7 ਵਜੇ ਵੀ ਪਹੁੰਚ ਜਾਓਗੇ ਨਾ ਤਾਂ ਵੀ ਕੋਈ ਗੱਲ ਕਿ ਅਸੀਂ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਸਾਫ਼ ਵਸਤਰ ਪਾ ਲਿਓ ਬੀਬੀਆਂ ਭੈਣਾਂ ਵੀਰ ਵੱਧ ਤੋਂ ਵੱਧ ਮਨ ਬਣਾਓ ਜੇ ਕੋਈ ਭੁੱਲ ਗਲਤੀ ਕਰ ਬੈਠਾ ਪਹਿਲਾਂ ਛਕਿਆ ਸੀ ਟੁੱਟ ਗਿਆ ਦੁਬਾਰਾ ਦਾਖਲਾ ਲੈ ਸਕਦੇ ਆ ਬੱਚੇ ਖੇਡਦੇ ਨੇ ਖੇਡਦੇ ਖੇਡਦੇ ਡਿੱਗ ਪੈਂਦੇ ਨੇ ਕੱਪੜੇ ਲਿਬੜ ਜਾਂਦੇ ਨੇ ਰੋਣ ਲੱਗ ਜਾਂਦੇ ਨੇ ਫਿਰ ਉੱਠਦੇ ਨੇ ਫਿਰ ਝਾੜ ਲੈਂਦੇ ਨੇ ਫਿਰ ਖੇਡਣ ਲੱਗ ਜਾਂਦੇ ਨੇ ਇਹ ਥੋੜ੍ਹਾ ਵੀ ਲਿਟੀ ਜਾਣਾ ਹੁਣ ਉੱਥੇ ਵੀ ਮੈਂ ਤਾਂ ਡਿੱਗ ਪਿਆ ਸੀ ਜੀ ਡਿੱਗ ਪਿਆ ਸੀ ਫਿਰ ਉੱਠ ਫਿਰ ਖੜਾ ਹੋ ਜਾਣਾ ਕਾਇਮ ਹੋ ਦੁਬਾਰਾ ਫਿਰ ਖੇਡੋ ਫਿਰ ਚੱਲੋ ਇੱਧਰ ਨੂੰ ਪ੍ਰੇਮ ਬਣਾਈਏ ਜੇ ਆਪਾਂ ਵੱਡੇ ਜੁੜਾਂਗੇ ਫਿਰ ਬੱਚੇ ਤਾਂ ਹੀ ਜੁੜਨਗੇ ਬੱਚੇ ਜਵਾਨ ਹੋ ਰਹੇ ਹੈ ਅਤੇ ਜੇ ਵੱਡੇ ਸਿੱਖੀ 'ਚ ਰਹਿਣਗੇ ਬੱਚੇ ਵੇਖ ਕੇ ਉਹਨਾਂ ਦਾ ਮਨ ਵੀ ਬਣੇਗਾ ਮਨ ਬਣਾਉਣਾ ਹੈ ਬੜੇ ਟਕਾ ਨਾਲ ਆਪ ਜੀ ਨੇ ਤਕਰੀਬਨ 2.5 ਘੰਟੇ ਬੈਠੇ ਰਹੇ ਹੋ ਮਨ ਜੋੜ ਕੇ ਆਓ ਹੁਣ ਗੁਰਸਤੋਤਰ 'ਚ ਬੋਲੋ ਅਰਦਾਸ ਜੁੜ ਲਈਏ ਮੁੱਖ ਵਾਕ ਪਾਤਸ਼ਾਹ ਦੇ ਸਰਵਣ ਕਰਕੇ ਫਿਰ ਭਾਈ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ ਇੱਕ ਦੀਵਾਨ ਬਾਕੀ ਹੈ ਟਾਈਮ ਨਾਲ ਸਮੇਂ ਨਾਲ ਕੱਲ੍ਹ ਦੇ ਦੀਵਾਨ 'ਚ ਆ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਸਮੇਂ ਨਾਲ ਬੈਠਣਾ ਹੈ ਲੰਗਰ ਪਕਾਉਣ ਵਾਲੀਆਂ ਮਾਈਆਂ ਸਵੇਰੇ ਹੀ ਆ ਜਾਓ ਉਸ ਵਕਤ ਅਤੇ ਸਵੇਰ ਤੋਂ ਲੈ ਕੇ ਸਾਰਾ ਦਿਨ ਗੁਰੂ ਕੇ ਲੰਗਰ ਪੱਕਣਗੇ ਉਹਦੇ ਵਿੱਚ ਸੇਵਾ ਵਿੱਚ ਭਾਗ ਲਓ ਛਕੋ ਵੀ ਇੱਥੇ ਬਾਕੀ ਆਈਆਂ ਸੰਗਤਾਂ ਦੀ ਸੇਵਾ ਕਰੀਏ ਇੱਕ ਦੀਵਾਨ ਬਾਕੀ ਰਹਿ ਗਿਆ ਹੈ ਵੱਧ ਚੜ੍ਹ ਕੇ ਪਹੁੰਚ ਕੇ ਸਭ ਨੇ ਲਾਹਾ ਲੈਣਾ ਹੈ ਅੰਮ੍ਰਿਤ ਛੱਕ ਕੇ ਸਤਿਗੁਰ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਮਨ ਬਣਾਉਣਾ ਹੈ ਕਿਉਂ ਛਕਣਾ ਕਿਵੇਂ ਛਕਣਾ ਕਾਹਦੇ ਲਈ ਛਕਣਾ ਗੱਲ ਇੰਨੀ ਰੱਖੋ ਕਲਗੀਧਰ ਪਾਤਸ਼ਾਹ ਨੇ ਆਖਿਆ ਤੇ ਮੈਂ ਛਕਣ ਠੀਕ ਹੈ ਦਲੀਲਾਂ ਜਿੰਨੀਆਂ ਮਰਜ਼ੀ ਦੇਈ ਜਾਓ ਪਰ ਗੱਲ ਇੱਥੇ ਨਿਬੜਦੀ ਵੀ ਹੁਕਮ ਹੈ ਬਸ ਉਹ ਕਹਿੰਦੇ ਸੀ ਕਿ ਕਿਹਦੇ ਨਾਲ ਪਿਆਰ ਤੇਰਾ ਦੱਸੀ ਤੇ ਸ਼ਮੇਸ਼ ਪਿਤਾ ਆਏ ਕਿ ਫਕੀਰ ਇੱਕ ਅਰਜ਼ ਗੁਜ਼ਾਰਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ ਤੁਹਾਡਾ ਪਿਆਰ ਕਿਹਦੇ ਨਾਲ ਹੈ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਆਨੰਦਪੁਰ ਕਿਉਂ ਛੱਡਦੇ ਜੇ ਘਰ ਨਾਲ ਪਿਆਰ ਕਰਦੇ ਮਹਾਰਾਜ ਕਿ ਪਿਆਰ ਕਿਹਦੇ ਨਾਲ ਕਰਦੇ ਹੋ ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਦਾ ਮੈਨੂੰ ਅੰਮ੍ਰਿਤ ਪਿਆਰਾ ਲੱਗਦਾ ਸਭ ਤੋਂ ਸਭ ਤੋਂ ਪਿਆਰੀ ਚੀਜ਼ ਮੈਨੂੰ ਅੰਮ੍ਰਿਤ ਲੱਗਦੀ ਹੈ। ਅੰਮ੍ਰਿਤ ਦਾ ਮਤਲਬ ਡਿਸਿਪਲਨ ਜ਼ਿੰਦਗੀ 'ਚ, ਮਰਿਆਦਾ। ਮਾੜਾ ਨਹੀਂ ਵੇਖਣਾ, ਮਾੜਾ ਨਹੀਂ ਬੋਲਣਾ, ਮਾੜਾ ਨਹੀਂ ਸੁਣਨਾ, ਗਲਤ ਖਾਣਾ ਨਹੀਂ, ਪਰਉਪਕਾਰ ਕਰਨਾ, ਭਲੇ ਦੇ ਕੰਮ ਕਰਨੇ, ਜ਼ਿੰਦਗੀ ਚੇਂਜ ਕਰ ਲੈਣੀ। ਜਿਹੜਾ ਬੰਦਾ ਇੱਦਾਂ ਦਾ ਹੋਏਗਾ ਤਾਂ ਪਿਆਰਾ ਤਾਂ ਲੱਗਣਾ ਹੀ ਲੱਗਣਾ। ਨਾਲੇ ਸੁਣੋ, ਕਲਗੀਧਰ ਪਾਤਸ਼ਾਹ ਨੂੰ ਪਿਆਰਾ ਨਹੀਂ, ਸਮਾਜ ਨੂੰ ਉਹ ਬੰਦਾ ਬਹੁਤ ਪਿਆਰਾ ਲੱਗਦਾ ਜਿਹੜਾ ਸੱਚੀ ਅੰਮ੍ਰਿਤ ਤਾਰੀ, ਦਿਲੋਂ ਅੰਮ੍ਰਿਤ ਤਾਰੀ, ਜਿਹੜਾ ਸਰਬੱਤ ਦਾ ਭਲਾ ਮੰਗਦਾ, ਕਿਸੇ ਦਾ ਮਾੜਾ ਨਹੀਂ ਸੋਚਦਾ, ਸੱਚੀ ਜਿਹੜਾ ਅੰਦਰੋਂ ਗੁਰਮੁਖ ਬਣ ਜਾਂਦਾ ਹੈ, ਉਹ ਕਲਗੀਧਰ ਪਾਤਸ਼ਾਹ ਨੂੰ ਨਹੀਂ। ਜੋ ਹਰ ਕਾ ਪਿਆਰਾ ਸੋ ਸਭਨਾ ਕਾ, ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲੈਣ, ਬਾਕੀ ਸੰਗਤ ਬੈਠੀ ਰਹੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ। ਰੱਜ ਕੇ ਪੜ੍ਹਨਾ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਦਾ। ਪੜ੍ਹਨਾ ਹੈ ਭੈਣਾ ਬੋਲੋ ਸ਼੍ਰੀ ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਹਰਿ ਰਾਏ ਸਾਹਿਬ। ਸਾਡੇ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਧੰਨ ਹੈ ਧੰਨ ਹੈ ਜੀ।
ਸਾਧ ਸੰਗਤ ਜੀ ਦਾ ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸੱਜ ਕੇ
ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਮਿੱਠੜੇ ਲੱਗਣਗੇ ਬੋਲ ਪਿਆਰਿਆ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ,
ਸਤਨਾਮ ਸ੍ਰੀ ਵਾਹਿਗੁਰੂ,
ਜਜ ਕੇ
ਸਤਨਾਮ ਸ੍ਰੀ ਵਾਹਿਗੁਰੂ ਬੋਲ,
ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਲੋ,
ਵਾਹਿਗੁਰੂ ਬੋਲ
ਆਖਣ ਜੋਗਾ ਹੋ ਜਾ ਜੀ ਮੈਂ ਤੇਰਾ, ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ,
ਜੋਗਾ ਹੋ ਜਾ ਜੀ ਮੈਂ ਤੇਰਾ,
ਸੱਜ ਕੇ ਆਖਣ ਜੋਗਾ ਹੋ ਜਾ, ਆਖਣ ਜੋਗਾ ਹੋ ਜਾ,
ਆਖਣ ਜੋਗਾ ਹੋ ਜਾ, ਆਖਣ ਜੋਗਾ ਹੋ ਜਾ,
ਬੋਲਣਾ ਸਭ ਨੇ ਏਕ ਲਾਕ, ਆਖਣ ਜੋਗਾ ਹੋ ਜਾ ਜੀ, ਆਖਣ ਜੋਗਾ ਹੋ ਜਾ, ਆਖਣ ਜੋਗਾ ਹੋ ਜਾ ਜੀ ਮੈਂ ਤੇਰਾ, ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ,
ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ, ਆਖਣ ਜੋਗਾ ਹੋ ਜਾ ਜੀ ਮੈਂ ਤੇਰਾ
ਹਾਂ, ਪਵਨ ਗੁਰੂ ਮਾਤਾ ਧਰਮ ਹੱਥ,
ਇਸ ਰਾਤ ਕੋਈ ਦਾਈ ਛਾਇਆ,
ਆਈਆਂ ਬੁਰਿਆਈ ਵਾਚੈ ਧਰਮ ਹਜ਼ੂਰ,
ਆਈਆਂ ਬੁਰਾਪਣੀ
ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਜੀ ਦੇਵ ਸਖਤ ਕਾਲ, ਨਾਮ ਧਿਆਇਆ ਜੀ ਗਏ ਮੁਸਕਤ ਕਾਲ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਠਾਕੁਰ ਤੋਮ ਪੈ ਅਰਦਾਸ ਜੀਓ, ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕੇਰ ਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਊਚਾ,
सगल समगरी तुमरे सूत्रधारी तुम ते होए सो तुमरी गत मित तुम ही जानी नानक दास तुद अगे अरदास मारी जियो पिंड सब तेरा कहो नानक सब तेरी वड्याई कोई नाओ न जाने मेरा वाहे गुरु
दास। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं प्रथम भगवती सिमर कै गुरु नानक लई त्याए। फिर अंगद गुर ते अमरदास रामदास हुई सहाय अर्जन हर गोबिंद नूं सिमराओ श्री हर राय श्री हर कृष्ण त्याईऐ जिस जिथे सब दुख जाए तेग बहादुर सिमरिया करनाओ नि दया वै धाए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वन के छकिया दे चलाई ते गवाही दे कंडिट कीता तिन्हां प्यारियां सचारियां दी कमाई दा ध्यान करके खालसा जी बोलो जी जिन्हां सिंघां सिंघड़ियां ने धर्म हेत सिस दिते बन बन कटाए खोपरियां लोहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां सवासां नाल निवाहे तिन्हां दी कमाई दा ध्यान करके खालसा जी बोलो जी पंजां तख्तां सरबत गुरुद्वारियां दा ध्यान करके बोलो जी प्रथमें सरबत खालसा जी की अरदास है जी सरबत खालसा जी को वाहिगुरु 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 चेते आवे चेते आवण का सदका सर्ब सुख होवे जहां जहां खालसा जी साहिब तहां तहां रचिया रियाई दे तिख फते बिरध की पैज पंथ की जीत श्री साहब जी सहाय खालसा जी के बोल वाले बोलो जी सिखां नूं सिखी दान केस दान रहत दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे बुंगे चुको जुग अटल धर्म का जयकार खालसा जी बोलो जी सिखां दा मन दीवा मत उच्ची मत दा राखा वाहिगुरु हे अकाल पुरख अपने पंथ दिस दा सहाय दतार जियो श्री ननकाणा साहिब और गुरुद्वारिया गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो जी हनमाणियां दे माण ने ताणियां दे ताण ने ओटियां दी ओट सचे पिता वाहिगुरु जी आप जी दे हजूर अरदास मिनती सतगुरु जी आप जी ने कृपा कीती पिंड किला रायपुर इलाका निवासी संगतां नूं तिन दिन दा गुरु मान्यो ग्रंथ चेतना समागम बख्शिया आप जी की कृपा सदका अज दूसरे दिन रात्रि दे दीवान सजाए सजे दीवाना विच आप जी दे जथियां ने हरी जस कीर्तन गुरमतियां विचारां कीतियां सतगुरु जी बाणी पढ़दियां कीर्तन करदियां अनेकां प्रकार दियां गलतियां हो जांदियां अपने बच्चे समझ के माफ करना अगे तों सुध ते स्पष्ट गुरबाणी पढ़न दा कीर्तन करन दा बल बख्शना सतगुरु जी जिन्हां जिन्हां संगतां ने दीवान विच हाजरियां भरियां संगतां दियां हाजरियां दर प्रवान करनियां तिलफुल भेटा प्रवान करनी संगतां दी कीती यात्रा सफल करनी मन दियां शुभ मनोकामनावां पूरियां करनियां सतगुरु जी बच्चियां नूं विद्या दे दान बख्शने देश विच परदेश विच गए बच्चियां दे सिर ते मेर भरिया हथ रखना चढ़दियां कला बख्शनियां सतगुरु जी सानू टुटिया होया नूं अपने चरणां नाल जोड़ना साडे मनां विच बैठ के सानू अमृत छकन वास्ते प्रेरित करना सारे ही परिवारां दे घरां विच सिखी दी वेल हरी भरी करनी सतगुरु जी शरीर दी अते मन दी तंदुरुस्ती बख्शनी मन दा टका बख्शना मन दी शांति बख्शनी जथे दे सिर ते मेर भरिया हथ रखना इसे तरह चढ़दी कला दे नाल गुरमत दा प्रचार करन दा बल बख्शना सतगुरु जी सारियां संगतां नूं जथे नूं प्रेमा भगती बख्शनी अपने दर घर दा प्यार बख्शना अपने दर घर दी प्रीत बख्शनी कल रोज तों लैके जिन्हां जिन्हां संगतां ने समागम विच सेवा कीती सेवकां दी सेवा प्रवान करनी रहिंदे दीवाना विच संगतां नूं सेवा करन दा बल बख्शना आप जी दे दर घर दे सेवक सरदार जोगिंदर सिंह जोग सरदार संदीप सिंह सोनू सच्चे पातशाह जी सेवक परिवार वल्लों कड़ा प्रसाद तैयार करके हाजिर कीता दर प्रवान होवे दर प्रवानिया प्रसाद ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਿਰਪਾ ਕਰਨੀ ਸਤਿਗੁਰ ਜੀ, ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਗੁਰਮਤਿ ਦੀ ਸੋਝੀ ਬਖਸ਼ਣੀ ਜੀ, ਕਿਰਪਾ ਕਰੋ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ, ਧਨਾਸਰੀ ਮਹੱਲਾ ਪੰਜਵਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਓ, ਜਨ ਕੇ ਚਰਨ ਵਸਹਿ ਮਿਰਹੀਅਰ, ਸੰਗ ਪੁਨੀਤਾ ਦੇਹੀ, ਜਨ ਕੀ ਤੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸੈ ਮੇਰਾ ਹੀ ਅਰੇ, ਸੰਗ ਪੁਨੀਤਾ ਦੇਹੀ, ਜਨ ਕੀ ਤੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਗਤ ਜੀ, ਬੇਨਤੀ ਹੈ।